ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
चेते रखिए की सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बात नाल मैं सुखप्रीत तुहानू सब नू सद्दा दिन्नी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां
महीना जून दा तारीख हो गई है जी अज 16 ते साल 2021 सो हाड़ दे महीने दा पहला बुधवार वेड़ा हरमन रेडियो दा ते साथ तुहाडा सब दा समा हो गया है जी एडिलेड दी घड़ियां ते 7:32 ते सिडनी समय मुताबिक इस वेले आस्ट्रेलिया दे विच 8:02 हो चुके ने सो लो जी एन वेले सिर मैं पहुंच गई हां लहरां लाउण प्रोग्राम लहरां विच ਤੁਹਾਡੀ ਰੂਹ ਦੀ ਮੀਤ ਤੇ ਯਾਦਾਂ ਦਾ ਗੀਤ ਸੁਖਪ੍ਰੀਤ ਜੀ ਹਾਂ ਐਡੀਲੇਡ ਸਟੂਡੀਓ ਤੋਂ ਮੈਂ ਸੁਖਪ੍ਰੀਤ ਹਾਜ਼ਰ ਹਾਂ ਵੈਸੇ ਜੀ ਮੈਂ ਇਕੱਲੀ ਨੇ ਤਾਂ ਕੀ ਲਹਿਰਾਂ ਲਾ ਲੈਣੀਆਂ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਇੰਨੀ ਸਵਖਤੇ ਉੱਠ ਕੇ ਤਾਰਾਂ ਜੋੜਦੇ ਨੇ ਤਾਂ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ ਤੇ ਬਾਕੀ ਲਹਿਰਾਂ ਲਗਾਉਂਦੇ ਨੇ ਤੁਹਾਡੇ ਸੁਨੇਹੇ ਤੁਹਾਡਾ ਸਾਥ ਤੇ ਤੁਹਾਡਾ ਪਿਆਰ ਸੋ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁਡ ਮਾਰਨਿੰਗ ਤੇ ਆਓ ਕਰੀਏ ਗੁਰਫਤਿਹ ਸਾਂਝੀ ਸੋ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਦੁਨੀਆਂ ਦੇ ਹਰ ਕੋਨੇ ਦੇ ਵਿਚ ਇਹੀ ਅਰਦਾਸ ਕਰਦੇ ਆ ਕਿ ਸੁਖ ਸ਼ਾਂਤੀ ਦੀ ਦੁਆ ਮੰਗੀਏ ਆਓ ਤੇ ਆਓ ਵਿਆਹੀਏ ਇੱਕ ਵਾਰੀ ਫਿਰ ਚਿਹਰਿਆਂ ਤੇ ਮੁਸਕੁਰਾਹਟ ਤੇ ਦਿਲ ਵਿਚ ਉਸ ਅਕਾਲ ਪੁਰਖ ਦੀ ਯਾਦ ਸੋ ਜੀ ਵੱਡੀ ਵਾਲੀ ਸਮਾਈਲ ਆ ਗਈ ਸਾਰਿਆਂ ਦੇ ਚਿਹਰਿਆਂ ਤੇ ਠੀਕ ਹੈ ਜੀ ਚਲੋ ਹੁਣ ਇਸ ਇਨ੍ਹਾਂ ਹੰਸੂ ਹੰਸੂ ਕਰਦੇ ਚਿਹਰਿਆਂ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੀ ਅਰਦਾਸ ਤੇ ਉਮੀਦ ਕਰਦੀ ਆ ਕਿ ਸਭ ਰਾਜੀ ਖੁਸ਼ੀ ਆਪੋ ਆਪਣੇ ਘਰ ਪਰਿਵਾਰਾਂ ਦੇ ਵਿਚ ਹੋਵੋਗੇ ਤੁਸੀਂ ਤੇ ਆਓ ਉਸ ਪਰਮਾਤਮਾ ਨੂੰ ਯਾਦ ਕਰਦੇ ਆ ਉਹਦੀ ਇਜਾਜ਼ਤ ਦੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਸ਼ੁਰੂਆਤ ਕਰਨ ਦੀ ਅਰਦਾਸ ਆਗਿਆ ਮੰਗਦੀ ਆ ਉਸ ਪਰਮਾਤਮਾ ਤੋਂ ਜੋ ਵੀ ਸ਼ਬਦ ਨਿਕਲਣ ਤੁਹਾਡੇ ਦਿਲਾਂ ਤੱਕ ਪਹੁੰਚਣ ਕਿਸੇ ਦਾ ਦਿਲ ਦੁਖੇ ਨਾ ਸੋ ਕਿਸੇ ਦੇ ਹਾਸਿਆਂ ਦੀ ਵਜ੍ਹਾ ਬਣ ਸਕੀਏ ਜ਼ਿੰਦਗੀ ਦੇ ਵਿੱਚ ਇਹ ਅਰਦਾਸ ਕਰਦੇ ਰਹੀਏ ਚੜ੍ਹਦੀ ਕਲਾ ਦੇ ਵਿੱਚ ਰਹੀਏ ਔਰ ਉਸ ਪਰਮਾਤਮਾ ਦੇ ਭਾਣੇ ਨੂੰ ਮੰਨਦੇ ਜ਼ਿੰਦਗੀ ਦੀਆਂ ਰਾਹਾਂ ਦੇ ਵਿੱਚ ਅੱਗੇ ਤੇ ਬਸ ਅੱਗੇ ਤੁਰਦੇ ਰਹੀਏ ਸੋ ਅੱਜ ਦੀ ਸਵੇਰ ਐਡੀਲੇਡ ਦੇ ਵਿੱਚ ਜੀ ਮੈਂ ਗੱਲ ਕਰਾਂ ਤੇ ਬੜੀ ਪਿਆਰੀ ਜਿਹੀ ਹੈ ਹਰ ਸਵੇਰ ਆਪਣੇ ਆਪ ਦੇ ਵਿੱਚ ਬੜੀ ਪਿਆਰੀ ਹੁੰਦੀ ਹੈ ਉਹਦਾ ਆਪਣਾ ਰੰਗ ਹੁੰਦਾ ਆਪਣਾ ਨੁਹਾਰ ਹੁੰਦਾ ਆਪਣੀ ਸੂਰਤ ਸੀਰਤ ਹੁੰਦੀ ਹੈ ਹਰ ਇੱਕ ਸਵੇਰ ਦੀ ਵੀ ਬੇਸ਼ੱਕ ਰੋਜ਼ਮਰ੍ਹਾ ਦੇ ਕੰਮ ਸਾਡੇ ਕੁਝ ਉਹੀ ਹੁੰਦੇ ਆ ਪਰ ਫਿਰ ਵੀ ਸਾਡੇ ਅੰਦਰ ਜੋ ਚੱਲਦਾ ਹੁੰਦਾ ਸਾਡੇ ਅੰਦਰਲਾ ਮੌਸਮ ਜਿਹੋ ਜਿਹਾ ਹੁੰਦਾ ਉਹਦੇ ਅਕੋਰਡਿੰਗਲੀ ਸਾਡੀ ਬਾਹਰਲੀ ਜਿਹੜੀ ਦੁਨੀਆ ਆ ਉਹ ਵਸਦੀ ਹੈ ਸੋ ਅਰਦਾਸ ਇਹੀ ਹੈ ਕਿ ਸਾਡੇ ਸਾਰਿਆਂ ਦੇ ਅੰਦਰ ਜੀ ਕੋਸੀ ਕੋਸੀ ਧੁੱਪ ਚੜੀ ਰਵੇ ਹਲਕੀ ਹਲਕੀ ਫੁਹਾਰ ਪੈਂਦੀ ਰਵੇ ਮੀਂਹ ਦੀ ਔਰ ਹਲਕੀ ਹਲਕੀ ਹਵਾ ਵਗਦੀ ਰਵੇ ਖੁਸ਼ੀਆਂ ਦੀ ਸੋ ਬਾਹਰਲੇ ਮੌਸਮ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਅੱਜ ਬੱਦਲਵਾਈ ਹੋਈ ਹੋਈ ਹੈ ਸਰਦੀਆਂ ਦਾ ਮੌਸਮ ਚੱਲ ਰਿਹਾ ਜੀ ਇਸ ਕਰਕੇ ਸਰਦੀਆਂ ਆਸਟ੍ਰੇਲੀਆ ਦੀਆਂ ਜਿਹੜੀਆਂ ਉਹ ਵੈਟੀ ਹੁੰਦੀਆਂ ਜ਼ਿਆਦਾਤਰ ਮੀਂਹ ਪੈਂਦੇ ਰਹਿੰਦੇ ਆ ਪਰ ਫਿਰ ਵੀ ਹਫਤੇ ਚ ਜੇ 4 ਦਿਨ 3 ਦਿਨ ਮੀਂਹ ਪੈਂਦੇ ਆ ਤੇ 3 ਦਿਨ ਧੁੱਪ ਵੀ ਜਿਹੜੀ ਆ ਚੜ ਜਾਂਦੀ ਆ ਤੇ ਸੋ ਹਿਸਾਬ ਬਰਾਬਰ ਰਹਿੰਦਾ ਰਾਤੀ ਐਡੀਲੇਡ ਦੇ ਵਿੱਚ ਚੰਗਾ ਗਰਜ ਗਰਜ ਕੇ ਚਮਕ ਕੇ ਮੀਂਹ ਪਿਆ ਔਰ ਸਵੇਰੇ ਵੀ ਜਿਹੜੀ ਬੱਦਲਵਾਈ ਬਣੀ ਹੋਈ ਆ ਹਲਕੀ ਹਲਕੀਆਂ ਕਣੀਆਂ ਕਿਤੇ ਪੈ ਜਾਂਦੀਆਂ ਆ ਸੋ ਮੌਸਮ ਐਡੀਲੇਡ ਦਾ ਕੁਝ ਇਹੋ ਜਿਹਾ ਆ ਇਹ ਬਾਹਰਲੇ ਮੌਸਮ ਦੀ ਗੱਲ ਸੋ, ਜੇ ਮੈਂ ਆਪਣੇ ਅੰਦਰਲੇ ਮੌਸਮ ਦੀ ਗੱਲ ਕਰਾਂ, ਬਿਲਕੁਲ ਜੀ, ਬੁੱਧਵਾਰ ਦੀ ਸਵੇਰ ਨੂੰ ਤਾਂ ਸਾਰਾ ਕੁਝ ਖਿੜਿਆ ਖਿੜਿਆ ਲੱਗਦਾ, ਤੁਹਾਨੂੰ ਸਾਰਿਆਂ ਨੂੰ ਮਿਲਣਾ ਜੋ ਹੁੰਦਾ ਹੈ। ਔਰ ਇੱਥੇ ਨਾਲ ਦੀ ਨਾਲ ਮੈਂ ਆਪਣੇ ਪਿਛਲੇ ਹਫ਼ਤੇ ਦੀ ਜਿਹੜੀ ਹੈ ਹਾਜ਼ਰੀ ਸੀ ਉਹਦੇ ਲਈ ਮੈਂ ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦੀ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਮਿਸ ਕੀਤਾ। ਪਰ ਕੋਈ ਗੱਲ ਨੀ ਜੀ, ਅਸੀਂ ਅੱਜ ਕਸਰ ਪੂਰੀ ਕਰ ਲੈਣੀ ਹੈ ਗੱਲਾਂ ਬਾਤਾਂ ਵਾਲੀ। ਤਿਆਰ ਹੋ ਫਿਰ ਤੁਸੀਂ ਸਾਰੇ। ਸੋ ਬਿਲਕੁਲ ਜੀ, ਗੱਲਾਂ ਬਾਤਾਂ ਵੀ ਹੋਣੀਆਂ ਪ੍ਰੋਗਰਾਮ ਦੇ ਵਿੱਚ, ਕੁਝ ਗੱਲਾਂ ਮੈਂ ਕਰਨੀਆਂ ਤੇ ਤੁਹਾਡੀਆਂ ਸੁਣਨੀਆਂ, ਬਾਕੀ ਨਾਲ ਦੀ ਨਾਲ ਸੁਣਨੇ ਅਸੀਂ ਗੀਤ ਸੰਗੀਤ, ਕੋਈ ਗੀਤ ਕੋਈ ਗਜ਼ਲ ਕੋਈ ਜੋ ਤੁਸੀਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋਵੋ ਜਾਂ ਆਪ ਸੁਣਨਾ ਚਾਹੁੰਦੇ ਹੋਵੋ, ਸਾਨੂੰ ਲਿਖ ਕੇ ਭੇਜ ਸਕਦੇ ਹੋ। ਸੋ ਲਿਖ ਕੇ ਕਿੱਥੇ ਭੇਜਣਾ ਹੈ ਕੀ ਪਤਾ, ਇਹ ਤੁਹਾਨੂੰ ਮੈਂ ਜ਼ਰੂਰ ਦੱਸਦੀ ਹਾਂ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਧਾਰਮਿਕ ਗੀਤ। ਆਓ ਉਸ ਤੋਂ ਬਾਅਦ, ਇਸ ਗੀਤ ਤੋਂ ਬਾਅਦ ਫਿਰ ਗੱਲਾਂ ਬਾਤਾਂ ਦੀ ਲੜੀ ਅੱਗੇ ਤੋਰਦੇ ਹਾਂ, ਕਿਉਂਕਿ 2 ਘੰਟੇ ਦਾ ਸਾਥ ਅਜੇ ਤੱਕ ਸਾਡਾ ਬਣਿਆ ਰਹਿਣਾ ਹੈ ਜੀ ਇਸ ਗੀਤ ਤੋਂ ਬਾਅਦ। ਲਓ ਜੀ ਕੁਲਵਿੰਦਰ ਜੋਹਲ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਸੀ। ਸੋ ਬਿਲਕੁਲ ਜੀ ਉਸ ਪਰਮਾਤਮਾ ਦੀ ਮਾਇਆ ਬੇਅੰਤ ਹੈ। ਸੋ ਸਹੀ ਗੱਲ ਆ, ਕਈ ਵਾਰੀ ਤੁਸੀਂ ਜਦੋਂ ਉਸ ਨਜ਼ਰ ਨਾਲ ਦੇਖਣਾ ਸ਼ੁਰੂ ਕਰਦੇ ਹੋ ਨਾ ਤੇ ਅਮੇਜ਼ ਹੋ ਜਾਂਦੇ ਹੋ ਇਕਦਮ, ਹੈ ਨਾ, ਕਿ ਵਾਹ ਸੱਚੀ ਉਹਦੀ ਮਾਇਆ ਕਿੰਨੀ ਕੁ ਬੇਅੰਤ ਹੈ, ਕਿੰਨੀ ਬੇਅੰਤ ਹੈ, ਔਰ ਸਾਡੀ ਨਜ਼ਰ ਕਿੰਨੀ ਕੁ ਛੋਟੀ ਹੈ। ਸੋ ਪਰਮਾਤਮਾ ਮਿਹਰ ਕਰਨ ਉਹਦੀ ਇਸ ਜੋ ਉਹਨੇ ਇਹ ਸੰਸਾਰ ਬਣਾਇਆ ਹੋਇਆ ਉਹਨੂੰ ਅਸੀਂ ਚੰਗੀਆਂ ਨਜ਼ਰਾਂ ਨਾਲ ਦੇਖੀਏ, ਮਾਣੀਏ, ਔਰ ਇਸ ਧਰਤੀ ਦੀ, ਇਸ ਪਲੈਨਟ ਤੇ ਜਿੱਥੇ ਅਸੀਂ ਰਹਿ ਰਹੇ ਹਾਂ ਉਹਦੀ ਸਾਂਭ ਸੰਭਾਲ ਜ਼ਰੂਰ ਕਰੀਏ। ਸੋ ਇਸ ਪੂਰੀ ਧਰਤੀ ਦੀ ਸਾਂਭ ਸੰਭਾਲ ਤੇ ਅਸੀਂ ਵੈਸੇ ਨਹੀਂ ਕਰ ਸਕਦੇ, ਹਨਾ, ਪਰ ਉਹਦੀ ਸਾਂਭ ਸੰਭਾਲ ਇਹ ਹੈ ਕਿ ਤੁਸੀਂ ਜਿੱਥੇ ਵੀ ਰਹਿੰਦੇ ਆ ਉੱਥੇ ਆਪਣਾ ਆਲਾ ਦੁਆਲਾ ਤੁਸੀਂ ਵਧੀਆ ਕਰਨ ਲੱਗ ਜਾਓ। ਸਾਨੂੰ ਸਭ ਨੂੰ ਪਤਾ ਹੁੰਦਾ ਹੈ ਕਿ ਵਧੀਆ ਹੈ ਕੀ ਗਲਤ ਹੈ, ਗਲਤ ਸਹੀ ਤੇ ਚਲੋ ਉਹ ਮਾਇਨਿਆਂ ਤੇ ਅਸੀਂ ਜਾਈਏ ਤਾਂ ਬੜਾ ਵੱਡਾ ਹੋ ਜਾਣਾ, ਉਹਦੇ ਤੇ ਪ੍ਰੋਗਰਾਮ ਹੋ ਜਾਣਾ, ਪਰ ਹਰ ਕਿਸੇ ਨੂੰ ਪਤਾ ਹੁੰਦਾ ਉਹਦੇ ਲਈ ਸਹੀ ਕੀ ਹੈ ਤੇ ਉਹਦੇ ਲਈ ਗਲਤ ਕੀ ਹੈ। ਔਰ ਕਈ ਵਾਰੀ ਅਸੀਂ ਆਪਣੇ ਮਨ ਨੂੰ ਐਵੇਂ ਮਾਰ ਕੇ ਚਲੋ ਸਹੀ ਦੇ ਪਿੱਛੇ ਨਹੀਂ ਲੱਗਦੇ, ਗਲਤੀ ਕਰਦੇ ਰਹਿ ਜਾਂਦੇ ਹਾਂ। ਪਰ ਜੇ ਪਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਹੋਇਆ ਤੇ ਉਹਦੀ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੋਣੀ ਹੈ, ਉਹ ਵਜ੍ਹਾ ਜ਼ਰੂਰ ਲੱਭਦੇ ਰਹੀਏ, ਔਰ ਉਹ ਵਜ੍ਹਾ ਕਿਤੇ ਨਾ ਕਿਤੇ ਇਹੀ ਹੁੰਦੀ ਹੈ ਕਿ ਆਪਣੇ ਆਲੇ ਦੁਆਲੇ ਖੁਸ਼ੀਆਂ ਵੰਡੀਏ, ਹੈ ਨਾ, ਔਰ ਆਪਣਾ ਆਲਾ ਦੁਆਲਾ ਜਿਹੜਾ ਉਹਨੂੰ ਸਾਫ ਸੁਥਰਾ ਰੱਖੀਏ, ਵਧੀਆ ਰੱਖੀਏ। ਔਰ ਚਲੋ ਜੀ, ਹਰ ਕਿਸੇ ਦੀ ਆਪਣੀ ਆਪਣੀ ਡਿਊਟੀ ਹੁੰਦੀ ਹੈ ਤੇ ਮੈਨੂੰ ਲੱਗਦਾ ਮੇਰੀ ਡਿਊਟੀ ਤੇ ਰੱਬ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਨ ਦੀ ਲਗਾਈ ਹੋਈ ਹੈ। ਸੋ ਬਿਲਕੁਲ, ਬਾਕੀ ਖਬਰਾਂ ਜਿਹੜੀਆਂ ਆ ਉਹਨਾਂ ਤੇ ਮੇਰਾ ਹੱਥ ਥੋੜਾ ਟਾਈਟ ਆ, ਮੈਂ ਵੀ ਕਵਾਂ ਮੈਂ ਕੋਈ ਜਰਨਲਿਸਟ ਨਹੀਂ ਹੈਗੀ, ਔਰ ਨਾ ਹੀ ਮੈਂ ਕਵਾਂ ਕਿ ਮੈਂ ਬੜੀ ਵਧੀਆ ਐਂਕਰ ਹਾਂ ਕੋਈ, ਪਰ ਹਾਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਜ਼ਰੂਰ ਸਾਂਝੀਆਂ ਕਰ ਜਾਂਦੀ ਹਾਂ ਬਿਨਾਂ ਕੋਈ ਫਿਲਟਰ ਲਗਾਏ, ਜੋ ਦਿਲ ਵਿੱਚ ਆਉਂਦਾ ਉਹੀ ਮੂੰਹ ਤੇ ਹੁੰਦਾ, ਔਰ ਬਸ ਕੁਝ ਤੁਹਾਡੀਆਂ ਸੁਣ ਜਾਂਦੀ ਹਾਂ ਤੇ ਕੁਝ ਆਪਣੀਆਂ ਕਹਿ ਜਾਂਦੀ ਹਾਂ, ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਪ੍ਰੋਗਰਾਮ ਦੇ ਵਿੱਚ ਇੱਕ ਖਬਰਾਂ ਦਾ ਸੈਗਮੈਂਟ ਵੀ ਜਿਹੜਾ ਸ਼ੁਰੂ ਕਰੀਏ, ਉਹਦੇ ਲਈ ਵੀ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ। ਬਾਕੀ ਖਬਰਾਂ ਦਾ ਤਾਂ ਮੇਰਾ ਇਹ ਹਾਲ ਹੈ ਕਿ ਤੁਸੀਂ ਮੈਨੂੰ ਦੱਸ ਦਿਆ ਕਰੋ ਕੋਈ ਮੈਸੇਜ ਕਰਕੇ, ਕਿਉਂਕਿ ਮੇਰਾ ਹੱਥ ਬਹੁਤ ਟਾਈਟ ਆ, ਮੈਨੂੰ ਦੁਨੀਆਂ ਦੀਆਂ ਖਬਰਾਂ ਰੱਖਣ ਦੀ ਵੈਸੇ ਵੀ ਬਹੁਤ ਜ਼ਿਆਦਾ ਇੱਕ ਕਹਿ ਲਓ ਭਈ ਤਾਂਘ ਨਹੀਂ ਹੈਗੀ, ਮੈਂ ਆਪਣੀ ਛੋਟੀ ਜਿਹੀ ਦੁਨੀਆਂ ਚ ਹੀ ਖੁਸ਼ ਰਹਿੰਦੀ ਹਾਂ, ਉਹ ਆਲੇ ਦੁਆਲੇ ਜਿੰਨੀ ਕੁ ਮੇਰੀ ਦੁਨੀਆਂ ਆ ਉਹਦੇ ਵਿੱਚ ਕੀ ਚੱਲ ਰਿਹਾ ਆ, ਉਹਨੂੰ ਕਿਵੇਂ ਸਵਾਰ ਸਕਦੀ ਹਾਂ, ਉਹਦੇ ਤੇ ਜ਼ਿਆਦਾ ਧਿਆਨ ਦਿੰਦੀ ਹਾਂ। ਸੋ ਮੈਨੂੰ ਸ਼ੁਰੂ ਤੋਂ ਹੀ ਖੂਹ ਦਾ ਡੱਡੂ ਬਣ ਕੇ ਰਹਿਣਾ ਚੰਗਾ ਲੱਗਦਾ ਇਹ ਕਹਿ ਸਕਦੇ ਹਾਂ ਅਸੀਂ, ਹੈ ਨਾ। ਸੋ ਐਡੀਲੇਡ ਦੇ ਮੌਸਮ ਦੀ ਮੈਂ ਗੱਲ ਤੁਹਾਡੇ ਸਾਰਿਆਂ ਨਾਲ ਕਰ ਦਿੱਤੀ ਸੀ ਤੇ ਬਾਕੀ ਸ਼ਹਿਰਾਂ ਦਾ ਮੌਸਮ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਠੰਡ ਹੀ ਚੱਲ ਰਹੀ ਹੈ ਜੀ ਪੂਰੇ ਆਸਟ੍ਰੇਲੀਆ ਦੇ ਵਿੱਚ, ਐਡੀਲੇਡ ਦੇ ਵਿੱਚ ਅੱਜ ਬੱਦਲਵਾਈ ਬਣੀ ਰਹਿਣੀ ਹੈ ਤੇ ਨਾਲ ਦੀ ਨਾਲ ਤਾਪਮਾਨ ਵੱਧ ਤੋਂ ਵੱਧ ਅੱਜ 13 ਡਿਗਰੀ ਤੱਕ ਜਾਣਾ ਹੈ। ਮੈਲਬਰਨ ਦੇ ਵਿੱਚ ਵੀ ਅੱਜ ਬੱਦਲਵਾਈ ਰਹਿਣੀ ਹੈ ਤੇ ਨਾਲ ਤਾਪਮਾਨ 14 ਕੁ ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਸਿਡਨੀ ਦੇ ਵਿੱਚ ਸਵੇਰੇ ਸਵੇਰੇ ਧੁੰਦ ਦਾ ਮੌਸਮ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਉਸ ਤੋਂ ਇਲਾਵਾ ਅੱਜ ਦਿਨ ਕੁਝ ਸਾਫ਼ ਹੀ ਰਹਿਣਾ ਉੱਥੇ ਤੇ ਤਾਪਮਾਨ 18 ਡਿਗਰੀ ਤੱਕ ਵੱਧ ਤੋਂ ਵੱਧ ਜਾਣਾ। ਤੇ ਬ੍ਰਿਸਬੇਨ ਦੀ ਗੱਲ ਕਰੀਏ ਤੇ ਬ੍ਰਿਸਬੇਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਜਿਹੜਾ 24 ਡਿਗਰੀ ਤੱਕ ਰਹੇਗਾ ਅੱਜ ਤੇ ਇੱਥੇ ਵੀ ਹਲਕੀ ਹਲਕੀ ਧੁੰਦ ਸਵੇਰ ਦੇ ਵੇਲੇ ਦਿਸ ਰਹੀ ਹੈ ਤੇ ਉਸ ਤੋਂ ਬਾਅਦ ਹਲਕੇ ਬੱਦਲ ਜਿਹੜੇ ਆ ਉਹ ਬ੍ਰਿਸਬੇਨ ਦੇ ਵਿੱਚ ਦਿਸਦੇ ਰਹਿਣੇ ਆ। ਪਰਥ ਦੇ ਵਿੱਚ ਵੀ ਬੱਦਲਵਾਈ ਬਣੀ ਰਹਿਣੀ ਹੈ ਤੇ ਤਾਪਮਾਨ ਵੱਧ ਤੋਂ ਵੱਧ 18 ਡਿਗਰੀ ਤੱਕ ਜਾਣਾ ਹੈ ਅੱਜ ਤੇ ਜਾਓ ਜੀ। ਜੇ ਤਸਮਾਨੀਆ ਦੀ ਗੱਲ ਕਰੀਏ ਤੇ ਤਸਮਾਨੀਆ ਦੇ ਵਿੱਚ ਵੀ ਬੱਦਲਵਾਈ ਦਿਸ ਰਹੀ ਹੈ ਅੱਜ ਤੇ ਨਾਲ ਦੀ ਨਾਲ ਤਾਪਮਾਨ ਜਿਹੜਾ ਉਹ 13 ਡਿਗਰੀ ਵੱਧ ਤੋਂ ਵੱਧ ਹੈ। ਤੇ ਪੰਜਾਬ ਦੇ ਵਿੱਚ ਗਰਮੀਆਂ ਦਾ ਮੌਸਮ ਜੀ, ਹੜ੍ਹ ਦਾ ਮਹੀਨਾ ਚੱਲ ਰਿਹਾ ਤੇ ਕੀ ਉਮੀਦ ਕਰਾਂਗੇ, ਇੱਥੇ ਬੈਠੇ ਜਦੋਂ ਪੰਜਾਬ ਨੂੰ ਯਾਦ ਕਰ ਲੈਂਦੇ ਹਾਂ ਤੇ ਇੱਥੇ ਦੀ ਠੰਡ ਵੀ ਕੋਸੀ ਕੋਸੀ ਲੱਗਣ ਲੱਗ ਜਾਂਦੀ ਹੈ, ਹੈ ਨਾ। ਸੋ ਪੰਜਾਬ ਦੇ ਵਿੱਚ ਬੱਦਲਵਾਈ ਹਲਕੀ ਰਹਿਣੀ ਅੱਜ, ਕਿਤੇ ਕਿਤੇ ਮੀਂਹ ਵੀ ਪੈ ਸਕਦਾ ਤੇ ਇਹਦੇ ਨਾਲ ਤਾਪਮਾਨ ਕੋਈ 30-35 ਡਿਗਰੀ ਦੇ ਲਾਗੇ ਛਾਗੇ ਉੱਥੇ ਦਿਸ ਰਿਹਾ ਹੈ। ਬਾਕੀ ਵੱਖੋ ਵੱਖਰੇ ਸ਼ਹਿਰਾਂ ਦਾ ਆਪਣਾ ਹਿਸਾਬ ਹੁੰਦਾ ਉੱਥੇ, ਪਰ ਗਰਮੀਆਂ ਤਾਂ ਯਾਦ ਆ ਜਾਂਦੀਆਂ ਜਦੋਂ ਮੈਂ ਮੌਸਮ ਵੀ ਦੇਖਦੀ ਹੁੰਦੀ ਹਾਂ ਨਾ ਤੇ ਕਿਤੇ ਉੱਥੇ ਹੀ ਪਹੁੰਚ ਜਾਂਦੀ ਹੁੰਦੀ ਹਾਂ ਵੀ ਹਾਏ ਹਾੜ੍ਹ ਦਾ ਮਹੀਨਾ ਵੀ ਸ਼ੁਰੂ ਹੋਇਆ ਤੇ ਉਹ ਹਾੜ੍ਹ ਦੀ ਗਰਮੀ ਯਾਦ ਆ ਗਈ। ਹਾੜ੍ਹ ਦੇ ਮਹੀਨੇ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਮਾਣਦੇ ਹੁੰਦੇ ਸੀ ਉਹ ਯਾਦ ਆ ਗਈਆਂ। ਪਿੱਛੇ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਨ ਸੀਗਾ ਉਸ ਦਿਨ ਵੀ ਉਹ ਸਾਰਾ ਕੁਛ ਯਾਦ ਆ ਜਾਂਦਾ ਹੈ, ਉਸ ਪਿੰਡ ਦਾ, ਉਹ ਪਿੰਡ ਜਿੱਥੇ ਗੁਰਦੁਆਰਿਆਂ ਦੇ ਵਿੱਚ ਭੋਗ ਪੈਂਦੇ ਹੁੰਦੇ ਸੀ, ਉਪਰੰਤ ਛਬੀਲ ਲੱਗਦੀ ਹੁੰਦੀ ਸੀ ਤੇ ਛਬੀਲ ਦੇ ਲਈ ਕਿੰਨੀ ਸੇਵਾ ਸਾਰਾ ਪਿੰਡ ਇਕੱਠਾ ਹੋ ਕੇ ਕਰਦਾ ਹੁੰਦਾ ਸੀਗਾ, ਹੈ ਨਾ, ਔਰ ਸੇਵਾ ਤੇ ਕਰਦੇ ਹੁੰਦੇ ਸੀ। ਫਿਰ ਸਾਡੇ ਵਰਗੇ ਜਿਹੜੇ ਡੋਲੂ ਭਰ ਕੇ ਛਬੀਲ ਲੈ ਕੇ ਆਉਂਦੇ ਹੁੰਦੇ ਸੀ ਘਰਾਂ ਨੂੰ, ਘਰਦਿਆਂ ਨੇ ਵੀ ਜੇ ਦਾਦੀ ਵਗੈਰਾ ਹੁੰਦੇ ਸੀ ਉਹਨਾਂ ਕੋਲ ਜਾ ਨਹੀਂ ਹੁੰਦਾ ਹੁੰਦਾ ਸੀ ਤੇ ਅਸੀਂ ਆਪਣੀ ਪੀ ਆਉਣੀ ਤੇ ਉਹਨਾਂ ਲਈ ਡੋਲੂ ਭਰਵਾ ਕੇ ਲੈ ਆਉਣਾ। ਕਿੰਨੀ ਠੰਡੀ ਤੇ ਕਿੰਨੀ ਮਿੱਠੀ ਹੁੰਦੀ ਸੀ ਉਹ ਛਬੀਲ, ਕਿੰਨੀ ਸਾਦੀ ਜਿਹੀ ਛਬੀਲ ਹੁੰਦੀ ਸੀ। ਸਹੀ ਗੱਲ ਆ, ਸੀਨਾ ਠਾਰਦੀ ਹੁੰਦੀ ਸੀ, ਇੰਨਾ ਸੀਨਾ ਠਾਰਦੀ ਹੁੰਦੀ ਸੀ ਕਿ ਦੇਖ ਲਓ ਇੰਨੇ ਸਾਲਾਂ ਬਾਅਦ ਅੱਜ ਜੀ ਅਸੀਂ ਯਾਦਾਂ ਦੇ ਵਿਚ ਵੀ ਉਸ ਸ਼ਬੀਰ ਤੇ ਖੜੇ ਹੋ ਕੇ ਉਸ ਸ਼ਬੀਰ ਦਾ ਆਨੰਦ ਲੈਂਦੇ ਆ ਤੇ ਸਾਡਾ ਅੰਦਰ ਠਰ ਜਾਂਦਾ ਹੈ ਨਾ, ਕੀ ਕਹਿੰਦੇ ਹੋ ਤੁਸੀਂ? ਸੋ ਵੇਖੋ ਜੀ, ਗੱਲਾਂ ਕਰਦੀਆਂ ਤੇ ਗੱਲ ਦੇ ਵਿਚੋਂ ਮੈਨੂੰ ਕੋਈ ਨਾ ਕੋਈ ਯਾਦ ਜਿਹੜੀ ਹਮੇਸ਼ਾ ਨਿਕਲ ਕੇ ਸਾਹਮਣੇ ਆ ਜਾਂਦੀ ਅੱਖਾਂ ਦੇ ਅੱਗੇ। ਸੋ ਪ੍ਰੋਗਰਾਮ ਸਾਡੀਆਂ ਯਾਦਾਂ ਤੇ ਬੇਸਡ ਹੁੰਦਾ ਹੈ ਬੁੱਧਵਾਰ ਦਾ। ਸੋ ਅੱਜ ਵੀ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਜਦੋਂ ਮੈਂ ਦੱਸਿਆ ਨਾ ਭਾਈ ਕਿਹੜੀਆਂ ਯਾਦਾਂ ਸਾਂਝੀਆਂ ਕਰਨੀਆਂ, ਦੇਖਿਓ ਤੁਸੀਂ ਸਾਰਿਆਂ ਦੇ ਚਿਹਰਿਆਂ ਤੇ ਕਿੱਦਾਂ ਹਾਸਾ ਆ ਜਾਣਾ ਆ, ਉਹ ਵੀ ਦੱਸਦੀ ਆ। ਰੁਕ ਜਾਓ ਰੁਕ ਜਾਓ, ਉਸ ਤੋਂ ਪਹਿਲਾਂ ਇਹ ਤਾਂ ਦੱਸਾਂ ਕਿ ਭਈ ਉਹ ਤੁਸੀਂ ਯਾਦਾਂ ਦੇ ਜਿਹੜੇ ਸੁਨੇਹੇ ਮੇਰੇ ਤੱਕ ਕਿੱਦਾਂ ਪਹੁੰਚਾਉਣੇ ਆ, ਹੈ ਨਾ, ਕਿਉਂਕਿ ਪ੍ਰੋਗਰਾਮ ਲਹਿਰਾਂ ਆ ਔਰ ਲਹਿਰਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਭਈ ਲਹਿਰਾਂ ਲਾਉਣੀਆਂ ਆ ਤੇ ਮੇਰੀ ਕੱਲੀ ਦੀਆਂ ਗੱਲਾਂ ਹੋਈ ਜਾਣ ਤੇ ਕੋਈ ਗੱਲ ਨੀ ਬਣਦੀ। ਜਿੰਨੀ ਦੇਰ ਕੋਈ ਹੁੰਗਾਰਾ ਨਾ ਭਰੇ ਉਨੀ ਦੇਰ ਗੱਲ ਸੁਣਾਉਣ ਦਾ ਵੀ ਸਵਾਦ ਨੀ ਆਉਂਦਾ। ਸੋ ਤੁਹਾਡੇ ਸਾਰਿਆਂ ਦਾ ਸਾਥ ਤੇ ਤੁਹਾਡੇ ਸਾਰਿਆਂ ਦੇ ਸੁਨੇਹੇ ਬੜੇ ਜ਼ਰੂਰੀ ਹੁੰਦੇ ਆ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਆਪਣੇ ਸੁਨੇਹੇ ਜੀ ਮੈਨੂੰ ਈਮੇਲ ਕਰਕੇ ਪਹੁੰਚਾ ਸਕਦੇ ਹੋ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਬੜਾ ਈਜ਼ੀ ਜਿਹਾ ਵੀ ਆ, ਟੈਲੀਗ੍ਰਾਮ ਦੇ ਰਾਹੀਂ ਵੀ ਹਰਮਨ ਰੇਡੀਓ ਤੇ ਤੁਸੀਂ ਆਪਣੇ ਜਿਹੜੇ ਸੁਨੇਹੇ ਮੇਰੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 02859981111 ਤੇ, ਬਿਲਕੁਲ ਜੀ। ਬਾਕੀ ਨਹੀਂ ਤਾਂ ਜੇ ਤੁਸੀਂ ਜਿਸ ਫੋਨ ਤੋਂ ਸਾਡਾ ਪ੍ਰੋਗਰਾਮ ਸੁਣ ਰਹੇ ਉਹਦੇ ਉੱਤੇ ਸਾਰੀ ਇਨਫੋਰਮੇਸ਼ਨ ਹੈਗੀ ਹੈ ਕਿੱਦਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ ਜਾਂ ਮੈਸੇਜ ਕਰਨੀ ਆ। ਸੋ ਬੜੀ ਈਜ਼ੀ ਜੀ ਐਪਲੀਕੇਸ਼ਨ ਆ ਪ੍ਰੋਗਰਾਮ ਦੀ ਵੀ, ਇਸ ਸੋਰੀ ਹਰਮਨ ਰੇਡੀਓ ਦੀ। ਸੋ ਅੱਜ ਸੋਚਿਆ ਭਈ ਯਾਦ ਕਰਦੇ ਆ, ਅੱਜ ਯਾਦ ਕਰਦੇ ਆ ਬਚਪਨ ਦੇ ਵਿੱਚ ਕੀਤੀਆਂ ਹੋਈਆਂ ਸ਼ਰਾਰਤਾਂ। ਸ਼ਰਾਰਤਾਂ ਕਹਿ ਲੋ ਜਾਂ ਕਹਿ ਲੋ ਪੁੱਠੇ ਪੰਗੇ, ਬਚਪਨ ਚ ਜਿਹੜੇ ਅਸੀਂ ਪੁੱਠੇ ਪੰਗੇ ਲਏ ਹੋਏ ਆ ਉਹਨਾਂ ਬਾਰੇ ਗੱਲ ਕਰਦੇ ਆ, ਠੀਕ ਆ ਜੀ। ਬਹੁਤ ਸਾਰੇ ਪੁੱਠੇ ਪੰਗੇ ਲਏ ਹੋਣੇ ਆ ਔਰ ਹਰ ਕਿਸੇ ਦੇ ਪੰਗੇ ਵੱਖਰੇ ਵੱਖਰੇ ਹੁੰਦੇ ਸੀ, ਹਰ ਕਿਸੇ ਦੀਆਂ ਸ਼ਰਾਰਤਾਂ ਕਿਤੇ ਵੱਖਰੀਆਂ ਹੁੰਦੀਆਂ ਸੀ, ਕਿਤੇ ਨਾ ਕਿਤੇ ਸਾਡੇ ਸਾਰਿਆਂ ਦੀਆਂ ਸ਼ਰਾਰਤਾਂ ਦੇ ਜਿਹੜੇ ਰੰਗ ਆ ਉਹ ਵੀ ਜ਼ਰੂਰ ਮੇਚ ਕਰਦੇ ਹੋਣੇ, ਇੱਕ ਦੂਜੇ ਨਾਲ ਮੇਲ ਖਾਂਦੇ ਹੋਣੇ ਆ। ਤੇ ਯਾਦ ਕਰੋ ਫਿਰ ਕਿਹੜੀਆਂ ਕਿਹੜੀਆਂ ਸ਼ਰਾਰਤਾਂ ਕਰਦੇ ਹੁੰਦੇ ਸੀ ਬਚਪਨ ਚ ਤੇ ਕਿਹੜੇ ਪੁੱਠੇ ਪੰਗੇ ਲਏ ਹੋਏ ਆ, ਔਰ ਉਹ ਪੁੱਠੇ ਪੰਗੇ ਲੈ ਕੇ ਬਹੁਤ ਵਾਰ ਗਾਲਾਂ ਵੀ ਪਈਆਂ ਹੋਣੀਆਂ ਤੇ ਛਤਰੌਲ ਵੀ ਹੋਈ ਹੋਣੀ ਆ ਕਈ ਵਾਰੀ, ਉਹ ਵੀ ਸਾਂਝੀ ਕਰ ਸਕਦੇ ਹੋ ਮੇਰੇ ਨਾਲ। ਹਾਂ ਹੁਣ ਏਦਾਂ ਨਾ ਹੋਵੇ ਵੀ ਮੇਰੀ ਸੁਣੀ ਜਾਓ ਤੇ ਸਵਾਦ ਲਈ ਜਾਓ, ਹਨਾ, ਵੀ ਮੇਰੀ ਕਿੱਥੇ ਕਿੱਥੇ ਛਤਰੌਲ ਹੋਈ ਸੀ ਤੇ ਕਿਹੜੇ ਕਿਹੜੇ ਪੁੱਠੇ ਪੰਗੇ ਮੈਂ ਲਏ ਆ। ਦੱਸਾਂਗੀ ਪਰ ਮੈਂ ਆਪਣੀ ਕੱਲੀ ਕਿਉਂ ਦੱਸਾਂ, ਤੁਹਾਡੀਆਂ ਵੀ ਜ਼ਰੂਰ ਸੁਣਾਂਗੀ। ਸੋ ਆਓ ਰਲ ਕੇ ਅੱਜ ਅਸੀਂ ਆਪਣੇ ਪੁੱਠੇ ਪੰਗੇ ਜੱਗ ਜ਼ਾਹਰ ਕਰਦੇ ਹਾਂ, ਠੀਕ ਹੈ ਜੀ। ਹੈਗਾ ਹੌਸਲਾ ਤੇ ਚਲੋ ਆ ਜਾਓ ਫੇਰ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਹਿੰਦੀ ਗੀਤ ਸੁਣਾਉਂਦੇ ਹਾਂ ਤੁਹਾਨੂੰ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ। ਬਹੁਤ ਹੀ ਸੋਹਣਾ ਗੀਤ ਹੈ, ਬੜਾ ਪਿਆਰਾ, ਮੇਰੇ ਫੇਵਰੇਟ ਸੌਂਗਸ ਦੇ ਵਿੱਚੋਂ ਕਹਿ ਲਓ ਇੱਕ ਆ। ਔਰ ਮੈਨੂੰ ਲੱਗਦਾ ਪ੍ਰੋਗਰਾਮ ਸਾਨੂੰ ਕਦੀ ਕਦੀ ਨਾਲ ਦੀ ਨਾਲ ਹਿੰਦੀ ਗੀਤ ਵੀ ਜ਼ਰੂਰ ਚਲਾਉਣੇ ਚਾਹੀਦੇ ਆ, ਕਿਉਂਕਿ ਸਾਡੇ ਦਿਲ ਦੇ ਬੜੇ ਕਲੋਜ਼ ਆ ਇਹ ਗੀਤ, ਮੇਰੇ ਤਾਂ ਬੜੇ ਆ। ਬਾਲੀਵੁੱਡ ਦੀਆਂ ਪੁਰਾਣੀਆਂ ਫਿਲਮਾਂ ਦੇ ਜਿਹੜੇ ਗੀਤ ਆ ਜਾਂ ਕੋਈ ਵੀ ਚੰਗਾ ਸੰਗੀਤ ਆ ਜਿਹੜਾ ਉਹਨੂੰ ਜ਼ਰੂਰ ਸੁਣਦੇ ਰਹਿਣਾ ਚਾਹੀਦਾ ਹੈ, ਰਿਵਾਈਜ਼ ਕਰਦੇ ਰਹਿਣਾ ਚਾਹੀਦਾ ਹੈ। ਚਲੋ ਰਿਵੀਜ਼ਨ ਕਰਦੇ ਹਾਂ ਇੱਕ ਪੁਰਾਣੇ ਜਿਹੇ ਗੀਤ ਦੀ ਤੁਹਾਡੇ ਸਾਰਿਆਂ ਦੇ ਨਾਲ। ਬਹੁਤ ਪਿਆਰਾ ਜਿਹਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਜੀ।
ਆਜਾ ਪਿਆ ਤੋਹੇ ਪਿਆਰ ਤੂੰ, ਗੋਰੇ ਭਈਆ ਤੋਹੇ ਵਾਰ ਤੂੰ, ਇਸ ਲਈ ਤੂੰ ਇਤਨਾ ਉਦਾਸ, ਸੁਖੇ ਸੁਖੇ ਹੋਂਠ ਅੱਖੀਓ ਮੇ ਪਿਆਸ, ਕਿਸ ਲੀਏ ਕਿਸ ਲੀਏ ਹੋ। ਆਜਾ ਪਿਆ ਤੋਹੇ ਪਿਆਰ ਦੂੰ, ਹੋ ਗੋਰੀ ਭਈਆ ਤੋਹੇ ਵਾਰ ਦੂੰ, ਕਿਸ ਲੀਏ ਤੂੰ ਇਤਨਾ ਉਦਾਸ, ਸੁਖੇ ਸੁਖੇ ਹੋਂਠ ਅੱਖੀਓ ਮੇ ਪਿਆਸ।
ਲੋ ਜੀ, ਬਹੁਤ ਹੀ ਸੋਹਣਾ ਗੀਤ, ਮੈਨੂੰ ਉਮੀਦ ਹੈ ਸਾਰਿਆਂ ਨੇ ਪਸੰਦ ਕੀਤਾ ਹੋਣਾ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ। ਔਰ ਇਹੋ ਜਿਹਾ ਗੀਤ ਸੁਣ ਕੇ ਬਚਪਨ ਫਿਰ ਯਾਦ ਆ ਜਾਂਦਾ ਹੈ ਨਾ, ਜਦੋਂ ਏਦਾਂ ਦੇ ਗੀਤ ਰੇਡੀਓ ਤੇ ਆਉਂਦੇ ਹੁੰਦੇ ਸੀ, ਗੀਤ ਮਾਲਾ ਆਉਂਦੀ ਹੁੰਦੀ ਸੀ ਵਿਵਦ ਭਾਰਤੀ ਤੇ, ਔਰ ਚਿੱਤਰਹਾਰ ਦੇ ਵਿੱਚ ਵੀ ਚਿੱਤਰਹਾਰ ਆਉਂਦਾ ਹੁੰਦਾ ਸੀਗਾ ਬੁੱਧਵਾਰ ਨੂੰ, ਔਰ ਬੜਾ ਔਖਾ ਦੇਖਣ ਨੂੰ ਮਿਲਦਾ ਹੁੰਦਾ ਸੀ, ਚਿੱਤਰਹਾਰ ਦੇਖਣ ਨੂੰ ਦਿੰਦੇ ਹੁੰਦੇ ਸੀ। ਪਰ ਹਾਂ, ਉਸ ਤੋਂ ਬਾਅਦ ਰੰਗੋਲੀ ਆਉਂਦੀ ਹੁੰਦੀ ਸੀਗੀ ਐਤਵਾਰ ਸਵੇਰੇ 7:30 ਵਜੇ। ਹਾਏ ਓਹੋ, ਬਸ ਉਹ ਰੰਗੋਲੀ ਹੁੰਦੀ ਸੀ ਜਿਹਦੇ ਕਰਕੇ ਐਤਵਾਰ ਨੂੰ ਸਵੇਰੇ ਅਸੀਂ ਛੇਤੀ ਉੱਠ ਜਾਈਦਾ ਹੁੰਦਾ ਸੀਗਾ, ਨਹੀਂ ਤਾਂ ਪਤਾ ਨੀ, ਪਰ ਫਿਰ ਵੀ ਉੱਠਦੇ ਉੱਠਦੇ ਨਾ ਕਈ ਵਾਰੀ ਇੱਕ ਅੱਧਾ ਗੀਤ ਨਿਕਲਿਆ ਹੁੰਦਾ ਸੀਗਾ ਤੇ ਲੱਗਦਾ ਸੀ ਹਾਏ, ਫਿਰ ਕਹਿੰਦਾ ਸੀ ਕੋਈ ਗੱਲ ਨੀ, ਭਜਨ ਹੀ ਲਾਉਂਦੇ ਹੁੰਦੇ ਸੀਗੇ ਪਹਿਲਾਂ ਜਿਹੜਾ ਹੁੰਦਾ ਸੀ, ਉਸ ਤੋਂ ਬਾਅਦ ਹੀ ਗਾਣੇ ਸ਼ੁਰੂ ਹੁੰਦੇ ਹੁੰਦੇ ਸੀਗੇ। ਕਿੰਨੀ ਕੁ ਐਕਸਾਈਟਮੈਂਟ ਹੁੰਦੀ ਸੀਗੀ, ਕਿੰਨਾ ਕੁ ਚਾਅ ਹੁੰਦਾ ਸੀਗਾ ਉਹਨਾਂ ਚੀਜ਼ਾਂ ਦਾ, ਹੈ ਨਾ। ਔਰ ਹੁਣ ਦੇਖੋ ਸਾਰਾ ਦਿਨ ਉਹ ਹੀ ਚੀਜ਼ਾਂ, ਪਰ ਨਾ ਦੇਖਣ ਨੂੰ ਜੀ ਕਰਦਾ ਨਾ ਬਹੁਤਾ ਸੁਣਨ ਨੂੰ ਜੀ ਕਰਦਾ ਆ। ਹਰ ਚੀਜ਼ ਕਹਿੰਦੇ ਹੁੰਦੇ ਵੀ ਉਮਰ ਦੇ ਨਾਲ ਹੀ ਸਹੀ ਲੱਗਦੀ ਹੈ, ਔਰ ਉਮਰ ਦੇ ਨਾਲ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਵਿਚਾਰਾਂ ਦੇ ਵਿੱਚ, ਆਪਣੇ ਖਿਆਲਾਂ ਦੇ ਵਿੱਚ ਇੱਕ ਜਿਹੜੀ ਚੇਂਜ ਹੈ ਉਹ ਦੇਖ ਦਿੱਤਾ ਹੈ। ਔਰ ਹਰ ਇੱਕ ਜਿਹੜੀ ਸਾਡੀ ਉਮਰ ਦਾ ਇੱਕ ਦੌਰ ਹੁੰਦਾ ਨਾ, ਉਹਦਾ ਆਪਣਾ ਮਜ਼ਾ ਹੁੰਦਾ, ਉਹਦੀ ਆਪਣੀ ਇੱਕ ਬਿਊਟੀ ਹੁੰਦੀ ਹੈ। ਮੈਨੂੰ ਇਹ ਲੱਗਦਾ ਹੁੰਦਾ ਜੇ ਬਚਪਨ ਹੁੰਦਾ ਉਹਦੀ ਆਪਣੀ ਬਿਊਟੀ ਹੁੰਦੀ ਹੈ, ਉਸ ਤੋਂ ਬਾਅਦ ਟੀਨੇਜਰ ਹੁੰਦੇ ਆ ਉਹਦੀ ਆਪਣੀ ਇੱਕ ਅਲੱਗ ਜਿਹੀ, ਹਨਾ, ਹੁਸਨ ਹੁੰਦਾ ਉਹਦਾ, ਔਰ ਜਵਾਨ ਹੋਵੋ ਉਸ ਤੋਂ ਬਾਅਦ ਜਦੋਂ ਫਿਰ ਤੁਹਾਡੀ ਉਮਰ ਢਲਣੀ ਸ਼ੁਰੂ ਹੋ ਜਾਂਦੀ ਆ, ਹਰ ਇੱਕ ਚੀਜ਼ ਵਧੀਆ। ਕਈ ਵਾਰੀ ਮੈਨੂੰ ਲੱਗਦਾ ਹੁੰਦਾ ਬਹੁਤੇ ਲੋਕ ਅਸੀਂ ਇਹ ਗੱਲ ਕਹਿੰਦੇ ਆ ਕਿ ਲਓ ਜੀ ਲੇਡੀਜ਼ ਨੂੰ ਆਪਣੀ ਉਮਰ ਛੁਪਾਉਣ ਦੀ ਬੜੀ ਆਦਤ ਹੁੰਦੀ ਹੈ, ਪਰ ਕਿਉਂ ਏਦਾਂ ਨਹੀਂ ਹੁੰਦਾ, ਸਾਰੀਆਂ ਲੇਡੀਜ਼ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਮੈਨੂੰ ਲੱਗਦਾ ਕਈ ਆਦਮੀ ਵੀ ਜਿਹੜੇ ਆ ਉਹ ਵੀ ਆਪਣੀ ਉਮਰ ਲੁਕਾ ਕੇ ਥੋੜਾ ਵਧੀਆ ਮਹਿਸੂਸ ਕਰਦੇ ਆ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਏਦਾਂ ਕਿਉਂ। ਜਿਹੜੀ ਤੁਹਾਡੀ ਉਮਰ ਹੈਗੀ ਆ ਉਹਨੂੰ ਤੁਸੀਂ ਸਵੀਕਾਰ ਕਰੋ, ਜੋ ਹੈਗਾ ਆ ਉਹ ਵਧੀਆ ਹੈਗਾ, ਇਸ ਕਰਕੇ ਨਹੀਂ ਵੀ ਸਵੀਕਾਰ ਕਰੋ ਵੀ ਚਲੋ ਜੀ ਹੁਣ ਜੇ ਇੰਨੇ ਦੇ ਹੋ ਗਏ ਆ ਤੇ ਹੋ ਹੀ ਗਏ ਆ, ਪਰ ਨਹੀਂ, ਉਸ ਉਮਰ ਦੀ ਵੀ ਤੁਸੀਂ ਉਸ ਬਿਊਟੀ ਨੂੰ ਵੀ ਇੰਜੋਏ ਕਰੋ ਨਾ। ਇਸ ਵੇਲੇ ਜੋ ਤੁਸੀਂ ਆ ਉਹ ਜ਼ਿੰਦਗੀ ਦੇ ਹੋਰ ਕਿਸੇ ਨਾ ਪਿੱਛੇ ਸੀ ਨਾ ਅੱਗੇ ਹੋਣਾ, ਇਸ ਵੇਲੇ ਜੋ ਤੁਹਾਡੀ ਉਮਰ ਆ, ਇਸ ਵੇਲੇ ਜਿਹੜਾ ਤੁਸੀਂ ਆਪਣੀ ਉਮਰ ਦਾ ਪੰਧ ਲੰਘਾ ਰਹੇ ਹੋ ਜਾਂ ਜਿਹਦੇ ਤੇ ਤੁਰ ਰਹੇ ਹੋ, ਉਹ ਇਹੀ ਸਮਾਂ ਆ। ਉਹ ਪਿੱਛੇ ਵੀ ਨਹੀਂ ਸੀ ਤੇ ਉਹ ਅੱਗੇ ਵੀ ਨਹੀਂ ਆਉਣਾ, ਪਿੱਛੇ ਵੀ ਅਸੀਂ ਕੁਝ ਹੋਰ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੁਝ ਹੋਰ ਹੋ ਜਾਣਾ ਆ, ਕਿਉਂਕਿ ਪਰਿਵਰਤਨ ਜਿਹੜਾ ਉਹ ਨਿਯਮ ਹੈ ਜੀ ਨੇਚਰ ਦਾ, ਔਰ ਪਰਿਵਰਤਨ ਬਾਹਰ ਹੀ ਨਹੀਂ ਹੁੰਦਾ, ਪਰਿਵਰਤਨ ਸਾਡੇ ਅੰਦਰ ਵੀ ਹੁੰਦੇ ਆ, ਹੈ ਨਾ। ਸੋ ਆਓ ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਉਸਾਰੂ ਇੱਕ ਚੰਗੀ ਸੋਚ ਵਾਲੇ ਪਰਿਵਰਤਨ ਜਿਹੜੇ ਸਾਡੇ ਅੰਦਰ ਹੋਣੇ ਸ਼ੁਰੂ ਹੋਣ। ਸੋ ਕਿੰਨੇ ਪਰਿਵਰਤਨ ਹੋ ਗਏ ਆ, ਕਿੰਨੀ ਚੇਂਜ ਸਾਡੇ ਵਿੱਚ ਆ ਗਈ ਆ, ਉਹ ਮੈਂ ਤੁਹਾਨੂੰ ਹੁਣ ਯਾਦ ਕਰਵਾ ਦੇਣਾ ਆ, ਕਿਉਂਕਿ ਅੱਜ ਜੋ ਅਸੀਂ ਹੈਗੇ ਆ ਸਾਨੂੰ ਲੱਗਦਾ ਭਈ ਸਿਆਣੇ ਹੋ ਗਏ ਆ, ਸਮਝਦਾਰ ਆ, ਬੱਚਿਆਂ ਨੂੰ ਵੀ 100 ਗੱਲਾਂ ਤੋਂ ਰੋਕੀਦਾ, ਆਹ ਨੀ ਕਰਨਾ, ਉਹ ਨੀ ਕਰਨਾ, ਸੱਟ ਲੱਗ ਜਾਊਗੀ, ਏਦਾਂ ਹੋ ਜਾਊਗਾ, ਪੜ੍ਹ ਲਓ, ਕਰ ਲਓ, ਟੀਵੀ ਨੀ ਦੇਖਣਾ। ਔਰ ਅੱਜ ਹੁਣ ਜਦੋਂ ਮੈਂ ਤੁਹਾਨੂੰ ਇਹ ਗੱਲਾਂ ਯਾਦ ਕਰਾਉਣੀਆਂ ਨਾ, ਭਈ ਬਚਪਨ ਦੇ ਵਿੱਚ ਅਸੀਂ ਪੁੱਠੇ ਪੰਗੇ ਜਿਹੜੇ ਲੈਂਦੇ ਹੁੰਦੇ ਸੀ ਉਹ ਕਿੰਨੇ ਲਈਦੇ ਸੀਗੇ ਤੇ ਕਿੰਨੀਆਂ ਸ਼ਰਾਰਤਾਂ ਕਰੀਆਂ ਹੁੰਦੀਆਂ ਸੀਗੀਆਂ, ਤੇ ਫੇਰ ਯਾਦ ਆਉਣਾ ਸਾਨੂੰ ਭਈ ਹਾਂ ਉਹ ਇੱਕ ਉਮਰ ਦਾ ਉਹ ਦੌਰ ਸੀ ਤੇ ਇੱਕ ਉਮਰ ਦਾ ਇਹ ਦੌਰ ਆ, ਕਿੰਨਾ ਫਰਕ ਆ ਗਿਆ ਸਾਡੇ ਵਿੱਚ, ਕਿੰਨੇ ਚੇਂਜ ਹੋ ਗਏ ਆ ਅਸੀਂ, ਹੁਣ ਓਦਾਂ ਦੇ ਪੰਗੇ ਨਹੀਂ ਲੈਂਦੇ ਅਸੀਂ, ਹੈ ਨਾ। ਜੇ ਲੈਂਦੇ ਹੋ ਤੇ ਮੈਂ ਕਹਿੰਦੀ ਵਧੀਆ ਗੱਲ ਆ, ਵੈਸੇ ਤੇ ਅੰਦਰ ਦਾ ਬੱਚਾ ਹਮੇਸ਼ਾ ਜੀਵਦਾ ਹੀ ਰਵੇ ਤਾਂ ਚੰਗੀ ਗੱਲ ਹੁੰਦੀ ਹੈ। ਸੋ ਇਹਨਾਂ ਸ਼ਰਾਰਤਾਂ ਨੂੰ ਯਾਦ ਕਰਦੇ ਕਰਦੇ ਜਿੱਥੇ ਅਸੀਂ ਕੁਝ ਹੱਸਾਂਗੇ, ਹੈ ਨਾ, ਔਰ ਆਪਣੇ ਆਪਣੇ ਬਚਪਨ ਚ ਆਪਣੇ ਆਪ ਨੂੰ ਹੀ ਦੇਖਾਂਗੇ ਅੱਜ ਖੜੇ ਹੋ ਕੇ ਵੀ ਅਸੀਂ ਕਿਹੋ ਜਿਹੇ ਹੁੰਦੇ ਸੀਗੇ, ਕਿਹੋ ਜਿਹੀਆਂ ਸ਼ਰਾਰਤਾਂ ਕਰਦੇ ਸੀ। ਉੱਥੇ ਨਾਲ ਇੱਕ ਗੱਲ ਮੈਨੂੰ ਲੱਗਦਾ ਸੀ ਇਹ ਜ਼ਰੂਰ ਕਰਾਂਗੇ ਕਿ ਸਾਡੇ ਬੱਚੇ ਸਾਡੇ ਜਿੰਨੇ ਸ਼ਰਾਰਤੀ ਨਹੀਂ। ਜੇ ਮੈਂ ਬਾਹਰਲੇ ਦੇਸ਼ਾਂ ਦੀ ਗੱਲ ਕਰਾਂ, ਇੰਡੀਆ ਦਾ ਤਾਂ ਚਲੋ ਹਜੇ ਤੱਕ ਮੈਨੂੰ ਨਹੀਂ ਮੈਂ ਕਹਿ ਸਕਦੀ, ਪਰ ਜਿਹੜੇ NRIs ਅਸੀਂ ਹੈਗੇ ਆ ਸਾਡੇ ਬੱਚੇ ਕੁਝ ਸਿਆਣੇ ਜਿਹੇ ਨਹੀਂ ਹੋ ਗਏ ਜ਼ਿਆਦਾ, ਉਹੋ ਜਿਹੀਆਂ ਸ਼ਰਾਰਤਾਂ ਨਹੀਂ ਕਰਦੇ ਜਿੱਦਾਂ ਦੀਆਂ ਅਸੀਂ ਕਰੀਦੀਆਂ ਹੁੰਦੀਆਂ ਸੀਗੀਆਂ, ਹਨਾ। ਸ਼ਾਇਦ ਗੱਲ ਇਹ ਵੀ ਹੋ ਸਕਦੀ ਹੈ ਭਈ ਇਹਨਾਂ ਕੋਲ ਹੋਰ ਬਹੁਤ ਕੁਛ ਹੈ, ਸਾਡੇ ਕੋਲ ਤੇ ਪੁੱਠੇ ਪੰਗਿਆਂ ਤੋਂ ਸਵਾਏ ਹੁੰਦਾ ਹੀ ਕੀ ਸੀ, ਹੈ ਨਾ। ਸੋ ਲਓ ਜੀ ਪੁੱਠੇ ਪੰਗੇ ਸ਼ੁਰੂ ਕਰਦੇ ਆ ਅਸੀਂ ਪ੍ਰੋਗਰਾਮ ਅੱਜ ਦਾ, ਔਰ ਇਹਦੇ ਵਿੱਚ ਪੁੱਠੇ ਪੰਗੇ ਮੈਂ ਤੁਹਾਨੂੰ ਦੱਸਣੇ ਆ ਵੀ ਮੈਂ ਕਿਹੜੇ ਕਿਹੜੇ ਲੈਂਦੀ ਹੁੰਦੀ ਸੀ, ਤੇ ਤੁਸੀਂ ਜ਼ਰੂਰ ਸਾਂਝੇ ਕਰਿਓ ਵੀ ਕਿਹੜੇ ਪੁੱਠੇ ਪੰਗੇ ਲਏ ਹੋਏ ਆ, ਕਿਉਂਕਿ ਕੁਝ ਪੁੱਠੇ ਪੰਗੇ ਇਹੋ ਜਿਹੇ ਹੁੰਦੇ ਸੀ, ਕੁਝ ਸ਼ਰਾਰਤਾਂ ਇਹੋ ਜਿਹੀਆਂ ਹੁੰਦੀਆਂ ਸੀ ਜਿਨ੍ਹਾਂ ਦੇ ਖਮਿਆਜ਼ੇ ਸਾਨੂੰ ਭੁਗਤਣੇ ਪੈਂਦੇ ਹੁੰਦੇ ਸੀਗੇ ਕਾਫੀ ਦੇਰ ਤੱਕ। ਇੱਕ ਵਾਰੀ ਅਸੀਂ ਬਹੁਤ ਪਹਿਲਾਂ ਜੇ ਵੀ ਪ੍ਰੋਗਰਾਮ ਕੀਤਾ ਸੀ, ਉਹਦੇ ਵਿੱਚ ਅਸੀਂ ਸ਼ਰਾਰਤਾਂ ਦੀ ਗੱਲ ਕੀਤੀ ਸੀ ਤੇ ਮੇਰੇ ਨਾਲ ਕਿਸੇ ਨੇ ਸਾਂਝੇ ਕੀਤਾ ਸੀਗਾ ਵੀ ਕਿੱਦਾਂ ਸ਼ਰਾਰਤਾਂ ਕਰਦੇ ਕਰਦੇ ਉਹਨਾਂ ਦੀ ਇੱਕ ਅੱਖ ਜਿਹੜੀ ਹੈ ਉਹ ਚਲੀ ਗਈ ਸੀਗੀ। ਸੋ ਕਈ ਵਾਰੀ ਜਿਹੜੀਆਂ ਸਾਡੀਆਂ ਸ਼ਰਾਰਤਾਂ ਆ ਉਹਨਾਂ ਦੇ ਮੁੱਲ ਸਾਨੂੰ ਕਾਫੀ ਤਾਰਨੇ ਪੈਂਦੇ ਆ, ਔਰ ਕਈ ਵਾਰੀ ਸ਼ਰਾਰਤਾਂ ਜਿਹੜੀਆਂ ਹੁੰਦੀਆਂ ਉਹ ਇਹੋ ਜਿਹੀਆਂ ਅਸੀਂ ਕੀਤੀਆਂ ਹੁੰਦੀਆਂ ਜਿਹੜੀਆਂ ਸਾਨੂੰ ਅੱਗੇ ਜਾ ਕੇ ਸਾਡੀਆਂ ਯਾਦਾਂ ਦੇ ਵਿੱਚ ਗੁਦਗੁਦ ਆ ਜਾਂਦੀਆਂ। ਸੋ ਕਰੀਏ ਜੀ ਸ਼ੁਰੂ ਪ੍ਰੋਗਰਾਮ ਬਿਲਕੁਲ, ਪਰ ਉਸ ਤੋਂ ਪਹਿਲਾਂ ਇੱਕ ਹੋਰ ਗੀਤ ਸੁਣ ਲੈਣੇ। ਅੱਜ ਤੁਹਾਨੂੰ ਗੀਤ ਵੀ ਸੁਣਾਉਣੇ ਆ ਤੇ ਨਾਲ ਨਾਲ ਮੈਂ ਆਪਣੇ ਪੁੱਠੇ ਪੰਗੇ ਵੀ ਜਿਹੜੇ ਲਏ ਹੋਏ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ। ਅਗਲਾ ਗੀਤ ਸੁਣਦੇ ਆ ਜੀ ਅਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਨਵਾਂ ਗੀਤ ਆਇਆ ਜੀ ਉਸਤਾਦ ਤਵੱਜੋ। ਸੋ ਲਓ ਜੀ ਜਰਾ ਤਵੱਜੋ ਦੇ ਕੇ ਤਵੱਜੋ ਗੀਤ ਸੁਣੋ ਤੇ ਉਸ ਤੋਂ ਬਾਅਦ ਅਸੀਂ ਤਵੱਜੋ ਦੇਣੀ ਆ ਆਪਣੀਆਂ ਸ਼ਰਾਰਤਾਂ ਤੇ ਜੋ ਅਸੀਂ ਬਚਪਨ ਚ ਕੀਤੀਆਂ। ਪਰ ਉਸ ਤੋਂ ਪਹਿਲਾਂ ਅਸੀਂ ਤਵੱਜੋ ਦਿੰਨੇ ਆ ਕਿ ਤਵੱਜੋ ਦੇ ਵਿੱਚ ਸਤਿੰਦਰ ਸਰਤਾਜ ਕਿਸ ਚੀਜ਼ ਤੇ ਤਵੱਜੋ ਦੇ ਰਹੇ ਨੇ, ਆਓ ਸੁਣੀਏ।
ਤਵੱਜੋ ਜੀ ਇਹ ਮਸਲਾ ਕਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ, ਮਤਵਾਲੇ ਕੌਣ ਲੱਗੇ ਨਗਮਾ ਸੁਰਮਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ। ਕਹਾਣੀ ਦੀ ਜੋ ਨੀਂਦਰ ਖੋ ਲੈਂਦੀ ਏ ਆਪਣੇ ਹਾਣੀ ਦੀ, ਸ਼ਹਿਜ਼ਾਦੀ ਲੱਗਦੀ ਏ ਕਿਸੇ ਪਰੀ ਕਹਾਣੀ ਦੀ ਜੋ ਨੀਂਦਰ ਖੋ ਲੈਂਦੀ ਏ ਆਪਣੇ ਹਾਣੀ ਦੀ, ਹਾਏ ਹਾਏ ਜੋ ਨੀਂਦਰ ਖੋ ਲੈਂਦੀ ਏ ਆਪਣੇ ਹਾਣੀ ਦੀ। ਮਜਨੂੰ ਦੇ ਹਾਲ ਪਿੱਛੇ ਹੱਥ ਤੇਰੇ ਗਈਆਂ ਦਾ, ਮਜਨੂੰ ਦੇ ਹਾਲ ਪਿੱਛੇ ਹੱਥ ਤੇਰੇ ਗਈਆਂ ਦਾ, ਮਤਵਾਲੇ ਕੌਣ ਲੱਗੇ ਨਗਮਾ ਸੁਰਮਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ, ਮਤਵਾਲੇ ਕੌਣ ਲੱਗੇ ਨਗਮਾ ਸੁਰਮਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ। ਅਸੀਂ ਦਿਨ ਚੜਦੇ ਨੂੰ ਹੀ ਇੱਥੇ ਆ ਖੜਦੇ ਆ, ਸਾਰਾ ਦਿਨ ਫਿਰ ਤੇਰੀ ਖਿੜਕੀ ਨਾਲ ਲੜਦੇ ਆ, ਅਸੀਂ ਦਿਨ ਚੜਦੇ ਨੂੰ ਹੀ ਇੱਥੇ ਆ ਖੜਦੇ ਆ, ਸਾਰਾ ਦਿਨ ਫਿਰ ਤੇਰੀ ਖਿੜਕੀ ਨਾਲ ਲੜਦੇ ਆ, ਹਾਏ ਹਾਏ ਸਾਰਾ ਦਿਨ ਫਿਰ ਤੇਰੀ ਖਿੜਕੀ ਨਾਲ ਲੜਦੇ ਆ। ਕੁਝ ਕਰਜ਼ ਮੋੜ ਜਾਣੀ ਤਰਕਾਲਾਂ ਪਈਆਂ ਦਾ, ਕੁਝ ਕਰਜ਼ ਮੋੜ ਜਾਣੀ ਤਰਕਾਲਾਂ ਪਈਆਂ ਦਾ, ਮਤਵਾਲੇ ਕੌਣ ਲੱਗੇ ਨਗਮਾ ਸੁਰਮਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ, ਮਤਵਾਲੇ ਕੌਣ ਲੱਗੇ ਨਗਮਾ ਸੁਰਮਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ। ਜਿਸਨੂੰ ਵੀ ਇਸ਼ਾਰੇ ਹੁਣ ਨਜ਼ਮਾਂ ਲਿਖਦੇ ਨੇ ਸ਼ਾਇਰ ਬਣੇ ਬੇਚਾਰੇ, ਤੂੰ ਐਵੇਂ ਹੀ ਕੀਤੇ ਜਿਸ ਜਿਸਨੂੰ ਵੀ ਇਸ਼ਾਰੇ ਹੁਣ ਨਜ਼ਮਾਂ ਲਿਖਦੇ ਨੇ ਸ਼ਾਇਰ ਬਣੇ ਬੇਚਾਰੇ, ਆਏ ਹਾਏ ਹੁਣ ਨਜ਼ਮਾਂ ਲਿਖਦੇ ਨੇ ਸ਼ਾਇਰ ਬਣੇ ਬੇਚਾਰੇ, ਸਰਤਾਜ ਬਣ ਗਿਆ ਏ ਸ਼ਾਗਿਰਦ ਗਵਈਆਂ ਦਾ, ਸਰਤਾਜ ਬਣ ਗਿਆ ਏ ਸ਼ਾਗਿਰਦ ਗਵਈਆਂ ਦਾ, ਹਾਏ ਹਾਏ ਮਤਵਾਲੇ ਕੌਣ ਲੱਗੇ ਨਗਮਾ ਸੁਰਮਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ, ਜ਼ਰਾ ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ।
ਲਓ ਜੀ ਦੱਸੋ ਹੁਣ ਕਿਹਦੇ ਕਿਹਦੇ ਮਸਲੇ ਜਿਹੜੇ ਆ ਉਹ ਸਰਤਾਜ ਸਾਹਿਬ ਦੇ ਨਾਲ ਮੇਚ ਕਰਦੇ ਆ, ਮੇਲ ਖਾਂਦੇ ਆ। ਸੋ ਦਿੱਤੀ ਤਵੱਜੋ ਤੁਸੀਂ। ਸੋ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਹੁੰਦੇ ਆ ਜਿੱਥੇ ਤਵੱਜੋ ਦੇਣੀ ਬਣਦੀ ਹੁੰਦੀ ਹੈ ਨਾ, ਔਰ ਅਸੀਂ ਦਿੰਦੇ ਨਹੀਂ। ਔਰ ਬਹੁਤ ਸਾਰੇ ਇਹੋ ਜਿਹੇ ਹੁੰਦੇ ਜਿੱਥੇ ਅਸੀਂ ਤਵੱਜੋ ਨਹੀਂ ਦੇਣੀ ਹੁੰਦੀ ਔਰ ਉੱਥੇ ਬੇਮਤਲਬ ਤੋਂ ਦੇ ਲੈਂਦੇ ਆ। ਜਿੱਦਾਂ ਕਹਿ ਲੋ ਭਈ ਕੁਝ ਲੋਕ ਜਿਨ੍ਹਾਂ ਨਾਲ ਸਾਡੀ ਬਣਦੀ ਨਹੀਂ ਜਾਂ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਅਸੀਂ ਨਹੀਂ ਲਾਈਕ ਕਰਦੇ, ਅੱਛਾ ਸੋਚ ਕੇ ਦੇਖਿਓ ਕਿ ਅਸੀਂ ਉਹਨਾਂ ਨੂੰ ਜ਼ਿਆਦਾ ਤਵੱਜੋ ਦਿੰਨੇ ਆ, ਉਹਨਾਂ ਬਾਰੇ ਜ਼ਿਆਦਾ ਸੋਚਦੇ ਆ, ਬਲਕਿ ਉਹਨਾਂ ਦੇ ਜੋ ਸਾਨੂੰ ਬਹੁਤ ਪਿਆਰੇ ਹੁੰਦੇ ਆ ਦਿਮਾਗ ਚ ਉਹਨਾਂ ਨੂੰ ਰੱਖਣਾ ਹੁੰਦਾ, ਉਹਨਾਂ ਵੱਲ ਤਵੱਜੋ ਘੱਟ ਜਾਂਦੀ ਹੈ ਤੇ ਦੂਸਰਿਆਂ ਵੱਲ ਤਵੱਜੋ ਜ਼ਿਆਦਾ ਜਾਂਦੀ ਹੈ, ਹੈ ਨਾ। ਸੋ ਜ਼ਿੰਦਗੀ ਦੇ ਵਿੱਚ ਇਹ ਜ਼ਰੂਰ ਸਾਨੂੰ ਰੱਖਣਾ ਚਾਹੀਦਾ ਕਿ ਅਸੀਂ ਇਹੀ ਤਵੱਜੋ ਦੀ ਗੱਲ ਕਰ ਲਈਏ ਜਾਂ ਆਪਣੀ ਅਟੈਂਸ਼ਨ ਜਿਹੜੀ ਹੈ ਜਾਂ ਆਪਣੀ ਅਵੇਅਰਨੈਸ ਆ ਉਹ ਕਿਹਨਾਂ ਚੀਜ਼ਾਂ ਤੇ ਰੱਖਣੀ ਹੈ, ਕਿਉਂਕਿ ਤੁਹਾਡੀ ਤਵੱਜੋ ਕਹਿ ਲੋ ਤੁਹਾਡੀ। ਅੱਜ ਮੈਂ ਤਵੱਜੋ ਸ਼ਬਦ ਜ਼ਰੂਰ ਸਾਂਝਾ ਕਰਨਾ, ਭਾਜੀ ਨੇ ਗਾਣਾ ਸੁਣਾ ਦਿੱਤਾ ਤਵੱਜੋ ਮੈਨੂੰ। ਅਸੀਂ ਆਪਣੀ ਅਵੇਅਰਨੈਸ ਜਾਂ ਆਪਣੀ ਜਿਹੜਾ ਧਿਆਨ ਹੈ ਉਹਨੂੰ ਕਿੱਥੇ ਰੱਖਣਾ, ਕਿਉਂਕਿ ਜਿੱਥੇ ਸਾਡਾ ਧਿਆਨ ਹੁੰਦਾ, ਜਿੱਥੇ ਸਾਡੀ ਤਵੱਜੋ ਜਾਂਦੀ ਹੈ, ਉਹ ਚੀਜ਼ਾਂ ਆਪਣੇ ਆਪ ਮਹਿਕਣ ਲੱਗ ਜਾਂਦੀਆਂ, ਉਹ ਆਪਣੇ ਆਪ ਵਧਣ ਫੁੱਲਣ ਲੱਗ ਜਾਂਦੀਆਂ। ਜੇ ਸਾਡਾ ਧਿਆਨ ਮਾੜੀਆਂ ਚੀਜ਼ਾਂ ਵੱਲ ਜਾਂਦਾ ਤੇ ਉਹ ਵਧਣੀਆਂ ਫੁੱਲਣੀਆਂ ਸ਼ੁਰੂ ਹੋ ਜਾਂਦੀਆਂ, ਤੇ ਜੇ ਅਸੀਂ ਆਪਣਾ ਧਿਆਨ ਆਪਣੀ ਤਵੱਜੋ ਚੰਗੀਆਂ ਚੀਜ਼ਾਂ ਵੱਲ ਰੱਖਾਂਗੇ ਉਹ ਵਧਣਾ ਸੋਹਣਾ ਹੋਣਾ ਸ਼ੁਰੂ ਹੋ ਜਾਣਾ। ਅਜ਼ਮਾ ਕੇ ਦੇਖਿਓ, ਅੱਜ ਆਪਣਾ ਧਿਆਨ ਇੱਕ ਚੀਜ਼ ਤੇ ਲਗਾ ਦਿਓ, ਜਿਸ ਪਾਸੇ ਸਾਡਾ ਧਿਆਨ ਜਾਂਦਾ ਨਾ ਫਿਰ ਉਸ ਚੀਜ਼ ਤੇ ਅਸੀਂ ਫਿਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ, ਔਰ ਜਿਸ ਚੀਜ਼ ਤੇ ਅਸੀਂ ਕੰਮ ਕਰਨਾ ਸ਼ੁਰੂ ਕਰਦੇ ਹਾਂ ਜਿੱਥੇ ਸਾਡੀ ਐਨਰਜੀ ਲੱਗਦੀ ਹੈ ਉੱਥੇ ਤਾਂ ਚੀਜ਼ਾਂ ਫਿਰ ਆਪਣੀਆਂ ਆਪ ਵਧਣੀਆਂ ਫੁੱਲਣੀਆਂ ਹੁੰਦੀਆਂ। ਸੋ ਅੱਜ ਦੇ ਜਿਹੜੇ 2 ਘੰਟੇ ਆ ਪਰ ਉੱਥੇ ਅਸੀਂ ਆਪਣੀ ਤਵੱਜੋ ਲਾਉਣੀ ਹੈ ਆਪਣੀਆਂ ਸ਼ਰਾਰਤਾਂ ਤੇ ਜੋ ਬਚਪਨ ਦੇ ਵਿੱਚ ਕੀਤੀਆਂ ਹੋਈਆਂ। ਸੋ ਮੈਂ ਤੁਹਾਡੇ ਨਾਲ ਜਦੋਂ ਵੀ ਕੋਈ ਯਾਦ ਸਾਂਝੀ ਕਰਦੀ ਹੁੰਦੀ ਹਾਂ ਉਹਦੇ ਵਿੱਚ ਏਦਾਂ ਨਹੀਂ ਹੁੰਦਾ ਕਿ ਮੈਂ ਯਾਦਾਂ ਯਾਦ ਕਰ ਕਰਕੇ ਰੱਖਦੀ ਹੁੰਦੀ ਹਾਂ, ਨਹੀਂ। ਮੈਂ ਜਦੋਂ ਤੁਹਾਡੇ ਨਾਲ ਗੱਲ ਕਰਦੀ ਹੁੰਦੀ ਹਾਂ ਤੇ ਉੱਥੇ ਗੱਲ ਤੁਹਾਡੇ ਨਾਲ ਕਰ ਰਹੀ ਹੁੰਨੀ ਆ ਪਰ ਮੈਂ ਆਪਣੀ ਉਹ ਛੋਟੀ ਜਿਹੀ ਸੁੱਖ ਦੇਖ ਰਹੀ ਹੁੰਨੀ ਆ ਜੋ ਉਹ ਬਚਪਨ ਵਿੱਚ ਕੀ ਕਰਦੀ ਹੁੰਦੀ ਸੀ। ਸੋ ਜੋ ਮੈਨੂੰ ਉਹ ਦਿਸਦੀ ਹੁੰਦੀ ਹੈ ਕਰਦੀ ਉਹ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਜਾਂਦੀ ਹਾਂ। ਸੋ ਏਦਾਂ ਕਰ ਕੋਸ਼ਿਸ਼ ਕਰਕੇ ਦੇਖਿਓ, ਔਰ ਮੈਨੂੰ ਲੱਗਦਾ ਬੜੀ ਵਧੀਆ ਮੈਡੀਟੇਸ਼ਨ ਆ ਇੱਕ। ਜਦੋਂ ਤੁਸੀਂ ਆਪਣੇ ਬਚਪਨ ਚ ਜਾਂਦੇ ਆ ਨਾ ਤਾਂ ਉੱਥੋਂ ਸਿਰਫ ਤੁਹਾਨੂੰ ਯਾਦਾਂ ਹੀ ਨਹੀਂ ਲੱਭਦੀਆਂ, ਹੋਰ ਬਹੁਤ ਕੁਝ ਲੱਭਦਾ ਹੈ। ਕੁਝ ਤੁਹਾਡਾ ਜੋ ਰੁਕਿਆ ਹੁੰਦਾ ਉੱਥੇ ਉਹ ਵੀ ਨਿਕਲ ਕੇ ਬਾਹਰ ਆ ਜਾਂਦਾ ਹੈ, ਔਰ ਜਦੋਂ ਅਸੀਂ ਵਾਪਸ ਜਾਂਦੇ ਮੁੜਦੇ ਆ ਨਾ ਆਪਣੀਆਂ ਯਾਦਾਂ ਵੱਲ ਤੇ ਉੱਥੇ ਇੱਕ ਉਸ ਤੁਹਾਨੂੰ ਕੁਝ ਚਿਹਰੇ ਦਿਸਦੇ ਆ, ਉਹਨਾਂ ਨਾਲ ਜੁੜੀਆਂ ਤੁਹਾਡੀਆਂ ਫੀਲਿੰਗਸ ਦਿਸਦੀਆਂ ਆ, ਉਹ ਚਿਹਰੇ ਮੁਹਾਰੇ ਜਿਹੜੇ ਆ ਉਹ ਕੁਝ ਕਰਦੇ ਦਿਸਦੇ ਆ, ਉਹਨਾਂ ਤੋਂ ਅਸੀਂ ਕੁਝ ਸਿੱਖ ਕੇ ਫਿਰ ਵਾਪਸ ਮੁੜਦੇ ਆ। ਮੈਂ ਇੱਦਾਂ ਕਰਦੀ ਹੁੰਨੀ ਆ। ਸੋ ਚਲੋ ਅੱਜ ਇਕੱਠੇ ਕਰਦੇ ਆ, ਅੱਜ ਅਸੀਂ ਆਪਣੀਆਂ ਯਾਦਾਂ ਚ ਜਾ ਕੇ ਦੇਖਣਾ ਪਈ ਕਿਹੜੇ ਕਿਹੜੇ ਉਹ ਛੋਟੇ ਛੋਟੇ ਬੱਚੇ ਪੁੱਠੇ ਪੰਗੇ ਲੈ ਰਹੇ ਆ। ਸੋ ਮੈਂ ਸ਼ੁਰੂ ਕਰਾਂ ਜੇ ਤਾਂ ਮੈਨੂੰ ਸਭ ਤੋਂ ਪਹਿਲਾਂ ਦਿਸਦਾ ਆ ਉਹ ਕੋਈ ਪੁੱਠੇ ਪੰਗੇ ਤਾਂ ਨਹੀਂ ਪਰ ਹਾਂ ਮੈਨੂੰ ਇੱਕ ਚੀਜ਼ ਦਿਸ ਰਹੀ ਹੈ ਜਿਹੜੀ ਉਹ ਛੋਟੀ ਜਿਹੀ ਸੁੱਖ ਕਰਦੀ ਹੁੰਦੀ ਸੀਗੀ, ਉਹ ਮੈਨੂੰ ਬੜੀ ਪਸੰਦ ਹੈ। ਚਲੋ ਖੇਡਾਂ ਤਾਂ ਖੇਡਦੇ ਰਹੀਦਾ ਹੁੰਦਾ ਸੀਗਾ ਪਰ ਬਚਪਨ ਦੇ ਵਿੱਚ ਜਿੱਦਾਂ ਮੈਂ ਤੁਹਾਡੇ ਨਾਲ ਕਈ ਵਾਰੀ ਅਕਸਰ ਗੱਲ ਕੀਤੀ ਹੈ ਵੀ ਮੈਂ ਆਪਣੇ ਨਾਨਾ ਨਾਨੀ ਕੋਲ ਰਹਿੰਦੀ ਸੀਗੀ, ਪਹਿਲਾਂ ਤਾਂ ਚਲੋ ਉਹ ਨੰਗਲ ਉੱਥੇ ਜੋਬ ਕਰਦੇ ਹੁੰਦੇ ਸੀ ਭਾਖੜਾ ਡੈਮ, ਔਰ ਉਸ ਤੋਂ ਬਾਅਦ ਫਿਰ ਜਦੋਂ ਉਹ ਰਿਟਾਇਰਮੈਂਟ ਤੋਂ ਬਾਅਦ ਪਿੰਡ ਵਾਪਸ ਆਏ ਤੇ ਮੈਂ ਕੁਝ ਕੁ ਸਾਲ ਆਪਣੇ ਨਾਨਕੇ ਪਿੰਡ ਉਹਨਾਂ ਦੇ ਨਾਲ ਰਹੀ ਹਾਂ ਤੇ ਮੇਰੇ ਨਾਨਾ ਜੀ ਬੜੇ ਕਿਰਤੀ ਜਿਹੇ ਹੁੰਦੇ ਸੀ, ਬੜੇ ਚੰਗੇ ਇਨਸਾਨ, ਔਰ ਉਹਨਾਂ ਨੂੰ ਹੁੰਦਾ ਸੀ ਵੀ ਮੈਂ ਰਿਟਾਇਰਮੈਂਟ ਤੋਂ ਬਾਅਦ ਥੋੜੀ ਬਹੁਤੀ ਜਿੰਨੀ ਜ਼ਮੀਨ ਆ ਉਹਦੇ ਵਿੱਚ ਜਾ ਕੇ ਮੈਂ ਆਪਣੀ ਖੇਤੀ ਕਰਨੀ ਆ, ਕਿਉਂਕਿ ਕਿਸਾਨੀ ਸਾਡੇ ਹੱਡਾਂ ਦੇ ਵਿੱਚ ਰਚੀ ਹੋਈ ਹੈ, ਹੈ ਨਾ। ਔਰ ਫਿਰ ਜਦੋਂ ਉਹਨਾਂ ਦੇ ਨਾਲ ਪਿੰਡ ਆਈ ਤੇ ਸਾਡੀ ਉੱਥੇ ਫਿਰਨੀ ਤੇ ਥੋੜੇ ਕੁ 2-3 ਖੇਤ ਹੁੰਦੇ ਸੀਗੇ ਛੋਟੇ ਛੋਟੇ, ਬਹੁਤੇ ਜ਼ਿਆਦਾ ਵੱਡੇ ਨਹੀਂ ਹੁੰਦੇ ਸੀਗੇ, ਉੱਥੇ ਉਹਨਾਂ ਨੇ ਕਿਤੇ ਇੱਕ ਖੇਤ ਦੇ ਵਿੱਚ ਸਬਜ਼ੀਆਂ ਬੀਜ ਦੇਣੀਆਂ ਔਰ ਕਿਸੇ ਇੱਕ ਦੇ ਵਿੱਚ ਮੱਕੀ ਬੀਜ ਦੇਣੀ, ਔਰ ਮੈਨੂੰ ਯਾਦ ਹੈ ਵੀ ਉਹ ਮੱਕੀ ਦੇ ਜਿਹੜੇ ਖੇਤ ਹੁੰਦੇ ਸੀ, ਜੇ ਮੈਂ ਹੁਣ ਆਪਣੇ ਪਿੱਛੇ ਵੱਲ ਜਾ ਕੇ ਦੇਖਦੀ ਹਾਂ ਤੇ ਮੈਨੂੰ ਉਹ ਯਾਦ ਹੈ ਵੀ ਉਹ ਅਸੀਂ ਹੱਥੀ ਮੱਕੀ ਲਾਈ ਸੀ, ਫਿਰ ਉਹਨਾਂ ਨੂੰ ਮੱਕੀ ਲੱਗੀ ਉਹਨੂੰ ਛੱਲੀਆਂ ਪੈ ਗਈਆਂ, ਔਰ ਫਿਰ ਮੈਂ ਪਾਪਾ ਜੀ ਨਾਲ ਮੈਂ ਪਾਪਾ ਜੀ ਕਹਿੰਦੀ ਸੀ ਆਪਣੇ ਨਾਨਾ ਜੀ ਨਾਲ ਜਦੋਂ ਵੀ ਮੈਂ ਉਹ ਖੇਤ ਚ ਜਾਂਦੀ ਹੁੰਦੀ ਸੀ ਤੇ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਉਹ ਛੱਲੀਆਂ ਵਾਲਾ ਖੇਤ ਜਿਹੜਾ ਹੁੰਦਾ ਸੀ, ਪਾਪਾ ਜੀ ਨੇ ਆਪਣੇ ਕੰਮ ਉੱਥੇ ਖੇਤ ਦੇ ਵਿੱਚ ਕੁਛ ਕਰਨੇ ਹੁੰਦੇ ਸੀਗੇ ਤੇ ਮੈਂ ਪਤਾ ਕੀ ਕਰਦੀ ਹੁੰਦੀ ਸੀ, ਉਹ ਜਿਹੜੀਆਂ ਛੱਲੀਆਂ ਹੁੰਦੀਆਂ ਸੀਗੀਆਂ ਨਾ ਮੈਂ ਉਹਨਾਂ ਨੂੰ ਲਾਈਕ ਪ੍ਰਟੈਂਡ ਕਰਦੀ ਹੁੰਦੀ ਸੀ ਵੀ ਉਹ ਮੇਰੀਆਂ ਸਹੇਲੀਆਂ ਆ, ਮੈਂ ਪ੍ਰਟੈਂਡ ਬਹੁਤ ਕਰਦੀ ਹੁੰਦੀ ਸੀ। ਸੋ ਛੱਲੀਆਂ ਦੇ ਜਿਹੜੇ ਉਹ ਸੁਨਹਿਰੀ ਜੇ ਵਾਲ ਬਾਹਰ ਨਿਕਲੇ ਹੁੰਦੇ ਸੀ ਉਹ ਬੜੇ ਸੋਹਣੇ ਲੱਗਦੇ ਹੁੰਦੇ ਸੀਗੇ, ਤੇ ਫਿਰ ਮੈਂ ਜਿੰਨੀਆਂ ਕੁ ਛੱਲੀਆਂ ਮੇਰੇ ਹੱਥ ਆਉਂਦੀਆਂ ਸੀ ਮੈਂ ਸਾਰਿਆਂ ਦੇ ਸਿਰ ਵਾਹ ਛੱਡਦੀ ਹੁੰਦੀ ਸੀ, ਮੈਨੂੰ ਇਹ ਲੱਗਦਾ ਸੀ ਵੀ ਕਿੰਨੇ ਸੋਹਣੇ ਵਾਲ ਆ ਇਹਨਾਂ ਦੇ ਉਹ ਕਰ ਲਈ ਜਾਏ, ਤੇ ਫਿਰ ਬਸ ਫੇਰ ਮੈਂ ਨਾ ਉਹਨਾਂ ਸਾਰਿਆਂ ਦੇ ਹੇਅਰ ਸਟਾਈਲ ਕਰਨੇ, ਕਿਸੇ ਦੀ ਗੁੱਤ ਕਰ ਦੇਣੀ, ਕਿਸੇ ਦਾ ਜੂੜਾ ਕਰ ਦੇਣਾ, ਜਿੰਨਾ ਕੁ ਵੀ ਕਰ ਸਕਦੀ ਹੁੰਦੀ ਸੀ ਉਹਨਾਂ ਛੋਟੇ ਛੋਟੇ ਹੱਥਾਂ ਦੇ ਨਾਲ, ਉਹ ਮੈਂ ਜ਼ਰੂਰ ਕਰਦੀ ਹੁੰਦੀ ਸੀ। ਸੋ ਇਹ ਮੇਰਾ ਪੁੱਠਾ ਪੰਗਾ ਤਾਂ ਨਹੀਂ, ਪਰ ਬੜਾ ਪਿਆਰਾ ਜਿਹਾ ਇੱਕ ਸ਼ਰਾਰਤ ਕਹਿ ਲਓ, ਜਾਂ ਇੱਕ ਮੇਰੀ ਆਪਣੀ ਬੜੀ ਇੱਕ ਪਰਸਨਲ ਜਿਹੀ ਯਾਦ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਉਹ ਛੱਲੀਆਂ ਦੇ ਉੱਤੋਂ, ਛੱਲੀਆਂ ਦੇ ਨਾਲ। ਤੇ ਉਹਨਾਂ ਦੀ ਮੈਂ ਅਜੇ ਵੀ ਦਿਸਦਾ ਪਿਆ ਵੀ ਹਾਂ ਮੈਂ ਕਿੱਦਾਂ ਕਰਦੀ ਹੁੰਦੀ ਸੀ। ਤੇ ਉੱਥੇ ਤੋਤੇ ਪੈਂਦੇ ਹੁੰਦੇ ਸੀ ਜਾਂ ਪੰਛੀ ਪੈਂਦੇ ਹੁੰਦੇ ਸੀ ਛੱਲੀਆਂ ਦੀ ਦੇ ਲਈ, ਤਾਂ ਫਿਰ ਉਹਨਾਂ ਨੂੰ ਮੇਰੇ ਨਾਨਾ ਜੀ ਨੇ ਉਡਾਉਣਾ, ਤੇ ਮੈਨੂੰ ਵੀ, ਮੈਂ ਵੀ ਉਹਨਾਂ ਦੇ ਨਾਲ ਆਵਾਜ਼ ਉੱਚੀ ਕਰਕੇ ਉਹਨਾਂ ਨੂੰ ਉਡਾਉਣਾ, ਜਾਂ ਇੱਕ ਪੀਪਾ ਜਿਹਾ ਹੁੰਦਾ ਸੀ ਉਹਨੂੰ ਖੜਕਾਉਂਦੇ ਹੁੰਦੇ ਸੀਗੇ ਉਹ। ਸੋ ਉਹ ਬੜਾ ਵਧੀਆ ਲੱਗਦਾ ਹੁੰਦਾ ਸੀ ਮੈਨੂੰ। ਇਹ ਯਾਦ ਵੀ ਮੈਨੂੰ ਤਾਂ ਆਈ ਕਿ ਪਿੱਛੇ ਜੇ ਮੈਂ ਗਈ ਸ਼ੋਪ ਤੇ, ਤਾਂ ਮੇਰੇ ਬੇਟੇ ਨੇ ਛੱਲੀਆਂ ਚੱਕ ਲਈਆਂ, ਉਹਨਾਂ ਲਈ ਤਾਂ ਕੌਨਸ ਆ ਭਾਈ, ਸਾਡੀਆਂ ਛੱਲੀਆਂ ਹੁੰਦੀਆਂ ਸੀਗੀਆਂ। ਤੇ ਉਹ ਛੱਲੀਆਂ ਜਦੋਂ ਅਸੀਂ ਲੈ ਕੇ ਆਏ ਨਾ, ਤਾਂ ਫਿਰ ਮੈਨੂੰ ਯਾਦ ਆ ਗਿਆ, ਔਰ ਉਹੀ ਯਾਦ ਮੈਂ ਆਪਣੇ ਬੇਟੇ ਨਾਲ ਸਾਂਝੀ ਕੀਤੀ। ਮੈਂ ਕਿਹਾ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ, ਉਹਨੂੰ ਵੀ ਵਧੀਆ ਲੱਗਾ। ਫਿਰ ਕਹਿੰਦਾ ਮੰਮਾ ਅਸੀਂ ਵੀ ਆਪਣੇ ਪਿੱਛੇ ਨਾ ਜਿਹੜੀ ਆ ਸਾਡਾ ਵੈਜੀ ਗਾਰਡਨ ਆ, ਇਹਦੇ ਵਿੱਚ ਅਸੀਂ ਉਹਨੂੰ ਛੱਲੀਆਂ ਬੀਜਦੇ ਆ, ਤੇ ਅਸੀਂ ਫਿਰ ਦੋਨੇ ਰਲ ਕੇ ਉਹਨਾਂ ਦੇ ਸਿਰ ਵਾਇਆ ਕਰਾਂਗੇ। ਮੈਂ ਕਿਹਾ ਹਾਂ ਇਹ ਗੱਲ ਠੀਕ ਹੈ। ਸੋ ਹੁਣ ਜੀ ਮੈਂ ਆਪਣੇ ਪਿੱਛੇ ਜਿਹੜੀ ਮੇਰਾ ਬਗੀਚਾ ਆ, ਮੇਰੇ ਜਿਹੜੇ ਛੋਟੇ ਜਿਹੇ ਖੇਤ ਫਿਰਨੀਆਂ ਜਿਹੜੇ ਮੈਂ ਇੱਥੇ ਬਣਾਏ ਹੋਏ ਆ, ਉਹਨਾਂ ਦੇ ਵਿੱਚ ਮੈਂ ਇਸ ਵਾਰੀ ਛੱਲੀਆਂ ਵੀ ਲਾਈਆਂ ਆ। ਦੇਖੋ ਕਦੋਂ ਹੁਣ ਮੈਨੂੰ ਉਹਨਾਂ ਦੇ ਹੇਅਰ ਸਟਾਈਲ ਕਰਨ ਦਾ ਮੌਕਾ ਮਿਲਦਾ। ਸੋ ਇਹੋ ਜਿਹੀਆਂ ਚੀਜ਼ਾਂ ਅਸੀਂ ਬਚਪਨ ਦੇ ਵਿੱਚ ਕੀਤੀਆਂ ਹੋਈਆਂ। ਇੱਕ ਮੈਨੂੰ ਯਾਦ ਆਉਂਦਾ ਉਹੀ ਬਚਪਨ ਦੇ ਵਿੱਚ, ਇੱਕ ਤਾਂ ਛੱਲੀਆਂ ਦਾ, ਤਾਂ ਇੱਕ ਸਾਡਾ ਦੂਸਰਾ ਖੇਤ ਫਿਰਨੀ ਤੇ ਹੁੰਦਾ ਸੀ ਮੈਨੂੰ ਯਾਦ ਆ। ਉੱਥੇ ਨਾ ਇੱਕ ਮੋਟਰ ਹੁੰਦੀ ਸੀਗੀ ਜਿਹਦੇ ਅੱਗੇ ਚਲਾ ਨਹੀਂ ਹੁੰਦਾ ਸੀ, ਚਲੇ ਦੀ ਜਗ੍ਹਾ ਤੇ ਪੌੜੀਆਂ ਬਣੀਆਂ ਹੁੰਦੀਆਂ ਸੀ। ਉਹ ਬੜੀਆਂ ਸੋਹਣੀਆਂ ਪੌੜੀਆਂ ਕਿੰਨੀਆਂ ਬਣੀਆਂ ਹੁੰਦੀਆਂ ਸੀ, ਔਰ ਉਹਦੇ ਉੱਤੋਂ ਜਦੋਂ ਪਾਣੀ ਡਿੱਗਦਾ ਹੁੰਦਾ ਸੀ ਤਾਂ ਏਦਾਂ ਲੱਗਦਾ ਹੁੰਦਾ ਸੀ ਜਿੱਦਾਂ ਝਰਨਾ ਆ। ਉਹਨੂੰ ਮੈਂ ਪੌੜੀਆਂ ਵਾਲਾ ਖੇਤ ਕਹਿੰਦੀ ਹੁੰਦੀ ਸੀਗੀ। ਉਹ ਬੜਾ ਵਧੀਆ ਹੁੰਦਾ ਸੀਗਾ ਉਹ ਨਜ਼ਾਰਾ। ਵੈਸੇ ਮੈਂ ਘੱਟ ਹੀ ਦੇਖਿਆ ਆਪਣੇ ਪੰਜਾਬ ਦੇ ਏਰੀਏ ਦੇ ਵਿੱਚ, ਪਰ ਉਹ ਮੈਨੂੰ ਅਜੇ ਵੀ ਯਾਦ ਆ ਜਿਹੜਾ ਮੈਂ ਬਚਪਨ ਚ, ਉਹ ਸਾਡਾ ਖੇਤ ਹੁੰਦਾ ਸੀਗਾ, ਬੜਾ ਸੋਹਣਾ ਪਾਣੀ ਡਿੱਗਦਾ ਹੁੰਦਾ ਸੀ ਉਹਦੇ ਉੱਤੋਂ, ਔਰ ਉੱਥੇ ਉਹ ਖੇਤ ਦੇ ਵਿੱਚ ਸਬਜ਼ੀਆਂ ਲਗਾਈਆਂ ਹੁੰਦੀਆਂ ਸੀ, ਸ਼ਲਗਮ ਹੋਣੇ, ਗਾਜਰਾਂ ਹੋਣੀਆਂ, ਗੋਭੀ ਲਗਾਈ ਹੋਣੀ ਥੋੜੀ ਥੋੜੀ ਆਪਣੇ ਖਾਣ ਜੋਗੀ। ਤੇ ਉਹ ਮੈਨੂੰ ਯਾਦ ਆ ਕਿ ਮੇਰੇ ਨਾਨਾ ਜੀ ਨੇ ਉਹ ਉੱਥੇ ਵੱਟਾਂ ਜਿਹੀਆਂ ਬਣਾਈ ਜਾਣੀਆਂ ਜਾਂ ਉਹ ਕਰਨਾ, ਤੇ ਮੈਂ ਉੱਥੇ ਉਹ ਦੜੰਗੇ ਜਿਹੇ ਲਾਈ ਜਾਣੇ, ਤੇ ਨਾਲ ਉਹਨਾਂ ਨੇ ਕਹਿਣਾ ਵੀ ਤੂੰ ਪਹਾੜੇ ਸੁਣਾ ਮੈਨੂੰ ਉੱਚੀ ਉੱਚੀ, ਤੇ ਨਾਲੇ ਮੈਂ ਪਹਾੜੇ ਉਸੇ ਕਟਿਊਨ ਦੇ ਵਿੱਚ ਇੱਕ ਉਹਦੇ ਵਿੱਚ ਪਹਾੜੇ ਗਾਈ ਜਾਣੇ, ਬੋਲੀ ਜਾਣੇ, ਤੇ ਨਾਲੇ ਉੱਥੇ ਮੈਂ ਦੜੰਗੇ ਜੇ ਲਾਈ ਜਾਣੇ ਨਾਲ ਨਾਲ ਉਹਨਾਂ ਦੇ। ਸੋ ਕਿੰਨਾ ਮਾਈਂਡਫੁਲ ਹੁੰਦੀਆਂ ਸੀਗੀਆਂ ਇਹ ਚੀਜ਼ਾਂ, ਮੇਰੇ ਲਈ ਸੱਚੀ ਮੈਡੀਟੇਸ਼ਨ ਦੇ ਬਰਾਬਰ ਹੁੰਦੀਆਂ ਇਹ ਚੀਜ਼ਾਂ। ਜਦੋਂ ਮੈਂ ਆਪਣੇ ਆਪ ਨੂੰ ਇੰਨੇ ਸਕੂਨ ਵਾਲੀ ਜ਼ਿੰਦਗੀ ਚ ਜਦੋਂ ਮੈਂ ਵਾਪਸ ਮੁੜ ਕੇ ਦੇਖਦੀ ਹਾਂ, ਤੇ ਕਿੰਨਾ ਪਿਆਰ, ਕਿੰਨਾ ਸਕੂਨ, ਕਿੰਨਾ ਠਹਿਰਾਵ, ਕਿੰਨਾ ਸਹਿਜ ਹੁੰਦਾ ਸੀ ਉਹ ਸਾਡੀ ਜ਼ਿੰਦਗੀ ਦੇ ਵਿੱਚ, ਤੇ ਫੇਰ ਜਦੋਂ ਮੈਂ ਉਹ ਗੱਲਾਂ ਕਰਕੇ ਵਾਪਸ ਮੁੜਦੀ ਹਾਂ, ਤੇ ਮੈਨੂੰ ਲੱਗਦਾ ਹੁੰਦਾ ਕਿ ਹਾਂ ਹੁਣ ਥੋੜਾ ਜਿਹਾ ਉਹੋ ਜਿਹੀ ਸਹਿਜ ਵਿੱਚ ਆਈਏ, ਥੋੜੇ ਜਿਹੇ ਸਲੋ ਡਾਊਨ ਹੋਈਏ। ਸੋ ਚਲੋ ਜੀ, ਇਹ ਤਾਂ ਕੋਈ ਪੁੱਠੇ ਪੰਗੇ ਨਹੀਂ ਸੀ, ਪਰ ਫਿਰ ਵੀ ਜੋ ਯਾਦਾਂ ਮੈਨੂੰ ਯਾਦ ਆ ਰਹੀਆਂ ਮੈਂ ਨਾਲ ਦੀ ਨਾਲ ਤੁਹਾਨੂੰ ਸੁਣਾਉਂਦੀ ਰਹਿੰਦੀ ਹਾਂ। ਇਸ ਤੋਂ ਇਲਾਵਾ ਮੈਨੂੰ ਜਗਤਾਰ ਭਾਜੀ ਦਾ ਮੈਸੇਜ ਆਇਆ। ਸੋ ਜਗਤਾਰ ਭਾਜੀ ਕਦੇ ਮੈਸੇਜ ਕਰਨਾ ਨਹੀਂ ਭੁੱਲਦੀ, ਔਰ ਉਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਮੈਸੇਜਸ ਹੁੰਦੇ ਆ ਸਾਨੂੰ ਜ਼ਰੂਰ ਕੋਈ ਇੱਕ ਸਿੱਖ ਦੇ ਕੇ ਜਾਂਦੇ ਆ। ਅੱਜ ਵੀ ਉਹਨਾਂ ਦਾ ਜਿਹੜਾ ਮੈਸੇਜ ਆ ਬੜਾ ਪਿਆਰਾ, ਹਮੇਸ਼ਾ ਦੀ ਤਰ੍ਹਾਂ ਇੱਕ ਤਸਵੀਰ ਦੇ ਨਾਲ ਲਿਖਿਆ ਕਿ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਸੇ ਦਾ ਯਕੀਨ ਬਣ ਜਾਣਾ ਤੇ ਉਸ ਯਕੀਨ ਨੂੰ ਬਣਾਈ ਰੱਖਣਾ ਹੈ। ਸ਼ੁਭ ਸਵੇਰ, ਇਸ ਅੰਦਾਜ਼ ਚ ਭਾਜੀ ਨੇ ਕਹੀ। ਬਿਲਕੁਲ ਸਹੀ ਭਾਜੀ, ਬਹੁਤ ਸੋਹਣਾ ਮੈਸੇਜ ਕਿ ਇਨਸਾਨ ਦੀ ਜ਼ਿੰਦਗੀ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਕਿਸੇ ਦਾ ਯਕੀਨ ਬਣ ਜਾਣਾ, ਔਰ ਉਸ ਤੋਂ ਵੀ ਵੱਡੀ ਪ੍ਰਾਪਤੀ, ਸਭ ਤੋਂ ਵੱਡੀ ਪ੍ਰਾਪਤੀ ਉਸ ਯਕੀਨ ਨੂੰ ਬਣਾਈ ਰੱਖਣਾ। ਕਿਉਂਕਿ ਅੱਜ ਦੇ ਜੇ ਅਸੀਂ ਦੌਰ ਦੀ ਗੱਲ ਕਰੀਏ ਤੇ ਬਹੁਤ ਵਾਰੀ ਏਦਾਂ ਹੁੰਦਾ ਕਿ ਬਹੁਤ ਸਾਰੇ ਇਨਸਾਨ ਇਹੋ ਜਿਹੇ ਮਿਲਦੇ ਜਿਹੜੇ ਆਪਣਾ ਯਕੀਨ ਬਣਾ ਜਾਂਦੇ ਆ। ਬਾਕੀ ਗੱਲ ਇਹ ਹੁੰਦੀ ਹੈ ਕਿ ਵੱਖਰੇ ਵੱਖਰੇ ਇਨਸਾਨਾਂ ਦੀ ਆਪਣੀ ਫਿਤਰਤ ਹੁੰਦੀ ਹੈ, ਕੋਈ ਕਿਸੇ ਤੇ ਬਹੁਤ ਜਲਦੀ ਯਕੀਨ ਕਰ ਲੈਂਦਾ ਔਰ ਕਿਸੇ ਨੂੰ ਛੇਤੀ ਯਕੀਨ ਆਉਂਦਾ ਨਹੀਂ। ਮੇਰੇ ਵਰਗੇ ਬਹੁਤ ਛੇਤੀ ਯਕੀਨ ਕਰਦੇ ਆ, ਮੈਨੂੰ ਲੱਗਦਾ ਹੁੰਦਾ ਵੀ ਸਾਰੇ ਇੱਕੋ ਜਿਹੇ ਹੁੰਦੇ ਆ ਹਨਾ। ਪਰ ਉਸ ਤੋਂ ਬਾਅਦ ਫਿਰ ਇਹ ਅਗਲੇ ਬੰਦੇ ਤੇ ਹੁੰਦਾ ਕਿ ਉਹ ਉਸ ਯਕੀਨ ਨੂੰ ਕਿੱਦਾਂ ਬਣਾਈ ਰੱਖਦਾ ਹੈ ਨਾ। ਔਰ ਮੈਨੂੰ ਲੱਗਦਾ ਇਸ ਤੋਂ ਬੁਰਾ ਵੀ ਕੁਛ ਨਹੀਂ ਹੁੰਦਾ ਕਿਸੇ ਦੇ ਯਕੀਨ ਨੂੰ ਤੋੜਨ ਤੋਂ, ਜੇ ਅਸੀਂ ਕਿਸੇ ਦੇ ਯਕੀਨ ਨੂੰ ਤੋੜਦੇ ਆ ਨਾ, ਇਸ ਤੋਂ ਵੱਡਾ ਵੀ ਕੋਈ ਮਾੜੀ ਚੀਜ਼ ਨਹੀਂ ਹੁੰਦੀ। ਸੋ ਬਿਲਕੁਲ ਆਓ ਇਹ ਵੱਡੀਆਂ ਪ੍ਰਾਪਤੀਆਂ ਕਰੀਏ, ਕਿਸੇ ਦਾ ਯਕੀਨ ਬਣੀਏ ਤੇ ਉਸ ਯਕੀਨ ਨੂੰ ਬਣਾ ਕੇ ਰੱਖੀਏ, ਹੈ ਨਾ। ਸੋ ਗੀਤ ਇੱਕ ਹੋਰ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਪੁੱਠੇ ਪੰਗਿਆਂ ਦੀ ਜਿਹੜੀ ਅਸੀਂ ਆਪਣੀ ਅੱਜ ਦੀ ਸ਼ੁਰੂ ਕੀਤੀ ਹੋਈ ਹੈ ਕੜੀ, ਉਹਨੂੰ ਅੱਗੇ ਤੋਰਦੇ ਹਾਂ। ਪਰ ਉਸ ਤੋਂ ਪਹਿਲਾਂ ਇਹ ਗੀਤ
ਲਾਈ ਨਿਲੁੱਤੇ ਆਣੇ ਕਾਲਜ ਚ ਮੱਚ ਗਈ ਦੁਹਾਈ ਮੈਂ ਵੀ ਕਿੱਤੇ ਦਾ ਤੇਰੇ ਨਾ ਪੰਗਾ ਲੈਣ ਨੂੰ ਫਿਰਾਂ ਕਿੱਤੇ ਦਾ ਤੇਰੇ ਨਾ ਪੰਗਾ ਲੈਣ ਨੂੰ ਫਿਰਾਂ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
ਲਓ ਜੀ ਬਿਲਕੁਲ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਅਸੀਂ ਸੁਣ ਕੇ ਹਟੇ ਆ ਗੀਤ ਮਨਜੀਤ ਰੂਪੋ ਵਾਲੀਆ ਤੇ ਪੂਜਾ ਦੀ ਆਵਾਜ਼ ਦੇ ਵਿੱਚ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਸੋ ਗੀਤ ਨਾਲ ਨਾਲ ਚੱਲਦੇ ਰਹਿਣੇ ਆ ਤੇ ਨਾਲ ਨਾਲ ਸਾਡੀਆਂ ਗੱਲਾਂ ਬਾਤਾਂ ਸੇ ਮੈਸੇਜਸ ਤੁਹਾਡੇ ਸੁਨੇਹੇ ਜਿਹੜੇ ਆ ਉਹ ਬੜੇ ਜ਼ਰੂਰੀ ਹੁੰਦੇ ਆ ਸੋ ਗੁਰਵੀਰ ਸਿੰਘ ਹੁਣਾਂ ਦਾ ਮੈਸੇਜ ਆਇਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਪ੍ਰੀਤ ਐਂਡ ਸਰਬਜੀਤ ਭਾਜੀ ਲਿਸਨਿੰਗ ਐਂਡ ਡਰਾਈਵਿੰਗ ਫਰੋਮ ਐਲਬਰੀ ਨਿਊ ਸਾਊਥ ਵੇਲਸ ਟੂ ਕੋਪਸ ਹਾਰਬਰ ਵਾਹ ਜੀ ਵਾਹ ਲਓ ਜੀ ਲੌਂਗ ਡਰਾਈਵ ਤੇ ਆ ਫਿਰ ਤੇ ਤੁਸੀਂ ਚੰਗੀ ਹੈ ਨਾ ਔਰ ਮੌਸਮ ਵੀ ਵਧੀਆ ਸੋ ਬਿਲਕੁਲ ਮੈਨੂੰ ਲੌਂਗ ਡਰਾਈਵ ਬੜੀਆਂ ਪਸੰਦ ਆ ਤੇ ਚਲੋ ਤੁਸੀਂ ਡਰਾਈਵ ਕਰੀ ਜਾਓ ਤੇ ਨਾਲ ਨਾਲ ਅਸੀਂ ਤੁਹਾਡਾ ਦਿਲ ਲਾ ਕੇ ਰੱਖਣਾ ਕੋਈ ਨੀ ਸਾਡੇ ਕੋਲ ਹਜੇ ਡੇਢ ਕ ਘੰਟਾ ਹੈਗਾ ਆ ਹੋਰ ਅਸੀਂ ਗੱਲਾਂ ਬਾਤਾਂ ਉਹਦੇ ਚ ਮਾਰਦੇ ਆ ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਕਹਿੰਦੇ ਸੌਂਗ ਲਗਾ ਦੇਵੋ ਕੋਈ ਵਧੀਆ ਜਿਹਾ ਮੇਰੀ ਵਾਈਫ ਵੀ ਨਾਲ ਹੀ ਹੈ ਓਹੋ ਲਓ ਜੀ ਫੇਰ ਤੇ ਸੋਹਣਾ ਜਿਹਾ ਗੀਤ ਸੁਣਾਉਂਦੇ ਹਾਂ ਅਸੀਂ ਤੁਹਾਡੇ ਵੱਲੋਂ ਤੁਹਾਡੀ ਵਾਈਫ ਦੇ ਲਈ ਇੱਕ ਔਰ ਖੁਸ਼ ਹੋ ਜਾਣਾ ਭਾਬੀ ਜੀ ਨੇ ਦੇਖਿਓ ਤੁਸੀਂ ਜਦੋਂ ਮੈਂ ਗੀਤ ਲਗਾਇਆ ਇਹ ਤਾਂ ਤੇ ਲਓ ਮੇਰਾ ਵੀ ਨਰਿੰਦਰ ਰਾਠੌਰ ਵੀ ਆ ਗਿਆ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਤੇ ਸਰਬਜੀਤ ਭਾਜੀ ਸਾਰੇ ਪਰਿਵਾਰ ਨੂੰ ਫਤਿਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਜੀ ਔਰ ਬਿਲਕੁਲ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਇਸ ਵੇਲੇ ਵੈਸੇ ਤਾਂ ਤੁਸੀਂ ਮੈਨੂੰ ਪਤਾ ਪਈ ਸਵੇਰ ਥੋੜੀ ਬਿਜ਼ੀ ਹੁੰਦੀ ਹੈ ਤੁਸੀਂ ਨਾਲ ਨਾਲ ਕੰਮ ਕਾਰ ਕਰਦੇ ਹੁੰਦੇ ਜਾਂ ਡਰਾਈਵਿੰਗ ਕਰਦੇ ਹੁੰਦੇ ਆ ਤੇ ਮੈਸੇਜ ਕਰਨਾ ਥੋੜਾ ਔਖਾ ਹੋ ਜਾਂਦਾ ਪਰ ਮੈਨੂੰ ਇੰਤਜ਼ਾਰ ਰਹੂਗਾ ਕਿ ਤੁਸੀਂ ਵੀ ਆਪਣੇ ਪੁੱਠੇ ਪੰਗੇ ਜੋ ਬਚਪਨ ਦੇ ਵਿੱਚ ਲਏ ਹੋਏ ਆ ਜੋ ਸ਼ਰਾਰਤਾਂ ਕੀਤੀਆਂ ਹੋਈਆਂ ਉਹ ਜ਼ਰੂਰ ਸਾਂਝੇ ਕਰਦੇ ਜਾਓ ਨਹੀਂ ਤੇ ਮੈਂ ਤੇ ਫਿਰ ਚਲੋ ਜਿੰਨੇ ਕੁ ਲਏ ਆ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰੂੰਗੀ ਅੱਛਾ ਇੱਕ ਪੁੱਠੇ ਪੰਗੇ ਇਹੋ ਜਿਹੇ ਆ ਇਹਨੂੰ ਪੁੱਠੇ ਤਾਂ ਨਹੀਂ ਪਰ ਇਹਨੂੰ ਪੰਗਾ ਜ਼ਰੂਰ ਕਹਿ ਸਕਦੇ ਆ ਇੱਕ ਇਹੋ ਜਿਹੀ ਸ਼ਰਾਰਤ ਹੈ ਇੱਕ ਇਹੋ ਜਿਹਾ ਪੰਗਾ ਜਿਹੜਾ ਅਸੀਂ ਬਚਪਨ ਦੇ ਵਿੱਚ ਵੀ ਕਰਦੇ ਸੀ ਤੇ ਹੁਣ ਵੀ ਕਰਦੇ ਆ ਸੋਚ ਕੇ ਦੱਸੋ ਕਿਹੜਾ ਆ ਉਹ ਪੰਗਾ ਜਿਹੜਾ ਅਸੀਂ ਬਚਪਨ ਚ ਵੀ ਲੈਂਦੇ ਹੁੰਦੇ ਸੀ ਤੇ ਹੁਣ ਵੀ ਲੈਂਦੇ ਆ ਤੇ ਈਵਨ ਸਾਡੇ ਮਾਂ ਪਿਓ ਵੀ ਲੈਂਦੇ ਸੀ ਜਦੋਂ ਉਹ ਅਸੀਂ ਬੱਚੇ ਸੀਗੇ ਤੇ ਸਾਡੇ ਮਾਂ ਪਿਓ ਅਜੇ ਵੀ ਲੈਂਦੇ ਆ ਉਹ ਪੰਗੇ ਸਾਡੇ ਨਾਲ ਸੋਚੋ ਸੋਚੋ ਮੈਂ ਦੱਸਾਂ ਕੀ ਹਾਂ ਉਹ ਹੈਗਾ ਜੀ ਸਰਦੀਆਂ ਦੇ ਵਿੱਚ ਠੰਡੇ ਪੈਰ ਲਾਉਣਾ ਹਾਏ ਇਹ ਵਾਲਾ ਪੰਗਾ ਲੈ ਕੇ ਤੇ ਸਾਰਿਆਂ ਨੂੰ ਪਤਾ ਨੀ ਕਿੰਨਾ ਮਜ਼ਾ ਆਉਂਦਾ ਆ ਹੈ ਨਾ ਮੈਨੂੰ ਯਾਦ ਆ ਵੀ ਬਚਪਨ ਦੇ ਵਿੱਚ ਵੀ ਜਦੋਂ ਅਸੀਂ ਖੋਈਦਾ ਸੀ ਤੇ ਡੈਡੀ ਨੇ ਗੁਰਦੁਆਰੇ ਤੋਂ ਸਵੇਰੇ ਸਵੇਰੇ ਆਉਣਾ ਤੇ ਉਹਨਾਂ ਦੇ ਸਰਦੀਆਂ ਦੇ ਵਿੱਚ ਇੰਨੇ ਠੰਡੇ ਪੈਰ ਹੁੰਦੇ ਸੀਗੇ ਨਾ ਤੇ ਉਹਨਾਂ ਨੇ ਆਕੇ ਰਜਾਈਆਂ ਚ ਨਾਲ ਹੀ ਸਾਡਾ ਨਿੱਘ ਜਿਹਾ ਲਈ ਜਾਣਾ ਤੇ ਨਾਲ ਆਪਣੇ ਠੰਡੇ ਪੈਰ ਸਾਡੇ ਪੈਰਾਂ ਨੂੰ ਲਾਈ ਜਾਣੇ ਹਾਏ ਓਹੋ ਉਦੋਂ ਬੜੇ ਬੁਰੇ ਲੱਗਦੇ ਸੀਗੇ ਪਰ ਹੁਣ ਇਹ ਦਿਲ ਕਰਦਾ ਹੁੰਦਾ ਹਾਏ ਡੈਡੀ ਆ ਜਾਓ ਤੁਹਾਡੇ ਠੰਡੇ ਪੈਰ ਲਵਾਉਣੇ ਆਪਣੇ ਪੈਰਾਂ ਨੂੰ ਸੋ ਪੰਗੇ ਵੀ ਲਓ ਨਾ ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਆ ਦੇਖ ਲਓ ਹਨਾ ਤੇ ਉਹੀ ਚੀਜ਼ਾਂ ਉਹ ਅਸੀਂ ਪੰਗੇ ਹੁਣ ਆਪਣੇ ਬੱਚਿਆਂ ਨਾਲ ਲੈਂਦੇ ਆ ਹੈ ਨਾ ਔਰ ਅੱਗੇ ਵੀ ਮੈਨੂੰ ਲੱਗਦਾ ਇਹ ਇੱਕ ਇਹੋ ਜਿਹਾ ਪੰਗਾ ਜਿਹੜਾ ਅਸੀਂ ਸਾਰੀ ਉਮਰ ਹੀ ਲੈਂਦੇ ਰਹਿੰਦੇ ਹਾਂ ਠੰਡੇ ਪੈਰ ਲਾਉਣਾ ਕਿਸੇ ਦੇ ਬੜਾ ਵਧੀਆ ਲੱਗਦਾ ਇਹ ਬੜੀ ਪਿਆਰੀ ਜਿਹੀ ਸ਼ਰਾਰਤ ਹੈ ਬੜੀ ਮਿੱਠੀ ਜਿਹੀ ਸ਼ਰਾਰਤ ਹੈ ਜਿਹੜੀ ਅਸੀਂ ਤਕਰੀਬਨ ਸਾਰੇ ਹੀ ਕਰਦੇ ਹਾਂ ਹੈ ਨਾ ਅੱਛਾ ਉਸ ਤੋਂ ਇਲਾਵਾ ਜਿਹੜੀਆਂ ਸ਼ਰਾਰਤਾਂ ਹੁੰਦੀਆਂ ਸੀਗੀਆਂ ਬਚਪਨ ਦੀਆਂ ਸ਼ਰਾਰਤਾਂ ਹੁੰਦੀਆਂ ਸੀਗੀਆਂ ਮੈਨੂੰ ਤਾਂ ਜ਼ਿਆਦਾ ਕੁੜੀਆਂ ਵਾਲੀਆਂ ਸ਼ਰਾਰਤਾਂ ਪਤਾ ਹੋਣੀਆਂ ਮੁੰਡਿਆਂ ਦੀਆਂ ਆਪਣੀਆਂ ਹੋਰ ਹੀ ਤਰ੍ਹਾਂ ਦੀਆਂ ਸ਼ਰਾਰਤਾਂ ਹੁੰਦੀਆਂ ਸੀ ਯਾਨੀ ਉਹਨਾਂ ਦੇ ਐਕਚੁਅਲ ਚ ਪੁੱਠੇ ਪੰਗੇ ਹੁੰਦੇ ਸੀਗੇ ਕੁੜੀਆਂ ਵਿਚਾਰੀਆਂ ਤੇ ਛੋਟੇ ਛੋਟੇ ਪੰਗੇ ਲੈਂਦੀਆਂ ਹੁੰਦੀਆਂ ਸੀ ਛੋਟੀਆਂ ਛੋਟੀਆਂ ਸ਼ਰਾਰਤਾਂ ਹੁੰਦੀਆਂ ਸੀ ਪਰ ਮੁੰਡਿਆਂ ਦੇ ਪੰਗੇ ਬੜੇ ਵੱਡੇ ਵੱਡੇ ਹੁੰਦੇ ਸੀਗੇ ਮੈਨੂੰ ਯਾਦ ਆ ਮੇਰਾ ਕਜ਼ਨ ਆ ਭੂਆ ਜੀ ਦਾ ਬੇਟਾ ਔਰ ਉਹਦੀਆਂ ਏਡੇ ਏਡੇ ਵੱਡੇ ਪੰਗੇ ਹੁੰਦੇ ਸੀ ਔਰ ਉਸ ਤੋਂ ਬਾਅਦ ਉਹਦੇ ਏਡੀਆਂ ਸੱਟਾਂ ਵੀ ਲੱਗਦੀਆਂ ਹੁੰਦੀਆਂ ਸੀਗੀਆਂ ਭਈ ਕਮਾਲ ਹੀ ਹੋਈ ਪਈ ਆ ਉਹਦੇ ਅਜੇ ਵੀ ਸਰੀਰ ਤੇ ਕਿੰਨੇ ਕ ਨਿਸ਼ਾਨ ਆ ਜਿਹੜੇ ਉਹਦੇ ਬਚਪਨ ਦੇ ਪੁੱਠੇ ਪੰਗਿਆਂ ਦੀ ਗਵਾਹੀ ਭਰਦੇ ਆ ਹਨਾ ਪਰ ਪੰਗਿਆਂ ਦੇ ਵਿੱਚ ਜੇ ਗੱਲ ਕਰੀਏ ਤਾਂ ਜਦੋਂ ਪਤੰਗ ਉਡਾਉਂਦੇ ਹੁੰਦੇ ਸੀਗੇ ਨਾ ਉਦੋਂ ਵੀ ਬੜੇ ਪੰਗੇ ਲਈਦੇ ਹੁੰਦੇ ਸੀਗੇ ਉਹ ਵੀ ਜ਼ਿਆਦਾ ਮੁੰਡਿਆਂ ਦੇ ਹਿੱਸੇ ਆਉਂਦੇ ਹੁੰਦੇ ਸੀਗੇ ਉਦੋਂ ਪਰ ਉਦੋਂ ਵੀ ਉਹ ਸ਼ਰਾਰਤਾਂ ਬੜੀਆਂ ਹੁੰਦੀਆਂ ਸੀਗੀਆਂ ਉਹ ਜਿਹੜਾ ਪਤੰਗ ਇੱਕ ਪਹਿਲਾਂ ਚੜਾਉਣ ਵੇਲੇ ਦੀਆਂ ਸ਼ਰਾਰਤਾਂ ਔਰ ਫਿਰ ਜਦੋਂ ਲੁੱਟਣ ਵੇਲੇ ਹੁੰਦਾ ਸੀਗਾ ਉਹ ਯਾਨੀ ਮੈਂ ਕਦੀ ਲੁੱਟਿਆ ਤਾਂ ਨਹੀਂ ਪਤੰਗ ਪਰ ਦੇਖਿਆ ਆ ਉਹਨਾਂ ਨੂੰ ਉਹ ਪਤੰਗ ਲੁੱਟਦੇ ਹੋਏ ਉਹ ਮੁੰਡਿਆਂ ਨੂੰ ਔਰ ਕਿੱਦਾਂ ਯਾਨੀ ਅੱਠ ਅੱਠ ਦਸ ਦਸ ਮੁੰਡੇ ਇੱਕ ਪਤੰਗ ਦੇ ਪਿੱਛੇ ਦੌੜਦੇ ਜਾਂਦੇ ਹੁੰਦੇ ਸੀਗੇ ਔਰ ਕਿਹੜੀ ਗਲੀ ਚੋਂ ਮੁੜ ਕੇ ਕਿਹੜੇ ਕੋਠੇ ਤੇ ਉਹ ਪਤੰਗ ਡਿੱਗਣਾ ਔਰ ਫੇਰ ਉੱਥੇ ਪਹੁੰਚ ਜਾਣਾ ਸੋਚੋ ਸਾਰਾ ਪਿੰਡ ਹੀ ਸਾਂਝਾ ਹੁੰਦਾ ਸੀ ਕਿਸੇ ਦੇ ਕੋਠੇ ਤੇ ਪਤੰਗ ਚੜਿਆ ਤੇ ਚਲੋ ਉਹਦੇ ਦਗੜ ਦਗੜ ਕਰਦੇ ਪੌੜੀਆਂ ਚੜ ਕੇ ਤੇ ਉਹਨਾਂ ਦੇ ਕੋਠਿਆਂ ਤੇ ਚੜ ਜਾਣਾ ਔਰ ਉਹ ਫਟਿਆ ਜਿਹਾ ਪਤੰਗ ਮੁੜ ਕੇ ਹੱਥ ਲੱਗਣਾ ਵੀ ਚੱਲ ਜੇ ਪਤੰਗ ਵੀ ਫਟ ਗਿਆ ਤਾਂ ਫਿਰ ਉਹਦੀ ਡੋਰ ਜਿਹੜੀ ਹੁੰਦੀ ਸੀ ਉਹ ਹੀ ਰੱਖ ਲੈਂਦੇ ਹੁੰਦੇ ਸੀ ਲਪੇਟ ਕੇ ਵੀ ਚੱਲ ਕੁਛ ਤੇ ਹੱਥ ਲੱਗਾ ਸੋ ਬੜੀਆਂ ਸ਼ਰਾਰਤਾਂ ਹੁੰਦੀਆਂ ਸੀਗੀਆਂ ਉਹ ਪਤੰਗ ਲੁੱਟਣ ਵੇਲੇ ਦੀਆਂ ਵੀ ਅੱਛਾ ਇੱਕ ਹੋਰ ਹਾਸੇ ਵਾਲੀ ਗੱਲ ਮੈਂ ਤੁਹਾਨੂੰ ਦੱਸਦੀ ਆ ਜਿਹੜੀ ਅਸੀਂ ਕਰੀ ਦੀ ਹੁੰਦੀ ਸੀ ਕੁੜੀਆਂ ਦੀਆਂ ਜਿਹੜੀਆਂ ਸ਼ਰਾਰਤਾਂ ਹੁੰਦੀਆਂ ਸੀ ਉਹ ਸੋਚੋ ਕਿੱਦਾਂ ਦੀਆਂ ਹੁੰਦੀਆਂ ਸੀਗੀਆਂ ਸਾਨੂੰ ਨਾ ਅੱਛਾ ਇੱਕ ਵਹਿਮ ਜਿਹੇ ਹੁੰਦੇ ਸੀ ਇੱਕ ਜਿੱਦਾਂ ਉਹ ਨੀ ਹੁੰਦੇ ਭਈ ਵਹਿਮ ਪਾ ਲੋ ਮਿਥਸ ਹੁੰਦੀਆਂ ਆ ਭਈ ਉਹ ਤੁਸੀਂ ਕਹਿ ਦੋ ਕਿਸੇ ਨੂੰ ਭਈ ਏਦਾਂ ਹੁੰਦਾ ਤੇ ਸਾਰੇ ਮੰਨਣ ਵੀ ਲੱਗ ਜਾਂਦੇ ਹੁੰਦੇ ਸੀ ਭੀ ਅੱਛਾ ਏਦਾਂ ਹੋ ਜਾਂਦਾ ਆ ਫਿਰ ਉਹ ਚੀਜ਼ ਕਰਕੇ ਦੇਖਣੀ ਅੱਛਾ ਏਦਾਂ ਹੁੰਦਾ ਹੋਊਗਾ ਸਾਨੂੰ ਨਾ ਕਿਸੇ ਨੇ ਕਿਹਾ ਕਹਿ ਦਿੱਤਾ ਵੀ ਜਿਹੜੀ ਖਜੂਰ ਦੀ ਗਿਟਕ ਹੁੰਦੀ ਆ ਨਾ ਉਹਨੂੰ ਜੇ ਤੁਸੀਂ ਪੂਰਾ ਇੱਕ ਸਾਲ ਯਾਨੀ 12 ਮਹੀਨੇ ਆਪਣੀ ਮੂੰਹ ਦੇ ਵਿੱਚ ਹੀ ਰੱਖੋ ਨਾ ਤੇ ਉਹ ਸੋਨੇ ਦੀ ਬਣ ਜਾਂਦੀ ਆ ਇਹੋ ਜਿਹੇ ਕਿੰਨੇ ਪੁੱਠੇ ਕੰਮ ਸਿਖਾਉਂਦੇ ਹੁੰਦੇ ਸੀਗੇ ਨਾ ਪਤਾ ਨੀ ਕੌਣ ਬਣਾਉਂਦਾ ਹੁੰਦਾ ਸੀ ਇਹੋ ਜਿਹੀਆਂ ਚੀਜ਼ਾਂ ਤੇ ਕੌਣ ਸਾਨੂੰ ਸਿਖਾਉਂਦਾ ਹੁੰਦਾ ਸੀ ਤੇ ਅਸੀਂ ਨਾ ਖਜੂਰਾਂ ਜਦੋਂ ਡੈਡੀ ਨੇ ਲਿਆਉਣੀਆਂ ਸੀ ਖਜੂਰਾਂ ਤੇ ਫਿਰ ਮੈਂ ਤੇ ਮੇਰੀ ਭੈਣ ਹੁੰਦੀਆਂ ਸੀ ਅਸੀਂ ਕਹਿਣਾ ਵੀ ਇਹਨੂੰ ਮੂੰਹ ਚ ਪਾ ਕੇ ਰੱਖਣਾ ਸੀ ਹੁਣ ਇਹਨੂੰ ਸੋਨੇ ਦੀ ਬਣਾ ਕੇ ਰਹਿਣਾ ਵੀ ਬਸ ਫੇਰ ਨਾ ਅਸੀਂ ਸਾਰਾ ਦਿਨ ਪਈ ਓਹਨੂੰ ਮੂੰਹ ਚ ਹੀ ਰੱਖੀ ਛੱਡਣਾ, ਫਿਰ ਕਹਿਣਾ ਭੀ ਜਦੋਂ ਸੌਣ ਲੱਗਾਂਗੇ ਉਦੋਂ ਕੀ ਕਰਾਂਗੀਆਂ। ਯਾਨੀ ਐਵੇਂ ਬਿਨਾਂ ਮਤਲਬ ਦੀਆਂ ਉਹ ਗੱਲਾਂ ਹੁੰਦੀਆਂ ਸੀਗੀਆਂ। ਔਰ ਪਰ ਕਿੱਥੇ, 12 ਮਹੀਨੇ ਥੋੜੀ ਗੱਲ ਹੁੰਦੀ ਸੀ, 12 ਘੰਟੇ ਨੀ ਮੂੰਹ ਚ ਰਹਿੰਦੀ ਹੁੰਦੀ ਸੀਗੀ। ਪਰ ਮੈਨੂੰ ਹੁਣ ਇਹ ਨੀ ਯਾਦ ਪਈ ਅਸੀਂ ਕਿੱਦਾਂ ਫਿਰ ਥੱਕ ਕੇ ਉਹਨੂੰ ਬਾਹਰ ਸੁੱਟਦੀਆਂ ਹੋਵਾਂਗੀਆਂ, ਪਰ ਮੈਨੂੰ ਉਹ ਅਜੇ ਵੀ ਯਾਦ ਆ, ਉਹ ਜਜ਼ਬਾ ਅਜੇ ਵੀ ਯਾਦ ਆ ਜਿਹੜਾ ਸਾਨੂੰ ਇਹ ਕਹਿੰਦਾ ਹੁੰਦਾ ਸੀ ਵੀ ਹੁਣ ਇਹਨੂੰ ਮੂੰਹ ਚ ਹੀ ਰੱਖਣਾ ਸੀ। ਪੱਕੀ ਗੱਲ ਆ, 12 ਮਹੀਨੇ ਮੂੰਹ ਚ ਰੱਖਾਂਗੇ ਇਹਨੂੰ, ਖਜੂਰ ਦੀ ਗਿਟਕ ਨੂੰ। ਸੋ ਤੁਸੀਂ ਵੀ ਜ਼ਰੂਰ ਦੱਸੋ ਤੁਹਾਡੇ ਏਦਾਂ ਦੀਆਂ ਕਿਹੋ ਜਿਹੀਆਂ ਮਿਥਸ ਹੁੰਦੀਆਂ ਸੀਗੀਆਂ ਜਿਹੜੀਆਂ ਅਸੀਂ ਆਪਣੇ ਦੋਸਤਾਂ ਦੇ ਵਿੱਚ ਫੈਲਾਈਆਂ ਹੁੰਦੀਆਂ ਸੀਗੀਆਂ, ਹਨਾ। ਅੱਛਾ, ਇੱਕ ਇਹ ਹੁੰਦੀਆਂ ਸੀਗੀਆਂ, ਉਸ ਤੋਂ ਬਾਅਦ ਜਿਹੜੇ ਪੰਗੇ ਹੁੰਦੇ ਸੀ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਗੱਲ ਮੈਂ ਤੁਹਾਨੂੰ ਦੱਸਾਂ ਕਿਹੜੀ ਹੁੰਦੀ ਸੀ, ਜਿਹੜੀ ਅਸੀਂ ਬਚਪਨ ਤੋਂ ਹੀ ਕਰਦੇ ਆਉਂਦੇ ਹੁੰਦੇ ਸੀ ਔਰ ਵੱਡੇ ਹੋਣ ਤੱਕ ਉਹ ਚੀਜ਼ ਖੂਬ ਕੀਤੀ ਆ, ਉਹ ਹੁੰਦੀਆਂ ਸੀ ਭੂਤਾਂ ਦੀਆਂ ਗੱਲਾਂ। ਹੁਣ ਮੈਨੂੰ ਇੱਕ ਗੱਲ, ਕੋਈ ਵੀ ਇੱਕ ਜਣਾ ਕਹਿ ਦੋ ਵੀ ਅਸੀਂ ਆਪਣੇ ਬਚਪਨ ਚ ਭੂਤਾਂ ਦੀ ਗੱਲ ਨਹੀਂ ਕੀਤੀ, ਕੋਈ ਵੀ ਨਹੀਂ ਹੋਣਾ। ਔਰ ਉਹ ਭੂਤਾਂ ਦੀਆਂ ਗੱਲਾਂ ਇੰਨੇ ਸਵਾਦ ਨਾਲ ਸੁਣਦੇ ਹੁੰਦੇ ਸੀਗੇ ਨਾ, ਨਾਲੇ ਡਰੀ ਵੀ ਜਾਣਾ ਤੇ ਨਾਲੇ ਸੁਣੀ ਵੀ ਜਾਣਾ। ਉਹ ਜਿਹੜਾ ਸੁਣਾਉਣ ਵਾਲਾ ਹੁੰਦਾ ਸੀਗਾ ਨਾ, ਉਹ ਏਡੇ ਮਿਰਚ ਮਸਾਲੇ ਲਾ ਲਾ ਕੇ ਉਹ ਗੱਲ ਸੁਣਾਉਂਦਾ ਹੁੰਦਾ ਸੀਗਾ, ਭਈ ਏਦਾਂ ਲੱਗਦਾ ਹੁੰਦਾ ਸੀ ਵੀ ਹੁਣ ਜੇ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਮੇਰੇ ਤਾਂ ਪਿੱਛੇ ਹੀ ਖੜਾ ਹੋਣਾ। ਉਸ ਤੋਂ ਬਾਅਦ ਇਹ ਹਾਲਤ ਹੋ ਜਾਂਦੀ ਹੁੰਦੀ ਸੀ ਵੀ ਰਾਤ ਬਰਾਤੇ ਉੱਠ ਕੇ ਮਾੜਾ ਜਿਹਾ ਕਿਤੇ ਜਾਣਾ ਵੀ ਪੈਂਦਾ ਹੁੰਦਾ ਸੀਗਾ ਨਾ, ਤੇ ਫਿਰ ਦੂਸਰੇ ਨੂੰ ਹਲਾਉਣਾ ਵੀ ਹਾਏ ਆ ਜਾ ਮੇਰੇ ਨਾਲ ਚੜੀਏ, ਆ ਜਾ ਮੇਰੇ ਨਾਲ ਚੜੀਏ, ਵੀ ਦੱਸ ਕਿੰਨੇ ਕਿਹਾ ਹੁੰਦਾ ਸੀ ਪਹਿਲਾਂ ਉਹ ਗੱਲਾਂ ਕਰੋ। ਸੋ ਉਹ ਭੂਤਾਂ ਦੀਆਂ ਗੱਲਾਂ ਦੇ ਉੱਤੇ ਜਿਹੜੇ ਮਸਾਲੇ ਲਾ ਲਾ ਕੇ ਗੱਲਾਂ ਸੁਣੀਆਂ ਹੁੰਦੀਆਂ ਸੀਗੀਆਂ ਨਾ, ਮੈਂ ਉਹਨਾਂ ਨੂੰ ਵੀ ਪੁੱਠੇ ਪੰਗੇ ਮੰਨੂਗੀ, ਕਿਉਂਕਿ ਸਹੀ ਗੱਲ ਆ, ਉਹ ਸਾਡੇ ਪੁੱਠੇ ਪੰਗੇ ਹੁੰਦੇ ਸੀ ਔਰ ਕਈ ਤਾਂ ਪੁੱਠੇ ਪੰਗੇ ਬਹੁਤ ਲੈਂਦੇ ਹੁੰਦੇ ਸੀ। ਇਸ ਤੋਂ ਵੀ ਅੱਗੇ ਜਾ ਕੇ ਕਈਆਂ ਦੀਆਂ ਗੱਲਾਂ ਐ ਹੁੰਦੀਆਂ ਸੀ ਵੀ ਉਹ ਸਿਵਿਆਂ ਤੱਕ ਪਹੁੰਚ ਜਾਂਦੇ ਹੁੰਦੇ ਸੀਗੇ, ਸ਼ਰਤਾਂ ਲਾ ਲਾ ਕੇ, ਹਨਾ, ਵੀ ਮੁੰਡੇ ਇਹੋ ਜਿਹੀ ਡੇਰਿੰਗ ਬੜੀ ਕਰਦੇ ਹੁੰਦੇ ਸੀ, ਇਹੋ ਜਿਹੇ ਹੌਸਲੇ ਉਹਨਾਂ ਚ ਬੜੇ ਹੁੰਦੇ ਸੀਗੇ। ਭਈ ਕਿਸੇ ਨੇ ਇੱਕ ਕਿੱਸਾ ਸੁਣਾਇਆ ਹੁੰਦਾ ਸੀ ਵੀ ਇੱਕ ਵਾਰੀ ਨਾ ਕੋਈ ਜਿੱਦਾਂ ਏਦਾਂ ਹੀ ਭੂਤਾਂ ਦੀਆਂ ਗੱਲਾਂ ਕਰਦੇ ਸੀ ਦੋਸਤੇ, ਇੱਕ ਨੇ ਕਿਹਾ ਭਈ ਭੂਤ ਹੁੰਦੇ, ਦੂਸਰਾ ਕਹਿੰਦਾ ਲੈ ਹੁੰਦੇ ਨੀ, ਉਹ ਕਹਿੰਦਾ ਲੈ ਤੇ ਤੂੰ ਦੱਸ, ਮਨਾ ਕੇ ਦੱਸ ਭਈ ਨਹੀਂ ਹੁੰਦੇ, ਕਹਿੰਦਾ ਮੈਂ ਚੱਲ ਸਰ ਮੈਂ ਜਾ ਸਕਦਾ ਵਾ, ਮੈਂ ਰਾਤ ਨੂੰ ਜਿੰਨੇ ਵਜੇ ਵੀ ਕਹੋ ਮੈਂ ਸਿਵਿਆਂ ਚ ਜਾ ਸਕਦਾ ਆ, ਤੇ ਉਹ ਕਹਿੰਦੇ ਲੈ ਚੱਲ ਠੀਕ ਆ ਭਈ ਤੂੰ ਜਾ। ਔਰ ਉਹ ਜਦੋਂ ਉੱਥੇ ਪਹੁੰਚਿਆ ਤੇ ਮੁੜ ਕੇ ਜਦੋਂ ਵਾਪਸ ਮੁੜਨ ਲੱਗਾ ਤੇ ਉਹਦੀ ਸ਼ਾਇਦ ਲੋਹੀ ਫਸ ਗਈ ਕਿਸੇ ਝਾੜੀ ਦੇ ਵਿੱਚ ਜਾਂ ਕੁਛ ਏਦਾਂ ਦਾ ਹੋ ਗਿਆ, ਔਰ ਭੂਤਾਂ ਚਲੋ ਕੀ ਹੋਣੇ ਸੀਗੇ ਪਰ ਉਹ ਬੇਚਾਰਾ ਆਪਣੇ ਉਹਦੇ ਕਰਕੇ ਉਹਨੂੰ ਏਡਾ ਵੱਡਾ ਸਦਮਾ ਲੱਗਾ ਭਈ ਕਾਫੀ ਦਿਨ ਉਹ ਬਿਮਾਰ ਰਿਹਾ। ਇਹੋ ਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ, ਏਦਾਂ ਦੇ ਕਈ ਕਿੱਸੇ ਹੁੰਦੇ ਸੀਗੇ ਜਿਹੜੇ ਸੁਣੀਦੇ ਹੁੰਦੇ ਸੀਗੇ ਵੈਸੇ ਤਾਂ ਅਸੀਂ। ਤੇ ਪ੍ਰਿਤਪਾਲ ਲੋਹਣਾ ਨੇ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਗੁਲੇਲ ਨਾਲ ਤੇ ਤਾਏ ਦੀ ਕੁੜੀ ਦੀ ਅੱਖ ਕੱਢ ਦੇਣੀ ਸੀ ਇੱਕ ਵਾਰ, ਹਾਏ ਅੱਛਾ ਹਾਂ, ਗੁਲੇਲ ਵੀ ਬਹੁਤ ਚਲਾਈ ਦੀ ਹੁੰਦੀ ਸੀਗੀ, ਇਹ ਵੀ ਮੁੰਡਿਆਂ ਦਾ ਇੱਕ ਬੜਾ ਹਥਿਆਰ ਹੁੰਦਾ ਸੀਗਾ। ਸ਼ੁਕਰ ਕਰੋ ਬਚ ਗਈ ਤੁਹਾਡੀ ਤਾਏ ਦੀ ਕੁੜੀ ਤੁਹਾਡੇ ਹੱਥੋਂ, ਹੈ ਨਾ, ਸਾਰੀ ਜ਼ਿੰਦਗੀ ਦਾ ਉੜਾਮਾ ਲੈ ਜਾਣਾ ਸੀ ਨਹੀਂ ਤਾਂ। ਪਰ ਕਈ ਵਾਰੀ ਹੁੰਦਾ ਵੀ ਸੀਗਾ, ਉਮਰ ਦੇ ਉੜਾਮੇ ਸਾਡੇ ਰਹਿ ਵੀ ਜਾਂਦੇ ਹੁੰਦੇ ਸੀ ਕਈਆਂ ਦੇ ਨਾਲ, ਏਦਾਂ ਹੁੰਦਾ ਵੀ ਹੁੰਦਾ ਸੀ। ਗੁਲੇਲ ਬਹੁਤ ਹੁੰਦੀ ਸੀਗੀ ਮੇਰੇ ਕੋਲ, ਸਾਡੇ ਘਰ ਨੀ ਹੁੰਦੀ ਸੀ ਬਟ ਜਦੋਂ ਮੈਂ ਆਪਣੇ ਵੱਡੇ ਮਾਮਾ ਜੀ ਹੁਣਾਂ ਵੱਲ ਜਾਂਦੀ ਹੁੰਦੀ ਸੀ ਤੇ ਉਹਨਾਂ ਦੇ ਮੁੰਡੇ ਦੇ ਕੋਲ ਗੁਲੇਲ ਹੁੰਦੀ ਸੀਗੀ, ਤੇ ਫਿਰ ਉਹਨਾਂ ਦਾ ਪਿੰਡ ਵੀ ਨਾ ਬੜਾ ਪਿਆਰਾ ਜਿਹਾ ਹੁੰਦਾ ਸੀਗਾ, ਬੜਾ ਵੱਖਰਾ ਜਿਹਾ ਇੱਕ ਕਹਿ ਲੋ ਵੀ ਟਿਪੀਕਲ ਪਿੰਡ ਹੁੰਦਾ ਸੀਗਾ, ਜਿਹੜਾ ਉਹ ਪਿੰਡ ਹੁੰਦਾ ਸੀ, ਚਨੌਤਾ ਸੀ ਉਹਦਾ ਨਾਂ। ਔਰ ਉਸ ਪਿੰਡ ਦੇ ਵਿੱਚ ਜਦੋਂ ਐਂਟਰ ਕਰੀਦਾ ਸੀਗਾ ਨਾ ਤੇ ਵੱਡਾ ਸਾਰਾ ਛੱਪੜ ਹੁੰਦਾ ਸੀਗਾ ਤੇ ਉੱਥੇ ਇੱਕ ਪਿੱਪਲ ਹੁੰਦਾ ਸੀਗਾ ਵੱਡਾ ਸਾਰਾ, ਉਹਦੇ ਥੱਲੇ ਇੱਕ ਮੱਟੀ ਜਿਹੀ ਹੁੰਦੀ ਸੀ ਤੇ ਨਾਲ ਹੀ ਅੱਗੇ ਛੱਪੜ ਹੁੰਦਾ ਸੀ, ਔਰ ਉਹ ਛੱਪੜ ਦੇ ਵਿੱਚ ਮੱਝਾਂ ਨਹਾਉਂਦੀਆਂ ਹੁੰਦੀਆਂ ਸੀਗੀਆਂ। ਉਹ ਮੈਂ ਹੁਣ ਵੀ ਜਦੋਂ ਕਿਤੇ ਜਾਂਦੀ ਉਧਰ ਤੇ ਮੈਂ ਉਹ ਵਾਲਾ ਪਿੰਡ ਲੱਭਦੀ ਹੁੰਦੀ ਜਿਹੜਾ ਮੈਨੂੰ ਬਿਲਕੁਲ ਨਹੀਂ ਦਿਸਦਾ, ਔਰ ਉਹਨਾਂ ਦੇ ਉਧਰ ਛੰਭ ਵਾਲਾ, ਛੰਭ ਦੀ ਜ਼ਮੀਨ ਹੁੰਦੀ ਸੀ ਤੇ ਉੱਥੇ ਝੋਨਾ ਬੜਾ ਲੱਗਦਾ ਹੁੰਦਾ ਸੀ, ਔਰ ਦੂਰ ਦੂਰ ਤੱਕ ਉਹ ਜਿਹੜੇ ਪਾਣੀ ਨਾਲ ਭਰੇ ਖੇਤ ਤੇ ਉਹਨਾਂ ਦੇ ਵਿੱਚ ਹਰਾ ਹਰਾ ਝੋਨਾ ਜਿਹੜਾ ਉਹ ਦਿਸਦਾ ਹੁੰਦਾ ਸੀਗਾ, ਔਰ ਪਿੰਡ ਵੀ ਬਹੁਤ ਵੱਡਾ ਨਹੀਂ ਛੋਟਾ ਜਿਹਾ ਪਿੰਡ ਹੁੰਦਾ ਸੀਗਾ। ਅੱਜ ਤੁਹਾਡੀ ਗੁਲੇਲ ਨੇ ਲਿਆਓ ਮੈਨੂੰ ਉਹ ਵਾਲਾ ਪਿੰਡ ਯਾਦ ਕਰਵਾ ਦਿੱਤਾ, ਔਰ ਉੱਥੇ ਦੋ ਦਰਖਤ ਹੁੰਦੇ ਸੀਗੇ ਪਿੱਪਲ ਦੇ ਬੜੇ ਵੱਡੇ ਵੱਡੇ, ਔਰ ਉਹ ਪਿੱਪਲ ਦੇ ਦਰਖਤਾਂ ਤੇ ਬੈਠੇ ਜਿਹੜੇ ਹੁੰਦੇ ਸੀਗੇ ਨਾ ਪੰਛੀ, ਉਹਨਾਂ ਤੇ ਉਹ ਗੁਲੇਲ ਨਾਲ ਨਿਸ਼ਾਨੇ ਮਾਰਦੇ ਹੁੰਦੇ ਸੀਗੇ, ਔਰ ਬੜੀ ਸ਼ੇਖੀ ਹੁੰਦੀ ਸੀਗੀ ਕਿ ਹਾਂ ਸਾਡੇ ਕੋਲ ਗੁਲੇਲ ਆ। ਸੋ ਇਹੋ ਜਿਹੀਆਂ ਸ਼ੇਖੀਆਂ ਬੜੀਆਂ ਮਾਰੀਆਂ ਹੋਈਆਂ, ਔਰ ਪੁੱਠੇ ਪੰਗਿਆਂ ਦੀ ਗੱਲ ਕਰੀਏ ਤੇ ਸ਼ੇਖੀਆਂ ਨੂੰ ਕਿੱਦਾਂ ਭੁੱਲ ਜਾਈਏ, ਬਚਪਨ ਚ ਸ਼ੇਖੀਆਂ ਵੀ ਬੜੀਆਂ ਮਾਰਦੇ ਹੁੰਦੇ ਸੀਗੇ, ਹਨਾ, ਜਿਹੜੇ ਦੋਸਤ ਹੁੰਦੇ ਸੀਗੇ ਨਾ ਉਹਨਾਂ ਨਾਲ ਆਪਣੀ ਤਾਂ ਕੀ ਸ਼ੇਖੀ ਮਾਰ ਸਕਣੀ, ਵੀ ਉਹ ਪਤਾ ਹੀ ਹੁੰਦਾ ਸੀਗਾ ਵੀ ਸਭ ਨੂੰ ਪਤਾ ਹੁੰਦਾ ਸੀ ਉਸੇ ਪਿੰਡ ਚ ਰਹਿੰਦੇ ਆ ਵੀ ਕੌਣ ਕਿੰਨੇ ਪਾਣੀ ਦੇ ਵਿੱਚ ਆ, ਤੇ ਹਰ ਕੋਈ ਸ਼ੇਖੀਆਂ ਪਤਾ ਕਿੱਦਾਂ ਮਾਰਦਾ ਹੁੰਦਾ ਸੀ ਵੀ ਮੇਰੀ ਭੂਆ ਦੇ ਘਰ ਆ ਆ ਤੇ ਮੇਰੇ ਮਾਮਿਆਂ ਦੇ ਘਰ ਆ ਆ, ਮੇਰੀ ਮਾਸੀ ਏਦਾਂ ਆ, ਲਾਈਕ ਫਿਰ ਜਿਹੜੀ ਸ਼ੇਖੀ ਮਾਰਨੀ ਹੁੰਦੀ ਸੀ ਉਹ ਮਾਮੇ ਮਾਸੀਆਂ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਜਿਹੜੀਆਂ ਸ਼ੇਖੀਆਂ ਮਾਰੀ ਦੀਆਂ ਹੁੰਦੀਆਂ। ਸ਼ੇਖੀਆਂ ਔਰ ਵੱਡੀ ਤੋਂ ਵੱਡੀ ਸ਼ੇਖੀ ਮਾਰਨੀ ਔਰ ਸ਼ੇਖੀਆਂ ਦੇ ਵਿੱਚ ਗੱਲ ਕਰਾਂ ਤੇ ਚੁਟਕਲੇ ਵੀ ਬੜੇ ਬੜੇ ਹੁੰਦੇ ਸੀਗੇ ਸ਼ੇਖੀਆਂ ਵਾਲੇ ਹੈਨਾ। ਅੱਛਾ ਉਦੋਂ ਚੁਟਕਲੇ ਵੀ ਸੁਣੀਦੇ ਹੁੰਦੇ ਸੀਗੇ। ਇੱਕ ਚੁਟਕਲਾ ਅਸੀਂ ਭਾਵੇਂ 100 ਵਾਰੀ ਸੁਣਿਆ ਹੁੰਦਾ ਸੀਗਾ ਉਹ ਜਿੰਨੀ ਵਾਰੀ ਵੀ ਸੁਣੀਦਾ ਸੀਗਾ ਉਨੀ ਵਾਰੀ ਹੱਸੀ ਦਾ ਜ਼ਰੂਰ ਹੁੰਦਾ ਸੀਗਾ। ਨਹੀਂ ਉਹੀ ਚੁਟਕਲੇ ਹੁੰਦੇ ਸੀਗੇ ਔਰ ਜਦੋਂ ਵੀ ਕਿਸੇ ਨੇ ਬੈਠਣਾ ਚੱਲ ਫਿਰ ਤੂੰ ਉਹ ਵਾਲਾ ਚੁਟਕਲਾ ਸੁਣਾ ਜਿੱਦਾਂ ਪਤਾ ਨੀ ਕੀ ਹੁੰਦਾ। ਅੱਛਾ ਉਹੀ ਚੁਟਕਲਾ ਸੁਣ ਕੇ ਸਾਰਿਆਂ ਨੇ ਫੇਰ ਉਨਾ ਹੀ ਹੱਸਣਾ। ਕਿੰਨੇ ਸੌਖੇ ਹੁੰਦੇ ਸੀਗੇ ਸਾਡੇ ਹਾਸੇ ਹੈਨਾ। ਔਰ ਅੱਜ ਤੁਹਾਡੇ ਕੋਲ ਜਿੰਨੀਆਂ ਮਰਜ਼ੀ ਤੁਸੀਂ ਹਾਸੇ ਵਾਲੀਆਂ ਗੱਲਾਂ ਦੇਖ ਲਓ, ਅੱਜ ਤੁਸੀਂ ਕਾਮੇਡੀ ਸ਼ੋਅ ਵੀ ਦੇਖਦੇ ਆ, ਸਟੈਂਡ ਅਪ ਕਾਮੇਡੀਅਨ ਜਿਹੜੇ ਆ ਉਹ ਆਪਣੀ ਵਾਹ ਲਾ ਛੱਡਦੇ ਆ ਔਰ ਅੱਗੇ ਬੈਠੇ ਬੰਦੇ ਨੂੰ ਹਾਸਾ ਹੀ ਨਹੀਂ ਆ ਰਿਹਾ ਹੁੰਦਾ ਹੈਨਾ। ਹੁਣ ਸੱਚੀ ਦੱਸਿਓ ਹੱਸਿਆਂ ਨੂੰ ਕਿੰਨੇ ਦਿਨ ਹੋ ਗਏ ਆ। ਇੱਕ ਖੁੱਲ ਕੇ ਹੱਸਿਆਂ ਨੂੰ ਹੱਸੀ ਦਾ ਹੁੰਦਾ ਸੀ ਤੇ ਕਹਿੰਦੇ ਹੁੰਦੇ ਸੀ ਮੋਰੀ ਹਾਸਾ ਚੜ ਗਿਆ ਇਹਨਾਂ ਦੇ, ਉਹ ਮੋਰੀ ਹਾਸੇ ਚੜੇ ਨੂੰ ਕਿੰਨੀ ਦੇਰ ਹੋ ਗਈ ਸੋਚ ਕੇ ਦੇਖਿਓ। ਇਸ ਗੱਲ ਤੇ ਹਾਸਾ ਨਾ ਆਵੇ ਤਾਂ ਸਮਾਈਲ ਜ਼ਰੂਰ ਕਰ ਲਿਓ ਠੀਕ ਹੈ। ਚਲੋ ਜੀ ਗੀਤ ਇੱਕ ਹੋਰ ਸੁਣਦੇ ਆ ਤੇ ਫੇਰ ਆਪਣੇ ਪੁੱਠੇ ਪੰਗੇ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕਰਦੀ ਹਾਂ ਉਸ ਤੋਂ ਬਾਅਦ, ਪਰ ਉਸ ਤੋਂ ਪਹਿਲਾਂ ਇਹ ਗੀਤ।
ਕੱਲ ਦੇਖਿਆ ਕਿਸੇ ਨੂੰ ਕੱਟਦਾ ਸੱਚੀ ਬੜਾ ਤੇਰਾ ਸਲੂਕ ਰੱਖਦਾ, ਦੱਸੋ ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ।
ਲਓ ਜੀ ਇਹ ਵਾਲਾ ਗੀਤ ਗੁਰਬੀਰ ਸਿੰਘ ਹੁਣਾਂ ਦੇ ਲਈ ਤੇ ਮੈਨੂੰ ਹੁਣ ਤੁਸੀਂ ਸੱਚੀ ਦੱਸਿਓ ਇਹ ਗੁਰਬੀਰ ਸਿੰਘ ਹੁਣਾਂ ਵੱਲੋਂ ਨਹੀਂ ਤੇ ਭਾਬੀ ਜੀ ਵੱਲੋਂ ਲਾ ਦਿੱਤਾ ਤੇ ਮੈਨੂੰ ਜ਼ਰੂਰ ਦੱਸਿਓ ਭਾਬੀ ਜੀ ਤੇ ਗੀਤ ਪਸੰਦ ਆਇਆ ਕਿ ਨਹੀਂ ਇਹ ਸਾਡੇ ਵੀਰ ਗੁਰਬੀਰ ਸਿੰਘ ਹੁਣਾਂ ਦੇ ਲਈ।
ਹਰ ਬੰਦਾ ਉਸ ਨੂੰ ਸਲੂਟ ਚੱਕਦਾ, ਦੱਸੋ ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ, ਦੱਸੋ ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ। ਦੱਸੋ ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ, ਦੱਸੋ ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ। ਨਾ ਨਾ ਮੀਏ ਨੀ ਇਹ ਤੋੜਦੇ ਓ ਰੋਕਾ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਹੋਵੇ हरमन रेडियो ते दो गाने बैक टू बैक
अपना पंजाब होवे घर दी शराब होवे मूली नाल गंडा होवे पान वाला मंजा होवे मंजे उत्ते बैठा जट ओए बणिया नवाब होवे
अपना पंजाब
पहले तोड़वाई बिचों दूजा पैग लाया होवे गंदड़ा दा साग पट्टी बिद ने बनाया होवे पहले तोड़वाई बिचों दूजा पैग लाया होवे गंदड़ा दा साग पट्टी बिब ने बनाया होवे कुंडे बिच रगड़े रगड़े मसाले का स्वाद होवे
अपना पंजाब होवे करती शराब होवे अपना पंजाब अपना पंजाब।
लो जी ब्रेक तो बाद फिर हाजिर ना प्रोग्राम चल रहा है लहरां ते लहरां दे विच अज असीं लहरां लाईआं होईआं है अपनीआं शरारतां दीआं पुठे पंगीआं दीआं जिहड़े असीं बचपन दे विच लए होए आ सो याद आ गए हुणे तुहानू वी ते मैनू जरूर सांझे करो केड़े केड़े पंगे तुसी लए होए आ और मैं तुहानू दसदी आ। अच्छा मैसेजेस दे विच सब तो पहला शुरू करा ते नरेंद्र राठौर हुणा दा मैसेज आया होया और उन्होंने अपना एक पुठा पंगा बचपन दा लिया होया सुनाया सांझा कीता है। कहिंदे के पतंग लुट्टण वल्लों सानू बड़ा सुख सी कहिंदे क्योंकि साडा घर खेतां च सी ते जिहड़ा वी पतंग कट्टिया उहदी डोर साडे खेतां चों लंघदी सी ते सानू पतंग लुट्टण समय सौख हुंदी सीगी कहिंदे बहुत इह वी गल वधिया है ना। ते कहिंदे मैं ते मेरी कहिंदे भूआ दे विआह ते हलवाइयां ने हरियां मिर्चां पीस रिहा सी मैं उहनां नाल ना ते कहिंदे मैं उंगल डबो के उहदी अख च फाती बस फिर की सी रजाइयां च लोके बैठा रहा जदो तक बरात ना आई मैं तां बस लुकिया ही रहा। सही गल आ शरारत तां कर लैंदी हुंदी सी उस तों बाद जिहड़े कॉन्सीक्वेंसिस हुंदे सीगे उहदे उह बड़े खतरनाक हुंदे सीगे साडे चाइल्ड अब्यूज है ना जे गल चलिए चाइल्ड अब्यूज दी ते साडी सब तो ज्यादा हुई होनी है और कई बारी ना पता नहीं लगता हुंदा सी भी शरारत हो भी जांदी हुंदी सी बंदा जान बुझ के भी नहीं करदा हुंदा सी पर पता नहीं हुण सुभा जिन्हां दे जिद्दां दे हुंदे सी हो ही जांदी हुंदी सी शरारत आप मुहारे और उस तों बाद बस फिर ऐ लुकण नूं थां लब्भी दी हुंदी सी भी कित्थे लुक के बैठीए। अच्छा इस तो बाद गल करा मैं इहदी ते पुठे पंगे जिहड़े लए होए बचपन विच उहनां दे विच मैनूं याद हुंदा जिहड़ा असीं छाला मारी दीआं हुंदीआं सीगीआं साडा इक पेटी वाला कमरा हुंदा सी उहदे विच पेटियां पईआं हुंदीआं सी ते नाल दो मंजे लाए हुंदे सीगे सो टेक्निकली साडा सिस्टर्स दा साडीआं छोट असीं उत्थे सौंदीआं हुंदीआं सीगीआं भैणां सर्दियां दे विच क्योंकि उह कमरा बड़ा निघा हुंदा सीगा ਉਹਨੂੰ ਅਸੀਂ ਪੇਟੀਆਂ ਵਾਲਾ ਕਮਰਾ ਕਹਿੰਦੇ ਸੀ ਜਾਂ ਰਜਾਈਆਂ ਵਾਲਾ ਕਮਰਾ ਵੀ ਕਹਿੰਦੇ ਸੀ ਕਿਉਂਕਿ ਸਾਰੇ ਘਰ ਦੀਆਂ ਰਜਾਈਆਂ ਫਿਰ ਦਿਨ ਵੇਲੇ ਤਹਿ ਲਾ ਕੇ ਉੱਥੇ ਰੱਖੀ ਦੀਆਂ ਹੁੰਦੀਆਂ ਸੀਗੀਆਂ ਤੇ ਉਹ ਫਿਰ ਜਦੋਂ ਦੋ ਜਿਹੜੇ ਹੁੰਦੇ ਸੀਗੇ ਮੰਜੇ ਉਹਨਾਂ ਦੇ ਉੱਤੇ ਪੂਰੀਆਂ ਰਜਾਈਆਂ ਵੀ ਪਈਆਂ ਹੁੰਦੀਆਂ ਸੀ ਤੇ ਬੜਾ ਸੋਫਟ ਕੰਮ ਹੁੰਦਾ ਸੀ ਤੇ ਉਸ ਕਮਰੇ ਦੇ ਵਿੱਚ ਪਰਛੱਤੀ ਵੀ ਪਈ ਹੁੰਦੀ ਸੀ ਪਰਛੱਤੀ ਤੁਸੀਂ ਸਮਝਦੇ ਹੋਣੇ ਆ ਹੈਨਾ ਉਹ ਉੱਪਰ ਸੈਲਫ ਜਿਹੀ ਪਈ ਹੁੰਦੀ ਸੀ ਇੱਕ ਹੋਰ ਜਿਹਦੇ ਉੱਤੇ ਅਸੀਂ ਵੱਡੇ ਭਾਂਡੇ ਜਿਹੜੇ ਹੁੰਦੇ ਸੀ ਉਹ ਰੱਖੇ ਹੁੰਦੇ ਸੀਗੇ ਤੇ ਉਹ ਪਰਛੱਤੀ ਨੂੰ ਇੱਕ ਲੱਕੜ ਦੀ ਲੱਗੀ ਹੁੰਦੀ ਸੀਗੀ ਜਿਹੜੀ ਪੌੜੀ ਤੇ ਬਸ ਫਿਰ ਉਹ ਪੌੜੀ ਦੇ ਉੱਤੇ ਚੜ ਚੜ ਚੜਨਾ ਪਰਛੱਤੀ ਤੇ ਫਿਰ ਪਰਛੱਤੀ ਤੋਂ ਛਾਲਾਂ ਮਾਰਨੀਆਂ ਉਹ ਮੰਜਿਆਂ ਦੇ ਉੱਤੇ ਹਜੇ ਉਹਦਾ ਬੜਾ ਹੀ ਸਵਾਦ ਆਉਂਦਾ ਹੁੰਦਾ ਸੀਗਾ ਮੈਂ ਕਹਿੰਦੀ ਵੀ ਆਹ ਟ੍ਰੈਂਪਲੇਨ ਵੀ ਕੀ ਆ ਅੱਜ ਕੱਲ ਇਹਤੇ ਵੀ ਕੀ ਮਜ਼ਾ ਆਉਂਦਾ ਹੋਊਗਾ ਜਿਹੜਾ ਸਾਨੂੰ ਉਹ ਪਰਛੱਤੀ ਤੇ ਚੜ ਕੇ ਉਹ ਛਾਲ ਮਾਰਨ ਦਾ ਮਜ਼ਾ ਆਉਂਦਾ ਹੁੰਦਾ ਸੀਗਾ ਮੰਜਿਆਂ ਦੇ ਉੱਤੇ ਔਰ ਫਿਰ ਗਾਲਾਂ ਵੀ ਬਹੁਤ ਪੈਂਦੀਆਂ ਹੁੰਦੀਆਂ ਸੀਗੀਆਂ ਸਾਡੇ ਘਰਦਿਆਂ ਨੇ ਤਾਂ ਚਲੋ ਕੰਮ ਤੇ ਚਲ ਜਾਣਾ ਹੁੰਦਾ ਸੀ ਜਦੋਂ ਕਿਤੇ ਮੀਂਹ ਕਣੀ ਵਾਲਾ ਦਿਨ ਹੁੰਦਾ ਸੀ ਤੇ ਅਸੀਂ ਘਰ ਹੀ ਹੋਈਦਾ ਸੀਗਾ ਜਾਂ ਛੁੱਟੀਆਂ ਦੇ ਵਿੱਚ ਫਿਰ ਜਦੋਂ ਘਰ ਹੋਈਦਾ ਸੀ ਤੇ ਨਾਲ ਫਿਰ ਭੂਆ ਜੀ ਦੇ ਬੱਚੇ ਆ ਜਾਂਦੇ ਹੁੰਦੇ ਸੀ ਮਾਮਿਆਂ ਦੇ ਬੱਚੇ ਆ ਜਾਣੇ ਤਾਂ ਫਿਰ ਸਾਰਿਆਂ ਨੇ ਅਸੀਂ ਰਲ ਕੇ ਜਿਹੜੀਆਂ ਸ਼ਰਾਰਤਾਂ ਕਰਨੀਆਂ ਓਹੋ ਪਰ ਉਹ ਸ਼ਰਾਰਤਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਭੁੱਲਦੀਆਂ ਹੀ ਨਹੀਂ ਹੈ ਨਾ। ਔਰ ਅੱਜ ਵੀ ਜਦੋਂ ਫੋਨ ਕਾਲ ਕਰ ਲਓ ਤੁਸੀਂ ਉਹਨਾਂ ਨੂੰ ਤੇ ਬਸ ਫਿਰ ਉਹੀ ਗੱਲਾਂ ਸ਼ੁਰੂ ਹੋ ਜਾਂਦੀਆਂ ਵੀ ਹਾਏ ਆਹ ਕਰੀਦਾ ਸੀ, ਹਾਏ ਆਹ ਕਰੀਦਾ ਸੀ। ਅਕਸਰ ਅਸੀਂ ਸਾਰੇ ਏਦਾਂ ਆ ਜਦੋਂ ਵੀ ਅਸੀਂ ਕਿਤੇ ਆਪਣੇ ਪੁਰਾਣੇ ਬਚਪਨ ਭੈਣ ਭਰਾ ਨੂੰ ਜਾਂ ਆਪਣੇ ਕਿਸੇ ਕਜ਼ਨ ਨੂੰ ਜਾਂ ਆਪਣੇ ਦੋਸਤ ਨਾਲ ਫੋਨ ਤੇ ਗੱਲ ਕਰਦੇ ਹਾਂ ਤੇ ਮੈਨੂੰ ਪਤਾ ਵੀ ਸਾਡੀ ਸਾਰਿਆਂ ਦੀ ਇੱਕ ਗੱਲ ਤਾਂ ਜ਼ਰੂਰ ਹੁੰਦੀ ਹੋਣੀ, ਹਾਏ ਕਿੰਨੇ ਚੰਗੇ ਦਿਨ ਹੁੰਦੇ ਸੀ ਉਹ, ਹਨਾ, ਕਿੰਨੇ ਵਧੀਆ ਦਿਨ ਹੁੰਦੇ ਸੀ, ਜ਼ਿੰਦਗੀ ਕਿੰਨੀ ਵਧੀਆ ਹੁੰਦੀ ਸੀਗੀ। ਸੋ ਬਲਾ ਬਲਾ ਬਲਾ, ਪਰ ਕੋਈ ਗੱਲ ਨੀ ਸੀ, ਜ਼ਿੰਦਗੀ ਇਹ ਵੀ ਵਧੀਆ ਔਰ ਅਸੀਂ ਇਸ ਜ਼ਿੰਦਗੀ ਨੂੰ ਥੋੜਾ ਹੋਰ ਸੋਹਣਾ ਬਣਾ ਲੈਂਦੇ ਜਦੋਂ ਅਸੀਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰ ਲੈਂਦੇ ਹਾਂ, ਹਨਾ। ਤੇ ਉਸ ਤੋਂ ਬਾਅਦ ਹਾਂ ਪਰ ਛੱਤੀ ਤੇ ਛਾਲਾ ਮਾਰਦੇ ਹੁੰਦੇ ਸੀ। ਔਰ ਉਸ ਤੋਂ ਬਾਅਦ ਇੱਕ ਚੀਜ਼ ਮੈਂ ਜਿਹੜਾ ਪੁੱਠਾ ਪੰਗਾ ਨਹੀਂ ਕਹਿ ਸਕਦੀ, ਪਰ ਇਹ ਵੀ ਬੜੀ ਸਿੱਲੀ ਜਿਹੀ ਚੀਜ਼ ਆ ਜਿਹੜੀ ਮੈਂ ਬਚਪਨ ਚ ਕਰਦੀ ਹੁੰਦੀ ਸੀਗੀ, ਅੱਜ ਮੈਂ ਤੁਹਾਡੇ ਨਾਲ ਆਪਣੀਆਂ ਸਾਰੇ ਸੀਕਰੇਟ ਸ਼ੇਅਰ ਕਰ ਰਹੀ ਹਾਂ ਜਿਹੜੇ ਸਿੱਲੀ ਵਾਲੇ ਹੁੰਦੇ ਸੀ। ਮੈਨੂੰ ਯਾਦ ਆ ਵੀ ਮੈਂ ਛੋਟੀ ਹੁੰਦੀ ਸ਼ੀਸ਼ੇ ਦੇ ਅੱਗੇ ਖੜੀ ਹੋ ਕੇ ਜਦੋਂ ਮੈਂ ਰੋਂਦੀ ਹੁੰਦੀ ਸੀ ਨਾ ਤਾਂ ਮੈਂ ਸ਼ੀਸ਼ੇ ਦੇ ਅੱਗੇ ਖੜੀ ਹੋ ਫਿਰ ਰੋਂਦੀ ਰੋਂਦੀ ਸ਼ੀਸ਼ੇ ਦੇ ਅੱਗੇ ਜਾ ਕੇ ਖੜੀ ਹੋ ਜਾਂਦੀ ਹੁੰਦੀ ਸੀ। ਮੈਂ ਦੇਖਦੀ ਹੁੰਦੀ ਸੀ ਵੀ ਮੈਂ ਕਿੱਦਾਂ ਦੀ ਲੱਗਦੀ ਹਾਂ, ਵੀ ਰੋਂਦੀ ਸੁੱਖ ਕਿੱਦਾਂ ਦੀ ਲੱਗਦੀ ਆ, ਮੈਨੂੰ ਇਹ ਕਿਉਰਿਓਸਿਟੀ ਹੁੰਦੀ ਸੀਗੀ। ਫਿਰ ਉੱਥੇ ਖੜੀ ਹੋ ਕੇ ਨਾ ਥੋੜੀ ਦੇਰ ਦੇਖਣਾ, ਫਿਰ ਨਾ ਭੁੱਲ ਜਾਂਦਾ ਹੁੰਦਾ ਸੀ ਵੀ ਮੈਂ ਕਿਉਂ ਰੋਂਦੀ ਪਈ ਆ। ਫਿਰ ਆਪਣੇ ਦਿਮਾਗ ਤੇ ਜ਼ੋਰ ਪਾਉਣਾ ਵੀ ਮੈਂ ਰੋਂਦੀ ਕਿਉਂ ਪਈ ਸੀ, ਫਿਰ ਯਾਦ ਆ ਜਾਣਾ ਵੀ ਆਹ ਕਿਹਾ ਸੀ ਮੈਨੂੰ ਉਹਨੇ ਤਾਂ ਰੋਂਦੀ ਪਈ ਆ ਮੈਂ, ਫਿਰ ਹਾਂ ਤੂੰ ਚੁੱਪ ਕਿੱਦਾਂ ਹੋ ਸਕਦੀ ਆ, ਸ਼ੁਰੂ ਹੋ ਜਾ ਹੋਰ ਰੋ, ਫਿਰ ਹੋਰ ਉੱਚੀ ਰੋਣਾ ਸ਼ੁਰੂ ਕਰ ਦੇਣਾ। ਓਹੋ ਅੱਛਾ, ਤੇ ਜਗਤਾਰ ਭਾਜੀ ਨੇ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਸੁਖ ਤੇ ਸਰਬਜੀਤ ਜੀ, ਕਹਿੰਦੇ ਕਾਟੋ ਦੇ ਸਿਰ ਚ ਚੁਆਨੀ ਲੱਭਦੇ ਆ। ਹੋ ਸਹੀ ਗੱਲ ਆ, ਕਾਟੋ ਦੇ ਸਿਰ ਚ ਚੁਆਨੀ ਲੱਭਦੇ ਆ, ਦਰਖਤਾਂ ਤੇ ਪਾਗਲਾਂ ਵਾਂਗ ਚੜੇ ਰਹਿੰਦੇ ਸੀ, ਜਾਮਣਾ ਤੋੜਨ ਚੜੇ, ਟਾਹਣੀਆਂ ਟੁੱਟਣ ਤੇ ਉੱਪਰੋਂ ਡਿੱਗੇ, ਸਭ ਤੋਂ ਛੋਟਾ ਹੋਣ ਤੇ ਵੱਡਿਆਂ ਤੋਂ ਬਹੁਤ ਘੁੱਟ ਖਾਧੀ ਹੈ। ਕਈ ਵਾਰ ਸ਼ਰਾਰਤ ਦਾ ਪਤਾ ਹੁੰਦਾ ਸੀ, ਤੇ ਕਈ ਵਾਰ ਸ਼ਰਾਰਤ ਦਾ ਪਤਾ ਨਹੀਂ ਹੁੰਦਾ ਸੀ, ਘੁੱਟ ਕਿਉਂ ਪਈ ਹੈ। ਬੜੇ ਸਕੂਨ ਮਿਲਦੇ ਸੀ ਸਭ, ਬੜਾ ਸਕੂਨ ਮਿਲਦਾ ਸਭ ਯਾਦ ਕਰਕੇ। ਬਿਲਕੁਲ ਭਾਜੀ ਸਹੀ ਗੱਲ ਆ, ਮੈਂ ਤੁਹਾਨੂੰ ਉਹੀ ਕਿਹਾ ਕਿ ਮੈਨੂੰ ਤਾਂ ਮੈਡੀਟੇਸ਼ਨ ਲੱਗਦੀ ਹੁੰਦੀ ਆ ਕੋਈ, ਬਹੁਤ ਸਕੂਨ ਮਿਲਦਾ ਜਦੋਂ ਅਸੀਂ ਆਪਣੇ ਪੁਰਾਣੇ ਯਾਦਾਂ ਦੇ ਵਿੱਚ ਉਤਰਦੇ ਆ, ਕਿਉਂਕਿ ਅਸੀਂ ਸਿਰਫ ਯਾਦ ਹੀ ਨਹੀਂ ਕਰਦੇ, ਅਸੀਂ ਆਪਣੇ ਆਪ ਨੂੰ ਦੇਖਦੇ ਆ ਉਹ ਚੀਜ਼ਾਂ ਕਰਦੇ ਹੋਏ, ਜਾਂ ਤੁਸੀਂ ਵੀ ਜਦੋਂ ਕੋਈ ਮੈਨੂੰ ਸੁਨੇਹਾ ਕਰਦੇ ਆ ਤੇ ਮੇਰੇ ਅੱਗੇ, ਸਹੀ ਗੱਲ ਆ, ਉਹੀ ਤਸਵੀਰਾਂ ਬਣਨ ਲੱਗ ਜਾਂਦੀਆਂ, ਉਹ ਜਾਮਣਾ ਦੇ ਉੱਤੇ ਜਾਮਣਾ ਤੇ ਚੜ ਕੇ ਜਾਮਣਾ ਤੋੜਨੀਆਂ, ਉਹ ਕੁੱਟ ਖਾਣੀ। ਔਰ ਸਹੀ ਗੱਲ ਆ ਜਿੱਦਾਂ ਤੁਸੀਂ ਕਿਹਾ ਵੀ ਬਹੁਤੀ ਵਾਰ ਸ਼ਰਾਰਤ ਕਰਨ ਦਾ ਪਤਾ ਹੁੰਦਾ ਸੀ ਵੀ ਅਸੀਂ ਸ਼ਰਾਰਤ ਕਰਨ ਲੱਗੇ ਹਾਂ, ਪਰ ਕਈ ਵਾਰੀ ਜਿਹੜੀ ਸ਼ਰਾਰਤ ਦਾ ਪਤਾ ਹੀ ਨਹੀਂ ਹੁੰਦਾ ਸੀ, ਪਿਆ ਲੱਗਦਾ ਹੁੰਦਾ ਸੀ ਹਾਏ ਮੈਂ ਤਾਂ ਕੁਛ ਵੀ ਨਹੀਂ ਕੀਤਾ, ਕੁੱਟ ਕਿਉਂ ਪੈ ਗਈ, ਪਰ ਉਹ ਦੂਸਰੇ ਦੇ ਲਈ ਸ਼ਰਾਰਤ ਹੁੰਦੀ ਸੀ, ਸਾਡੇ ਲਈ ਉਹ ਸ਼ਰਾਰਤ ਨਹੀਂ ਸੀ ਹੁੰਦੀ, ਹੈਨਾ। ਸਹੀ ਗੱਲ ਆ। ਸੋ ਬਿਲਕੁਲ, ਜੇ ਪੁੱਠੇ ਪੰਗਿਆਂ ਦੀ ਗੱਲ ਕਰਾਂ ਜਾਂ ਸ਼ਰਾਰਤਾਂ ਦੀ ਗੱਲ ਕਰਾਂ ਤੇ ਉਹ ਸਾਰਾ ਕੁਝ ਯਾਦ ਹੈ, ਜਿਹੜੇ ਅਮਰੂਦ ਤੋੜਨੇ, ਜਾਮਣਾ ਤੋੜਨੀਆਂ, ਲੋਕਾਂ ਦੇ ਖੇਤਾਂ ਤੋਂ ਛੱਲੀਆਂ ਵਗੈਰਾ ਤੋੜਨੀਆਂ, ਅੱਛਾ ਫਿਰ ਗੰਨੇ ਬਹੁਤ ਭੰਨੀ ਦੇ ਹੁੰਦੇ ਸੀ, ਗੰਨੇ ਤੋੜਨੇ, ਇਹ ਸਾਰੀਆਂ ਚੀਜ਼ਾਂ ਆਮ ਹੁੰਦੀਆਂ ਸੀਗੀਆਂ, ਸੰਤਰੇ ਤੋੜਨੇ, ਔਰ ਬਹੁਤੇ ਲੋਕ ਨਹੀਂ ਵੀ ਕਰਦੇ ਹੁੰਦੇ ਸੀ, ਵੀ ਤੋੜ ਵੀ ਲੈਂਦੇ ਹੁੰਦੇ ਸੀ ਤੇ ਕੋਈ ਵੱਡੀ ਗੱਲ ਨੀ, ਪਰ ਕਈ ਬੜੇ ਖੜੂਸ ਹੁੰਦੇ ਸੀਗੇ, ਉਹਨਾਂ ਨੇ ਪਿੱਛੇ ਹੀ ਪੈ ਜਾਣਾ, ਫਿਰ ਘਰ ਤੱਕ ਸ਼ਿਕਾਇਤਾਂ ਹੁੰਦੀਆਂ ਸੀਗੀਆਂ, ਕਰਦਿਆਂ ਤੋਂ ਫਿਰ ਗਾਲਾਂ ਦੀਆਂ ਹੋਰ ਬਹਾਨੇ ਬਣ ਜਾਂਦੇ ਹੁੰਦੇ ਸੀ, ਵੀ ਘਰ ਪਈਆਂ ਚੀਜ਼ਾਂ ਨੀ ਖਾ ਹੁੰਦੀਆਂ ਬਾਹਰ ਜਾ ਜਾ ਕੇ, ਪਰ ਹੁਣ ਉਹਨਾਂ ਨੂੰ ਕੌਣ ਦੱਸੇ ਵੀ ਉਹ ਜਿਹੜੀ ਇਹ ਕਰਕੇ ਸ਼ਰਾਰਤਾਂ ਨਾਲ ਜਿਹੜੇ ਤੋੜ ਕੇ ਖਾਣ ਦੇ ਯਾਰ ਦੋਸਤਾਂ ਦੇ ਨਾਲ ਮਜ਼ਾ ਆਉਂਦਾ ਹੁੰਦਾ ਸੀਗਾ ਚੀਜ਼ਾਂ, ਉਹ ਬਾਜ਼ਾਰੋਂ ਲਿਆ ਕੇ ਖਾਣ ਦਾ ਕਿੱਥੇ ਮਜ਼ਾ ਆਉਂਦਾ ਹੁੰਦਾ ਸੀਗਾ, ਹੈਨਾ। ਸੋ ਸਹੀ ਗੱਲ, ਜਾਮਣਾ ਤਾਂ ਅੱਜ ਫੇਰ ਯਾਦ ਆ ਗਈਆਂ, ਪਿੱਛੇ ਜੇ ਵੀ ਯਾਦ ਆਈਆਂ ਸੀਗੀਆਂ, ਬੇਰੀਆਂ ਜਾਮਣਾ ਇਹ ਤੋੜ ਕੇ, ਇਹ ਮੁੱਲ ਲਿਆ ਕੇ ਨੀ ਖਾਧੀਆਂ ਮੈਨੂੰ ਲੱਗਦਾ ਕਦੀ, ਇਹ ਏਦਾਂ ਹੀ ਮਿਲਦੀਆਂ ਹੁੰਦੀਆਂ ਸੀ, ਜਿਹਦੇ ਲੱਗੀਆਂ ਹੁੰਦੀਆਂ ਸੀ ਉਹ ਦੇ ਜਾਂਦਾ ਹੁੰਦਾ ਸੀ, ਜਾਂ ਆਈ ਤੋੜ ਤੋੜ ਕੇ ਸਾਰ ਲਈਦਾ ਹੁੰਦਾ ਸੀਗਾ। ਸੋ ਬਿਲਕੁਲ, ਅੱਛਾ ਇੱਕ ਹੋਰ ਜਿਹੜੀ ਸ਼ਰਾਰਤ ਅਸੀਂ ਕਰਦੇ ਹੁੰਦੇ ਸੀ, ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵੀ ਦੱਸਿਆ ਵੀ ਸਾਡੇ ਪਿੰਡ ਚ ਖੂਹ ਹੁੰਦੇ ਸੀ, ਉਹ ਖੂਹ ਚ ਝਾਤੀਆਂ ਜ਼ਰੂਰ ਮਾਰਦੇ ਹੁੰਦੇ ਸੀ, ਉਹ ਮੈਨੂੰ ਅਜੇ ਵੀ ਯਾਦ ਆ, ਉਹ ਖੂਹ ਚ ਝਾਤੀਆਂ ਮਾਰਨੀਆਂ ਤੇ ਖੂਹ ਚੋਂ ਇੱਕੋ ਬਣਦੀ ਹੁੰਦੀ ਸੀ ਨਾ, ਉੱਥੇ ਵੀ ਕੁਝ ਬੋਲਣਾ ਵੀ ਤੇ ਉਹ ਇੱਕੋ ਹੋਣੀ ਸਾਊਂਡ, ਤੇ ਉਹ ਬੜਾ ਵਧੀਆ ਲੱਗਦਾ ਹੁੰਦਾ ਸੀਗਾ। ਉਹ ਵੀ ਇੱਕ ਪੁੱਠੇ ਪੰਗੇ ਯਾਦ ਆ ਕਿ ਘਰਦਿਆਂ ਨੇ ਹਮੇਸ਼ਾ ਮਨਾ ਕਰਨਾ ਵੀ ਦੇਖਣਾ ਨੀ ਖੂਹ ਦੇ ਵਿੱਚ, ਪਰ ਅਸੀਂ ਹਮੇਸ਼ਾ ਉਹ ਚੀਜ਼ ਨੂੰ ਦੇਖ ਕੇ ਜਾਣਾ ਔਰ ਉਹ ਚੀਜ਼ ਕਰਕੇ ਜਾਣੀ। ਤੇ ਉਸ ਤੋਂ ਬਾਅਦ, ਅੱਛਾ ਜੇ ਗੱਲ ਕਰਾਂ ਮੈਂ ਪੁੱਠੇ ਪੰਗਿਆਂ ਦੇ ਵਿੱਚ, ਗੱਲ ਹੁੰਦੀ ਸੀਗੀ ਇੱਕ ਪਰਚੀਆਂ ਦੀ, ਮੈਂ ਤੁਹਾਡੇ ਚੋਂ ਪਰਚੀਆਂ ਕਿੰਨੇ ਕਿੰਨੇ ਚਲਾਈਆਂ, ਇਹ ਵੀ ਜ਼ਰਾ ਦੱਸੋ, ਦੱਸ ਦੋ। ਉਹ ਵੀ ਪੁੱਠੇ ਪੰਗੇ ਹੁੰਦੇ ਸੀ ਜਿਹੜੇ ਪਰਚੀਆਂ ਚੱਲਦੀਆਂ ਹੁੰਦੀਆਂ ਸੀਗੀਆਂ, ਜਿਹੜੇ ਪਰਚੀਆਂ ਲੈ ਕੇ ਜਾਂਦੇ ਹੁੰਦੇ ਸੀਗੇ। ਸੋ ਵੈਸੇ ਸੱਚੀ ਦੱਸਾਂ ਮੈਂ ਪਰਚੀ ਨੀ ਕਦੀ ਚਲਾਈ, ਬਟ ਹਾਂ ਮੈਂ ਚਲਾਉਂਦੇ ਦੇਖਿਆ ਜ਼ਰੂਰ ਆ, ਔਰ ਉਹਨਾਂ ਦੇ ਮੈਂ ਹੌਸਲੇ ਤੇ ਐ ਹੁੰਦੀ ਸੀ ਵੀ ਵਾਹ ਯਾਰ ਕਿੰਨਾ ਹੌਸਲਾ, ਕਿੰਨੀ ਡੇਰਿੰਗ ਆ ਇਹ, ਵੀ ਸ਼ਰੇ ਆਮ ਕਈਆਂ ਨੇ ਤਾਂ, ਮੈਨੂੰ ਯਾਦ ਆ ਸਾਡਾ ਇੱਕ ਵਾਰੀ ਇਕਨੋਮਿਕਸ ਦਾ ਪੇਪਰ ਸੀਗਾ, ਔਰ ਇੱਕ ਕੁੜੀ ਨੇ ਆਪਣੀ ਸ਼ਰਟ ਦੇ ਉੱਤੇ, ਯਾਨੀ ਸ਼ਰਟ ਦੇ ਜਿਹੜਾ ਕਮੀਜ਼ ਹੁੰਦਾ ਨਾ ਉਹਦੀ ਬੈਕ ਸਾਈਡ ਦੇ ਉੱਤੇ ਲਿਖਿਆ ਹੋਇਆ ਸੀ ਸਾਰਾ, ਔਰ ਉਹ ਮੈਂ ਹੈਰਾਨ ਹੋ ਏਦਾਂ ਕਰੇ ਔਰ ਦੇਖੇ ਤੇ ਲਿਖ ਕੇ ਫਿਰ ਓਦਾਂ ਕਰ ਦੇਵੇ ਯਾਨੀ ਉਹ ਗੱਲ ਵੀ ਗ੍ਰੈਜੂਏਸ਼ਨ ਦੀ ਆ ਸੋਚੋ ਕਿੱਡੇ ਕਿੱਡੇ ਕੁਸਚਨ ਹੁੰਦੇ ਸੀਗੇ ਉਦੋਂ ਤੇ ਬਾਕੀ ਪਰਚੀਆਂ ਬੜੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਦਸਵੀਂ ਦੇ ਪੇਪਰਾਂ ਦੇ ਵਿੱਚ ਬੋਰਡ ਦੇ ਪੇਪਰ ਹੁੰਦੇ ਸੀ ਔਰ ਬੜੀਆਂ ਪਰਚੀਆਂ ਚੱਲਣੀਆਂ ਉਹ ਮੈਨੂੰ ਇਸ ਕਰਕੇ ਵੀ ਪਤਾ ਪਈ ਪੇਰੈਂਟਸ ਟੀਚਰ ਹੁੰਦੇ ਸੀਗੇ ਔਰ ਕਿਸੇ ਨਾ ਕਿਸੇ ਦੀ ਸਿਫਾਰਿਸ਼ ਵੀ ਆਈ ਰਹਿੰਦੀ ਹੁੰਦੀ ਸੀ ਕਿ ਹਾਂਜੀ ਸਾਡੇ ਮੁੰਡੇ ਨੂੰ ਕਰਵਾ ਦਿਓ ਜੀ ਤੇ ਦੂਸਰਾ ਗੱਲ ਕਰਾਂ ਤੇ ਆਪਣੇ ਜਿਹੜੇ ਕਜ਼ਨਸ ਹੁੰਦੇ ਸੀ ਉਹ ਵੀ ਪੂਰੀਆਂ ਪਰਚੀਆਂ ਲੈ ਕੇ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਕਹਿਣਾ ਵੀ ਹਾਂ ਵੀ ਦੱਸ ਕਿਹੜਾ ਕਿਹੜਾ ਇੰਪੋਰਟੈਂਟ ਕੁਸਚਨ ਆਊਗਾ ਤੇ ਅਸੀਂ ਕਹਿਣਾ ਵੀ ਚੱਲ ਸ਼ਾਇਦ ਇਹਨਾਂ ਨੇ ਪੜ੍ਹਨਾ ਹੋਊਗਾ ਯਾਦ ਕਰਨਾ ਹੋਊਗਾ ਇਸ ਕਰਕੇ ਸਾਨੂੰ ਪੁੱਛਦੇ ਵੀ ਇੰਪੋਰਟੈਂਟ ਕੁਸਚਨ ਕਿਹੜੇ ਹੁੰਦੇ ਸੀ ਫਿਰ ਉਹਨਾਂ ਨੇ ਕਹਿਣਾ ਅੱਛਾ ਚੱਲ ਇਹਦੀ ਪਰਚੀ ਵੀ ਲੈ ਜਾਂਗੇ ਇਹਦੀ ਪਰਚੀ ਵੀ ਲੈ ਜਾਂਗੇ ਓ ਹੋ ਹੋ ਪਰਚੀਆਂ ਬੜੀਆਂ ਚੱਲਦੀਆਂ ਸੀ ਔਰ ਉਹ ਵੀ ਪੁੱਠੇ ਪੰਗਿਆਂ ਦੇ ਵਿੱਚ ਹੀ ਆਉਂਦੀਆਂ ਹੁੰਦੀਆਂ ਸੀ ਸਾਡੇ ਤੇ ਲਓ ਜੀ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਆਇਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਆਪ ਸਭ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਕੀ ਹਾਲ ਚਾਲ ਹੈ ਤੁਸੀਂ ਗਰਮੀਆਂ ਦਾ ਮੌਸਮ ਮਾਣ ਰਹੇ ਹੋਣੇ ਇਸ ਵੇਲੇ ਹਨਾ ਅਮਰੀਕਾ ਦੇ ਵਿੱਚ ਔਰ ਬਹੁਤ ਸੋਹਣੀ ਤਸਵੀਰ ਇਹਨਾਂ ਨੇ ਭੇਜੀ ਹੈ ਆਪਣੇ ਵਿਹੜੇ ਦੀ ਮੈਨੂੰ ਬਹੁਤ ਹੀ ਖੁੱਲਾ ਜਿਹਾ ਘਰ ਔਰ ਨੀਲਾ ਅਸਮਾਨ ਔਰ ਦੂਰ ਦੂਰ ਤੱਕ ਹਰਿਆਲੀ ਛਾਈ ਹੋਈ ਹੈ ਸੋ ਬਿਲਕੁਲ ਲੱਗਦਾ ਜੀ ਇੱਕ ਦੁਪਹਿਰੇ ਵੇਲੇ ਦਾ ਜਿਹੜਾ ਢਲਦਾ ਦਿਨ ਹੁੰਦਾ ਇੱਕ ਦੁਪਹਿਰ ਢਲਦੀ ਦੁਪਹਿਰ ਦਾ ਜਿਹੜਾ ਵੇਲਾ ਉਹ ਮੈਨੂੰ ਇਸ ਤਸਵੀਰ ਚ ਸਾਫ਼ ਨਜ਼ਰ ਆ ਰਿਹਾ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਹੋਰ ਪੁੱਠੇ ਪੰਗਿਆਂ ਦੀ ਗੱਲ ਕਰਾਂ ਤੇ ਅੱਛਾ ਮੈਂ ਪੁੱਠੇ ਪੰਗੇ ਜਿਹੜੇ ਲੈਂਦੀ ਹੁੰਦੀ ਸੀ ਮੈਂ ਆਪਣੇ ਦਾਦੀ ਨਾਲ ਬੜੇ ਪੰਗੇ ਲੈਂਦੀ ਹੁੰਦੀ ਸੀਗੀ ਅਸੀਂ ਸਾਰੇ ਲਈਦਾ ਹੁੰਦੇ ਸੀਗੇ ਦਾਦੀ ਬੜੀ ਪਿਆਰੀ ਹੁੰਦੀ ਸੀ ਸਾਡੇ ਯਾਨੀ ਬਹੁਤ ਹੀ ਕਿਊਟ ਹੁੰਦੇ ਸੀ ਉਹ ਬੋਲਦੇ ਚੰਗਾ ਹੁੰਦੇ ਸੀ ਬੜਾ ਖਰਵਾਂ ਬੋਲ ਹੁੰਦਾ ਸੀਗਾ ਉਹਨਾਂ ਦਾ ਔਰ ਡਾਢੇ ਹੁੰਦੇ ਸੀਗੇ ਵੈਸੇ ਤਾਂ ਪਰ ਸਾਨੂੰ ਉਹਨਾਂ ਨਾਲ ਪੰਗੇ ਲੈ ਕੇ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ ਫਿਰ ਮੈਂ ਆਪਣੇ ਦਾਦੀ ਦਾ ਫੈਸ਼ਨ ਕਰਦੀ ਹੁੰਦੀ ਸੀ ਕਦੀ ਕਦੀ ਪੂਰਾ ਔਰ ਮੈਂ ਤੁਹਾਡੇ ਨਾਲ ਗੱਲ ਕਰਦੀ ਮੈਨੂੰ ਅਜੇ ਵੀ ਯਾਦ ਆ ਰਹੀ ਆ ਉਹ ਦਾਦੀ ਜਿਨ੍ਹਾਂ ਦੇ ਮੈਂ ਮੰਮੀ ਦੀਆਂ ਕਾਲੀਆਂ ਐਨਕਾਂ ਲਾ ਦਿੰਦੀ ਹੁੰਦੀ ਸੀ ਤੇ ਉੱਚੀ ਜਿਹੀ ਪੋਨੀ ਕਰ ਦੇਣੀ ਕੋਈ ਪਰਸ ਲਿਆ ਕੇ ਫੜਾ ਦੇਣਾ ਤੇ ਚੁੰਨੀ ਹੈ ਸਾਈਡ ਜੇ ਤੇ ਰੱਖ ਦੇਣੀ ਤੇ ਉਹਨਾਂ ਨੇ ਵੀ ਨਾ ਪਹਿਲਾਂ ਤਾਂ ਨਾਲੇ ਗੁੱਸਾ ਕਰੀ ਜਾਣਾ ਨਾਲੇ ਮਿਸਣਾ ਮਿਸਣਾ ਜਿਹਾ ਹੱਸੀ ਜਾਣਾ ਬਈ ਦੱਸ ਜਿੱਦਾਂ ਪਤਾ ਹੀ ਹੁੰਦਾ ਹਨਾ ਹਰ ਉਮਰ ਦੇ ਵਿੱਚ ਵੀ ਬੱਚੇ ਕੀ ਕਰਦੇ ਪਏ ਆ ਕਿਉਂ ਕਰਦੇ ਪਏ ਆ ਔਰ ਉਹੀ ਚੀਜ਼ਾਂ ਹੁਣ ਅਸੀਂ ਆ ਸਾਨੂੰ ਪਤਾ ਆ ਬੱਚੇ ਸਾਡੇ ਸ਼ਰਾਰਤਾਂ ਕਰਦੇ ਪਏ ਆ ਔਰ ਪਤਾ ਵੀ ਹੁੰਦਾ ਵੀ ਅਸੀਂ ਵੀ ਕੀਤੀਆਂ ਆ ਪਰ ਫਿਰ ਵੀ ਖਾਮ ਖਾ ਉੱਪਰੋਂ ਝੂਠਾ ਝੂਠਾ ਗੁੱਸਾ ਕਰਦੇ ਰਹਿੰਦੇ ਆ ਔਰ ਜਦੋਂ ਮੇਰੇ ਬੱਚੇ ਸ਼ਰਾਰਤਾਂ ਕਰਦੇ ਆ ਜਾਂ ਕੁਛ ਕਰਦੇ ਮੈਨੂੰ ਉਹ ਚੰਗੀਆਂ ਵੀ ਲੱਗਦੀਆਂ ਆ ਔਰ ਜਦੋਂ ਕਿਤੇ ਮੇਰੇ ਹਸਬੈਂਡ ਉਹਨਾਂ ਨੂੰ ਥੋੜਾ ਗੁੱਸਾ ਵੀ ਕਰ ਦਿੰਦੇ ਆ ਤਾਂ ਫਿਰ ਮੈਂ ਉਹਨਾਂ ਨੂੰ ਬਾਅਦ ਚ ਜ਼ਰੂਰ ਪੁੱਛਦੀ ਹੁੰਦੀ ਅੱਛਾ ਤੁਸੀਂ ਨੀ ਕਰਦੇ ਹੁੰਦੇ ਸੀਗੇ ਮੈਂ ਤੇ ਕਰਦੀ ਹੁੰਦੀ ਸੀਗੀ ਹਨਾ ਸੋ ਥੋੜੀਆਂ ਪਰ ਬੱਚਿਆਂ ਨੂੰ ਕਹਿਣਾ ਵੀ ਬਣਿਆ ਆ ਸਾਡਾ ਫਰਜ਼ ਮਾਂ ਪਿਓ ਦਾ ਫਰਜ਼ ਸ਼ਾਇਦ ਰੋਕਣਾ ਹੁੰਦਾ ਜਦਕਿ ਉਹਨਾਂ ਨੂੰ ਪਤਾ ਵੀ ਹੁੰਦਾ ਵੀ ਅਸੀਂ ਵੀ ਇਹ ਚੀਜ਼ਾਂ ਕੀਤੀਆਂ ਆ ਪਰ ਦੂਸਰੀ ਗੱਲ ਇਹ ਵੀ ਹੁੰਦੀ ਆ ਵੀ ਅਸੀਂ ਕਿਸੇ ਦੇ ਕਹੇ ਤੋਂ ਓਨਾ ਨੀ ਸਿੱਖਦੇ ਜਿੰਨਾ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਦੇ ਆ ਹੈਨਾ ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਕਹਿੰਦੇ ਪਰਚੀਆਂ ਚਲਾਉਣ ਦੀ ਸਾਨੂੰ ਲੋੜ ਨਹੀਂ ਪੈਂਦੀ ਸੀ ਕਿਉਂਕਿ ਸਾਡਾ ਹੈਡ ਮਾਸਟਰ ਸੁੱਚਾ ਸਿੰਘ ਹਮੇਸ਼ਾ ਸਾਰੇ ਪਾਸ ਕਹਿ ਦਿੰਦਾ ਸੀ ਬੜਾ ਚੰਗਾ ਮਾਸਟਰ ਸੀ ਤੁਹਾਡਾ ਹੈ ਨਾਮ ਵੀ ਦੇਖੋ ਸੁੱਚਾ ਸਿੰਘ ਤੇ ਕੰਮ ਵੀ ਕਿੰਨੇ ਸੱਚੇ ਸੁੱਚੇ ਕਰਦੇ ਹੁੰਦੇ ਸੀ ਉਹ ਸਾਰੇ ਪਾਸ ਕਹਿ ਦਿੰਦਾ ਹੁੰਦਾ ਸੀ ਸਹੀ ਗੱਲ ਆ ਦੂਸਰੇ ਜਿਹੜੇ ਹੁੰਦੇ ਸੀ ਉਹਦੇ ਵਿੱਚ ਤਾਂ ਜਿਹੜਾ 31 ਮਾਰਚ ਨੂੰ ਨਤੀਜਾ ਨਿਕਲਦਾ ਹੁੰਦਾ ਸੀ ਉਹਦੇ ਚ ਤਾਂ ਮਾਸਟਰ ਇਹੀ ਕਹਿੰਦੇ ਹੁੰਦੇ ਸੀ ਸਾਰੇ ਪਾਸ ਇਸ ਨਾਲ ਉਸਦੇ ਪਿੰਡ ਦੇ ਸਕੂਲ ਦਾ ਬੇੜਾ ਬਿਠਾ ਦਿੱਤਾ ਠੀਕ ਆ ਠੀਕ ਆ ਸਹੀ ਗੱਲ ਆ ਸਾਰੇ ਹੀ ਪਾਸ ਕਰ ਦਿੱਤੇ ਹੈ ਨਾ ਵਿਚਾਰੀਆਂ ਕੁੜੀਆਂ ਜਿਹੜੀਆਂ ਸਾਰੇ ਸਾਲ ਇੰਨਾ ਪੜ੍ਹਦੀਆਂ ਰਹਿੰਦੀਆਂ ਹੁੰਦੀਆਂ ਸੀ ਉਹ ਵੀ ਪਾਸ ਤੇ ਮੁੰਡੇ ਜਿਹੜੇ ਵਿਸ਼ੇ ਵੀ ਜੇਬਾਂ ਚ ਹੱਥ ਪਾ ਕੇ ਘੁੰਮਦੇ ਰਹਿੰਦੇ ਹੁੰਦੇ ਸੀਗੇ ਉਹ ਵੀ ਪਾਸ ਕਹਿ ਦੇਣਾ ਤੇ ਅੱਛਾ ਲਓ ਜੀ ਇੱਕ ਮੈਸੇਜ ਮੈਨੂੰ ਆਇਆ ਅਮਨਦੀਪ ਹੁਣਾਂ ਦਾ ਅਮਨਦੀਪ ਕੌਰ ਦਾ ਐਡੀਲੇਡ ਤੋਂ ਹੀ ਉਹਨਾਂ ਨੇ ਬੜਾ ਪਿਆਰਾ ਮੈਸੇਜ ਕੀਤਾ ਕਹਿੰਦੇ ਕਿ ਮੈਂ ਤੇ ਮੇਰੀਆਂ ਦੋ ਹੋਰ ਫਰੈਂਡਸ ਕਲਾਸ ਚ ਫਰੰਟ ਬੈਂਚਰ ਸੀ ਕਹਿੰਦੇ ਬਸ ਇੰਨੀ ਕੁ ਬਦਮਾਸ਼ੀ ਕਰੀਦੀ ਸੀ ਕਿ ਸਾਡੀਆਂ 3 ਸੀਟਸ ਫਰੰਟ ਰੋ ਦੇ ਮਿਡਲ ਚ ਬਲੋਕ ਦੀ ਹੁੰਦੀਆਂ ਸੀ ਜੇ ਕੋਈ ਉਹਨਾਂ ਸੀਟ ਤੇ ਗਲਤੀ ਨਾਲ ਬਹਿ ਜਾਂਦਾ ਸੀ ਤੇ ਅਸੀਂ ਉਹਦਾ ਬੈਗ ਚੁੱਕ ਕੇ ਲਾਸਟ ਰੋ ਵਿੱਚ ਜਾਂ ਕਲਾਸ ਦੇ ਬਾਹਰ ਰੱਖ ਦਿੰਦੀਆਂ ਹੁੰਦੀਆਂ ਸੀ ਫਿਰ ਜੇ ਅਸੀਂ ਮੂਡ ਚ ਨਹੀਂ ਜਾਂ ਕੋਈ ਟੈਸਟ ਦੀ ਤਿਆਰੀ ਨਹੀਂ ਹੁੰਦੀ ਸੀ ਤਾਂ ਉਹ 3 ਸੀਟ ਉਸ ਲੈਕਚਰ ਚ ਖਾਲੀ ਹੀ ਰਹਿ ਜਾਂਦੀਆਂ ਸੀ ਕੋਈ ਹਿੰਮਤ ਨਹੀਂ ਸੀ ਕਰਦਾ ਉਹਨਾਂ ਸੀਟ ਤੇ ਬੈਠਣ ਦੀ ਤੇ ਟੀਚਰ ਪੁੱਛਦੀ ਰਹਿ ਜਾਂਦੀ ਸੀ ਕਿ ਇਨ ਸੀਟਸ ਮੇਂ ਕਿਆ ਪ੍ਰੋਬਲਮ ਹੈ ਅੱਜ ਤੇ ਸਾਰੇ ਬਸ ਹੱਸਣ ਲੱਗ ਜਾਂਦੇ ਸੀ ਤੇ ਟੀਚਰ ਕਨਫਿਊਜ਼ ਹੋ ਜਾਂਦੀ ਸੀ ਕਿ ਸ਼ਾਇਦ ਮੇਰੇ ਤੋਂ ਹੀ ਤਾਂ ਨਹੀਂ ਸਮੈਲ ਆਉਂਦੀ ਜਿਹੜਾ ਮੇਰੇ ਕੋਲ ਨਹੀਂ ਬੈਠ ਰਹੇ ਅੱਜ ਸਹੀ ਗੱਲ ਆ, ਇਹੋ ਜਿਹੀਆਂ ਬਦਮਾਸ਼ੀਆਂ ਬੜੀਆਂ ਕਲਾਸ ਚ ਚੱਲਦੀਆਂ ਹੁੰਦੀਆਂ ਸੀਗੀਆਂ, ਹੈਨਾ। ਅੱਛਾ, ਕਲਾਸ ਤੇ ਫਿਰ ਬਲੈਕ ਬੋਰਡ ਤੇ ਕਈ ਵਾਰੀ ਏਦਾਂ ਹੁੰਦਾ ਸੀ ਕਿ ਕਿਸੇ ਨਾਲ ਕੁਛ ਲੜਾਈ ਝਗੜਾ ਹੋਇਆ ਹੁੰਦਾ ਸੀ ਤੇ ਬਲੈਕ ਬੋਰਡ ਇੱਕ ਜ਼ਰੀਆ ਹੁੰਦਾ ਸੀ ਇੱਕ ਦੂਜੇ ਤੇ ਫਾਇਰ ਕਰਨ ਦਾ, ਫਿਰ ਉਹ ਬਲੈਕ ਬੋਰਡ ਦੇ ਰਾਹੀਂ ਯਾਨੀ ਉਹ ਗਰੁੱਪ ਜਿਹੜੇ ਇੱਕ ਦੂਜੇ ਤੇ ਫਾਇਰ ਕਰਦੇ ਹੁੰਦੇ ਸੀ। ਔਰ ਸਹੀ ਗੱਲ ਆ, ਤੁਹਾਡੀਆਂ ਸੀਟਸ ਤੇ ਕੋਈ ਬੈਠ ਜਾਂਦਾ ਹੁੰਦਾ ਸੀ ਤੇ ਉਹ ਤਾਂ ਫਿਰ ਤੁਸੀਂ ਇੰਨੀ ਹਿਮਾਕਤ ਨਹੀਂ ਕਰਨ ਦਿੰਦੇ ਹੁੰਦੇ ਸੀ, ਹੈਨਾ। ਸੋ ਬਹੁਤ ਬਹੁਤ ਸ਼ੁਕਰੀਆ ਅਮਨ ਤੁਹਾਡਾ ਇਹ ਮੈਸੇਜ ਮੇਰੇ ਨਾਲ ਸਾਂਝਾ ਕਰਨ ਦੇ ਲਈ। ਤੇ ਹੋਰ ਕੁਛ ਪੁੱਠੇ ਪੰਗੇ ਵੀ ਯਾਦ ਆ ਜਿਹੜੇ ਮੈਂ ਬਚਪਨ ਦੇ ਵਿੱਚ ਜਾਂ ਉਸ ਤੋਂ ਬਾਹਰ ਕੀਤੇ ਹੋਏ, ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸਦੀ ਹਾਂ। ਉਹਨਾਂ ਦੇ ਵਿੱਚੋਂ ਇੱਕ ਤਾਂ ਹੈਗੀ ਆਮ ਜਿਹੀ ਗੱਲ ਜਿਹੜੀ ਅਸੀਂ ਸਾਰਿਆਂ ਨੇ ਕੀਤੀ ਹੋਣੀ, ਕਿਸੇ ਦਾ ਦਰਵਾਜ਼ਾ ਖੜਕਾ ਕੇ ਦੌੜ ਜਾਣਾ ਜਾਂ ਕਿਸੇ ਦੇ ਘਰ ਦੀ ਬੈਲ ਮਾਰ ਕੇ ਦੌੜ ਜਾਣਾ, ਉਹ ਵੀ ਸ਼ਰਾਰਤ ਕਰਦੇ ਹੁੰਦੇ ਸੀਗੇ, ਹੈਨਾ। ਤੇ ਅੱਛਾ, ਇੱਕ ਸ਼ਰਾਰਤ ਕਹਿ ਲੋ, ਇਹਨੂੰ ਵੀ ਪੁੱਠੇ ਪੰਗੇ ਚ ਹੀ ਕਹਿ ਸਕਦੇ ਅਸੀਂ, ਵੀ ਕਈ ਵਾਰੀ ਜਿਹੜੀਆਂ ਕਿਤਾਬਾਂ ਅੱਗੇ ਰੱਖ ਕੇ ਜਿਹੜਾ ਪੜ੍ਹਨ ਦਾ ਡਰਾਮਾ ਕਰਦੇ ਹੁੰਦੇ ਸੀ ਘਰਦਿਆਂ ਨੇ, ਕਹਿਣਾ ਪੜ੍ਹੋ ਪੜ੍ਹੋ ਪੜ੍ਹੋ, ਤੇ ਕਿਤਾਬਾਂ ਸਾਡੇ ਅੱਗੇ ਹੁੰਦੀਆਂ ਸੀ ਤੇ ਅਸੀਂ ਕਿਤੇ ਹੋਰ ਹੁੰਦੇ ਸੀਗੇ ਯਾਨੀ। ਔਰ ਕਈ ਵਾਰੀ ਇਹ ਹੁੰਦਾ ਸੀ ਵੀ ਉਹ ਕੌਮਿਕਸ ਨੀ ਆਉਂਦੇ ਹੁੰਦੇ ਸੀ, ਮੋਟੂ ਪਤਲੂ ਵਾਲੇ, ਰਮਨ ਕੁਮਾਰ ਵਾਲੇ, ਉਹ ਕੌਮਿਕਸ। ਹਾਂ, ਚਾਚਾ ਚੌਧਰੀ ਤੇ ਸਾਬੂ ਤੁਹਾਡੇ ਚੋਂ ਬਹੁਤਿਆਂ ਨੇ ਪੜ੍ਹਿਆ ਹੋਣਾ ਉਹ ਵੀ। ਫਿਰ ਕਈ ਵਾਰੀ ਤਾਂ ਐਂ ਹੁੰਦਾ ਸੀ ਵੀ ਉਹ ਵੀ ਕਿਤਾਬਾਂ ਚ ਰੱਖ ਕੇ ਪੜ੍ਹੀ ਦੇ ਹੁੰਦੇ ਸੀ, ਘਰਦਿਆਂ ਨੂੰ ਲੱਗਣਾ ਵੀ ਪੜ੍ਹਦੇ ਆ ਤੇ ਅਸੀਂ ਇਹ ਕੰਮ ਕਰੀਦੇ ਸੀ, ਚੁੱਪ ਕਰ ਜਾਓ ਜੇ ਮੇਰੇ ਬੱਚੇ ਮੇਰਾ ਪ੍ਰੋਗਰਾਮ ਸੁਣਦੇ ਹੋਏ ਨਾ ਮੇਰੀ ਪੋਲ ਖੁੱਲ ਜਾਣੀ ਆ। ਸੋ ਚਲੋ ਜੀ, ਕੁਝ ਕੁ ਹੋਰ ਸ਼ਰਾਰਤਾਂ ਮੇਰੇ ਕੋਲ ਬਾਕੀ ਆ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਪਰ ਉਸ ਤੋਂ ਪਹਿਲਾਂ ਸੁਣਦੇ ਆ ਇੱਕ ਗੀਤ, ਔਰ ਗੀਤ ਤੋਂ ਬਾਅਦ ਆਪਣੇ ਪੁੱਠੇ ਪੰਗਿਆਂ ਦੀਆਂ ਗੱਲਾਂ ਕਰਦੇ ਆ।
ਬਾਪੂ ਬਾਪੂ ਕਹਿੰਦੇ ਸੀ ਤੇ ਬੜਾ ਸੁਖੀ ਰਹਿੰਦੇ ਸੀ, ਬਾਪੂ ਜੀ ਕਹਾਇਆ ਤੇ ਹੁਣ ਚੇਤਾ ਆਇਆ, ਬਾਪੂ ਜੀ ਕਹਾਇਆ ਤੇ ਹੁਣ ਚੇਤਾ ਆਇਆ, ਹੱਥੋਂ ਨਿਕਲ ਗਏ ਸਮੇਂ ਮਹਿੰਗੇ ਮੁੱਲ ਦੇ, ਬਚਪਨ ਵਾਲੇ
बचपन वाले दिन मित्र नहीं भुलते, बचपन वाले दिन मित्र नहीं भुलते, हाँ नहीं भुलते, सच्ची नहीं भुलते।
बिल्कुल जी, बचपन वाले दिन किथे भुल दिया, बिल्कुल नहीं भूलते। जिंदगी दे विच जिदा मैं प्रोग्राम दी पहला भी कहा पे, सारे फेजेस बड़े प्यारे हुंदे आ, पर जिदा जिदा असीं वड्डे हुंदे जांदे आ ना, पर सानूं जिहड़ा बचपन दे नाल जिहड़ा साडा ओह फेज हुंदा साडी जिंदगी दा, ओहदे नाल इक साडा डाढा प्यार रहिंदा, बेफिकरियां हुंदियां, मौजां हुंदियां आ। ओही बापू बापू कहिंदे सी ते बड़ा सुख लैंदे सी, बापू बापू कहाया ते बस फिर कन्नां नूं हथ लाया। सो ओही चीज इक मां प्यो दे सिर ते जिहड़ियां ऐशां हुंदियां आ, थोड़ा भी हुंदा सीगा पर फिर भी बहुत हुंदा सीगा, क्योंकि वह मां प्यो दा हुंदा सीगा। सही गल आ, शौक जेडे मां प्यो दे सिर ते पूरे कर लैंदे हुंदे सीगे सारे। और ए मेरी कल्ली दी गल नहीं, साडे सारिआं दी गल आ, साडे सारिआं दी ही गल आ, भावे ओह तंगियां तरुशियां हुंदियां सी, जां अज जिन्ना नहीं भी हुंदा सीगा, पिंडां दे विच रहिंदे हुंदे सीगे, ओह सुख सुविधावां ओह सहूलतां ओनियां नहीं हुंदियां सीगियां, पर बड़ा प्यारा हुंदा सी, ओह बचपन बड़ा प्यारा हुंदा सी। जिन्नू भी पुछ लो हमेशा अपने बचपन दी गल जरूर करदे आ। और एक ह्यूमन नेचर जिहड़ी हुंदी आ, ते जदों असीं बच्चे हुंदे आ ते हमेशा वड्डे होण दी काहल लगी रहिंदी आ सानूं, यानी असीं अपने बच्चियां नूं भी देखिए, मेरा बेटा उहनूं बड़ा आया रहिंदा भी अच्छा मैं 8 years दा हो जाणा हुण, मम्मा इदां इदां, और उहनूं काहल ही रहिंदी आ भी मैं कदों वड्डा होवां कदों वड्डा होवां। और ओह काहल सानूं भी सी वड्डे होण दी, जदों असीं बच्चे हुंदे सी इक काहल हुंदी आ भी वड्डे हो जाईए। अच्छा फिर जिंदगी दा इक दौर इहो जिहा हुंदा कि जिथे आके लगदा भी हाए असीं वड्डे होण लग गए, नहीं नहीं छोटे होना ना सीगा, छोटे होइए वड्डे क्यों हो रहे हैं। सो है ना, सैटिस्फैक्शन कदे भी नहीं जदों जिस एज चुनने पहला ते वड्डे होण दी इक दौड़, फिर जदों वड्डे हो जाने और यह एहसास हुंदा भी नहीं वड्डे होण च एडा कुछ खास नहीं रखिया, फिर मन यह कहिंदा भी जिंदगी ठहर जा, नहीं नहीं मैं छोटी सही हां, मैं पिछे ही ठीक हां, वो चीज। सो ओही जो प्रोग्राम दी शुरुआत च गल कीती सीगी, पर जिंदगी दा हर पल सोहना हुंदा, हर मोमेंट सोहनी हुंदी आ, हर चीज नूं इंजॉय करिए, हर पल दे रज के जीवांगे तां ओहदियां यादां बन गईआं, ताकि आउण वाले समें दे विच असीं अज दा जिहड़ा दिन आ इहनूं वी कदी किते बैठ के याद करिए, और साडे लई मैडिटेशन वांगू करे ओह वी कम्म इक। ते गल अज असीं कर रहे अपने पुठे पंगियां दी, अपने शरारतां दी, जिहड़े बचपन दे विच कीते होए आ, बचपन दे विच या वड्डे होके भी या ईवन हुण तक भी असीं जिहड़े पंगे आ लैंदे रहिंदे। सब तों ज्यादा शरारतां जिहड़ियां असीं ओह अपने फ्रेंड्स नाल करदे आ, है ना, मां प्यो दे नाल बहुत ज्यादा नहीं कर सकदे, उत्थों पैण दा डर हुंदा, या अपने भैण भरावां नाल हुंदियां शरारतां, या दोस्तां मित्रां नाल हुंदियां, ते अपने कजन दे नाल हुंदियां। सही गल आज मैं जदों भी शरारतां दी गल करदी आं तां मैनूं अपने कजन ही याद आ जांदे आ, वैसे मेरे कजन सारे मेरे तों छोटे आ, हम उमर जे ही आ सी, और पर जदों शरारतां दी गल हुंदी आ तां ओह वेला याद आ जांदा। जदों भी घर कोई प्रोग्राम हुंदा सीगा, पाठ वगैरा रखिया होना या कोई भी छोटा मोटा फंक्शन होना, ते ईवन प्रभात फेरी भी कड्डी दी हुंदी सीगी, ते सारिआं ने इकट्ठे हो जाणा, मामा जी हुणां ने, भूआ जी हुणां ने, और उहनां दे बच्चिआं ने, और असि कठे हो जाते असि 10-12 जने सुख नाल होईदा सीगा, ते चंगी धमाल पौनी, और सानू भी चा चढ़िया हुंदा सी प्रोग्राम दा, तां कदा चा हुंदा सी, इह हुंदा सी भी इकट्ठे होवांगे शरारतां करांगे। और मेरे भूआ जी दे बेटे बड़े शरारती हुंदे सी, सुख नाल मेरा भरा भी बड़ा शरारती। अच्छा असि जदों कुड़ियां ने इकट्ठियां होईयां होणा ना, असि रात नूं जदों इकट्ठियां ने सौणा पई, ਤੇ ਅਸੀਂ ਜਦੋਂ ਸੁੱਤੀਆਂ ਹੋਣਾ, ਉਹਨਾਂ ਨੇ ਸਾਡੀਆਂ ਚੁੰਨੀਆਂ ਦੇ ਨਾਲ ਲੱਤਾਂ ਬੰਨ ਦੇਣੀਆਂ, ਫਿਰ ਸਾਡੀਆਂ ਗੁੱਤਾਂ ਦੇ ਨਾਲ ਪਤਾ ਨੀ ਸੇਬਿਆਂ ਨੂੰ ਲਪੇਟ ਲਪੇਟ ਕੇ ਚਮਚੇ ਬੰਨ ਦੇਣੇ, ਗੁੱਤਾਂ ਬੰਨ ਦੇਣੀਆਂ, ਯਾਨੀ ਇਹੋ ਜਿਹਾ ਬੜਾ ਕੁਛ ਕਰਦੇ ਹੁੰਦੇ ਸੀਗੇ ਉਹ। ਔਰ ਮੈਂ ਉਹ ਚੀਜ਼ ਬੜੀ ਮਿਸ ਕਰਦੀ ਹਾਂ, ਹੁਣ ਕੋਈ ਨੀ ਕਰਦਾ। ਉਸ ਤੋਂ ਇਲਾਵਾ ਇੱਕ ਮੈਨੂੰ ਯਾਦ ਆ ਵੀ ਉਹ ਜਿਹੜੀ ਸ਼ਰਾਰਤ ਸਭ ਤੋਂ ਵੱਡੀ ਕਰਦੇ ਹੁੰਦੇ ਸੀ ਨਾ, ਜਦੋਂ ਵੱਡੇ ਹੋ ਗਏ ਉਹ, ਤੇ ਉਹ ਇਕੱਠੇ ਹੋ ਕੇ ਰੋਟੀ ਬਹੁਤ ਖਾਂਦੇ ਹੁੰਦੇ ਸੀਗੇ, ਉਹਨਾਂ ਨੇ ਇੰਨੀਆਂ ਰੋਟੀਆਂ ਖਾਣੀਆਂ, ਤੇ ਅਸੀਂ ਜਦੋਂ ਰੋਟੀ ਬਣਾਉਣ ਲੱਗਣਾ ਤੇ ਯਾਨੀ ਹੱਦ ਹੋ ਗਈ, ਉਹਨਾਂ ਨੂੰ ਇਹ ਹੁੰਦਾ ਸੀ ਵੀ ਇਹਨਾਂ ਦਾ ਆਟਾ ਖਤਮ ਕਰਨਾ, ਔਰ ਉਹ ਸੱਚੀ ਕਰ ਵੀ ਦਿੰਦੇ ਹੁੰਦੇ ਸੀਗੇ, ਉਹਨਾਂ ਨੇ ਇੰਨੀਆਂ ਇੰਨੀਆਂ 12-12 14-14 ਰੋਟੀਆਂ ਖਾ ਜਾਣੀਆਂ ਇਕੱਲੇ ਇਕੱਲੇ ਨੇ, ਔਰ ਹਨਾ ਤੇ ਅਸੀਂ ਬਣਾਉਂਦੀਆਂ ਥੱਕ ਜਾਣਾ, ਤਾਂ ਫਿਰ ਜਦੋਂ ਐਂਡ ਦੇ ਵਿੱਚ ਆ ਕੇ ਨਾ ਅਸੀਂ ਵੇਲਣਾ ਹੀ ਮਾਰਨਾ ਵੀ ਦੌੜ ਜਾਓ, ਅਸੀਂ ਨੀ ਬਣਾਉਣੀ, ਅਸੀਂ ਨੀ ਖਾਣੀ ਹੈਗੀ, ਵੀ ਬਸ ਕਰੋ ਹੁਣ, ਫਿਰ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਭੁੱਖ ਕੋਈ ਨੀ, ਇਹਨਾਂ ਨੂੰ ਜ਼ਿੱਦ ਚ ਆ ਕੇ ਹੀ ਕਰਦੇ ਆ। ਸੋ ਇਹੋ ਜਿਹੇ ਪਿਆਰੀਆਂ ਪਿਆਰੀਆਂ ਸ਼ਰਾਰਤਾਂ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਹਿੱਸਾ ਆ, ਔਰ ਦੇਖੀਏ ਤਾਂ ਉਦੋਂ ਸ਼ਰਾਰਤਾਂ ਲੱਗਦੀਆਂ ਹੁੰਦੀਆਂ ਸੀ, ਕਈ ਚੀਜ਼ਾਂ ਇਹੋ ਜਿਹੀਆਂ ਜਿਨ੍ਹਾਂ ਤੇ ਸਾਨੂੰ ਕਦੀ ਬਚਪਨ ਚ ਗੁੱਸਾ ਆਉਂਦਾ ਹੁੰਦਾ ਸੀਗਾ, ਸਾਨੂੰ ਚੰਗੀਆਂ ਨਹੀਂ ਲੱਗਦੀਆਂ ਸੀ, ਪਰ ਹੁਣ ਅਸੀਂ ਖੜੇ ਹੋ ਕੇ ਉਹਨਾਂ ਚੀਜ਼ਾਂ ਵੱਲ ਦੇਖਦੇ ਆ ਤੇ ਕਿੰਨਾ ਵਧੀਆ ਲੱਗਦਾ। ਸੋ ਉਸ ਤੋਂ ਬਾਅਦ ਜੇ ਗੱਲ ਕਰਾਂ ਤੇ ਥੋੜੇ ਵੱਡੇ ਹੋਏ ਤਾਂ ਫੇਰ ਜਿਹੜੇ ਪੰਗੇ ਉਹ ਅਜੇ ਹੋਰ ਤਰ੍ਹਾਂ ਦੇ ਹੁੰਦੇ ਸੀਗੇ। ਅੱਛਾ ਮੈਨੂੰ ਇੱਕ ਪੰਗੇ ਯਾਦ ਆ ਕਿ ਜਦੋਂ ਮੈਂ ਯੂਨੀਵਰਸਿਟੀ ਚ ਵੀ ਹੁੰਦੀ ਸੀ ਜਾਂ ਕਾਲਜ ਚ ਪੜ੍ਹੀਦਾ ਹੁੰਦਾ ਸੀ ਤੇ ਘਰ ਜਾਣਾ ਵਾਪਸ ਹਨਾ, ਤੇ ਜਿੱਦਾਂ ਬੱਸ ਚ ਸਾਰੇ ਚੁੱਪ ਚਾਪ ਬੈਠੇ ਹੁੰਦੇ ਸੀਗੇ ਤੇ ਮੈਨੂੰ ਬੜੀ ਆਦਤ ਹੁੰਦੀ ਸੀਗੀ, ਤੇ ਅਸੀਂ ਜਿੱਦਾਂ ਤਿੰਨ ਫਰੈਂਡਸ ਬੈਠੀਆਂ ਹੁੰਦੀਆਂ ਸੀਗੀਆਂ ਅਸੀਂ ਇਕੱਠੀਆਂ, ਤੇ ਪਿੱਛੋਂ ਨਾ ਅਸੀਂ ਬੱਚਿਆਂ ਦੀ ਆਵਾਜ਼ ਚ ਮੈਂ ਬੋਲਣ ਲੱਗ ਜਾਣਾ। ਸਾਰੀ ਆਵਾਜ਼ ਸਾਰੀ ਬੱਸ ਚ ਸ਼ਾਂਤੀ ਹੁੰਦੀ ਸੀ, ਅੱਧੇ ਸੁੱਤੇ ਹੁੰਦੇ ਸੀ, ਜ਼ੋਰ ਨਾਲ ਕੁਛ ਬੋਲਣਾ, ਸਾਰਿਆਂ ਨੇ ਪਿੱਛੇ ਮੁੜ ਕੇ ਦੇਖਣਾ ਤੇ ਫਿਰ ਆਪ ਵੀ ਪਿੱਛੇ ਮੁੜ ਕੇ ਦੇਖਣ ਲੱਗ ਜਾਣਾ ਵੀ ਅੱਛਾ ਕੌਣ ਸੀਗਾ, ਕਿੰਨੀ ਸ਼ਰਾਰਤ ਕੀਤੀ। ਸੋ ਇਹੋ ਜਿਹੀਆਂ ਸ਼ਰਾਰਤਾਂ ਵੀ ਅਸੀਂ ਸਾਰਿਆਂ ਨੇ ਬਹੁਤ ਕੀਤੀਆਂ ਹੋਈਆਂ ਹੈਨਾ, ਔਰ ਕੁਝ ਸ਼ਰਾਰਤਾਂ ਹੁੰਦੀਆਂ ਸਿਰਫ ਹਾਸੇ ਮਜ਼ਾਕ ਲਈ, ਪਰ ਕੁਝ ਪੁੱਠੇ ਪੰਗੇ ਹੁੰਦੇ ਇਹੋ ਜਿਹਦੇ ਨਾਲ ਦੂਸਰਾ ਮੁਸੀਬਤ ਚ ਪੈ ਜਾਂਦਾ ਹੁੰਦਾ ਸੀਗਾ। ਸੋ ਗੱਲ ਗਲਤ ਹੁੰਦੀ ਸੀ, ਸ਼ਾਇਦ ਮੈਨੂੰ ਯਾਦ ਨੀ ਕੋਈ ਇਹੋ ਜਿਹਾ ਪੁੱਠਾ ਪੰਗਾ ਮੈਂ ਲਿਆ ਆ, ਪਰ ਸ਼ਰਾਰਤਾਂ ਸਹੀ ਗੱਲ ਆ ਬਹੁਤ ਕੀਤੀਆਂ ਹੋਈਆਂ। ਸੋ ਚਲੋ ਜੀ, ਤੁਹਾਨੂੰ ਜੇ ਕੋਈ ਸ਼ਰਾਰਤਾਂ ਆਪਣੀਆਂ ਯਾਦ ਆ ਤੇ ਮੇਰੇ ਨਾਲ ਜ਼ਰੂਰ ਸਾਂਝੀਆਂ ਕਰੋ, ਔਰ ਚਲੋ ਇੱਕ ਗੀਤ ਹੋਰ ਤੁਹਾਨੂੰ ਸੁਣਾਉਂਦੀ ਹਾਂ ਮੈਂ, ਔਰ ਉਸ ਤੋਂ ਬਾਅਦ ਕੁਝ ਗੱਲਾਂ ਬਾਤਾਂ ਹੋਰ ਤੇ ਫਿਰ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਅੱਜ ਦੇ ਦਿਨ ਦੇ ਲਈ। ਸੋ ਸੁਣਦੇ ਆ ਇਹ ਗੀਤ ਤੇ ਉਸ ਤੋਂ ਬਾਅਦ ਕੁਝ ਹੋਰ ਗੱਲਾਂ ਜੀ।
ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮ ਦੀ ਆਈਏ, ਕੋਟਲਾ ਛਪਾਕੀ ਜੁੰਮੇ ਰਾਤ ਆਈਏ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮ ਦੀ ਆਈਏ। ਡੰਡਾ ਬਈ ਚੁੱਕਣ ਮਚਾਈ ਖੇਡ ਕੇ ਲੰਘਿਆ ਵੇਲਾ ਚੰਗਾ ਬਈ, ਗੋਲੀਆਂ ਬੀਜੋ ਬਾਂਦਰ ਕਿਲਾ ਗੁੱਲੀ ਡੰਡਾ ਬਈ ਚੁੱਕਣ ਮਚਾਈ ਖੇਡ ਕੇ ਲੰਘਿਆ ਵੇਲਾ ਚੰਗਾ ਬਈ। ਬੜਾ ਨਜ਼ਾਰਾ ਆਉਂਦਾ ਸੀ ਸੂਏ ਦੀ ਤਾਰੀ ਫੱਟੀ ਉੱਤੇ ਸਿਆਹੀ ਨੇ ਹੁਣ ਢੁੱਲਣਾ ਨਹੀਂ, ਮਾਗੀ ਰਾਮ ਤੋਂ ਮੁਕਤ ਦਾ ਖਾਦਾ ਰੂੰਗਾ ਭੁੱਲਣਾ ਨਹੀਂ, ਲਿਖਦੇ ਆ ਫੱਟੀ ਉੱਤੇ ਸਿਆਹੀ ਨੇ ਹੁਣ ਢੁੱਲਣਾ ਨਹੀਂ, ਨਿੱਤ ਕਟਾਪਾ ਹੋਣਾ ਤੋੜਨੇ ਫੁੱਲ ਕਿਆਰੀ
ਜੀ। ਬਿਲਕੁਲ, ਗੀਤ ਬੜੇ ਪਿਆਰੇ ਪਿਆਰੇ ਸਰਬਜੀਤ ਭਾਜੀ ਸਾਡੇ ਲਈ ਲਾ ਰਹੇ ਨੇ, ਔਰ ਉਹ ਗੀਤ ਸੁਣ ਕੇ ਕਈ ਵਾਰੀ ਅਸੀਂ ਆਪਣੇ ਬਚਪਨ ਚ ਚਲ ਜਾਂਦੇ ਹਾਂ। ਬਿਲਕੁਲ, ਉਹ ਖੇਡਾਂ ਜਿਹੜੀਆਂ ਖੇਡੀਆਂ ਹੁੰਦੀਆਂ, ਉਹ ਸ਼ਰਾਰਤਾਂ ਜਿਹੜੀਆਂ ਕੀਤੀਆਂ ਹੁੰਦੀਆਂ, ਸਾਡੀ ਜ਼ਿੰਦਗੀ ਦਾ ਸਰਮਾਇਆ ਹੁੰਦਾ, ਔਰ ਸਾਰੀ ਉਮਰ ਭੁੱਲਦੀਆਂ ਨੀ ਉਹ ਚੀਜ਼ਾਂ, ਔਰ ਅਸੀਂ ਜਦੋਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਹਾਂ ਨਾ, ਫਿਰ ਤੋਂ ਆਪਣੇ ਅੰਦਰ ਉਹੀ ਬਚਪਨਾ ਮਹਿਸੂਸ ਕਰਨ ਲੱਗ ਜਾਂਦੇ ਹਾਂ, ਭਾਵੇਂ ਅਸੀਂ ਜਿੰਨੇ ਮਰਜ਼ੀ ਵੱਡੇ ਹੋ ਗਏ ਹੋਈਏ, ਹੈ ਨਾ। ਐਕਚੁਅਲ ਚ ਵੱਡੀ ਤਾਂ ਸਾਡੀ ਬੋਡੀ ਹੁੰਦੀ ਆ, ਅਸੀਂ ਤਾਂ ਉਹੀ ਰਹਿੰਦੇ ਹਾਂ, ਅੰਦਰੋਂ ਤੇ ਉਹੀ ਆ ਅਸੀਂ ਜੋ ਅੱਜ ਤੋਂ 10 ਸਾਲ 20 ਸਾਲ 30 ਸਾਲ ਪਹਿਲਾਂ ਸੀਗਾ, ਉਹੀ ਆ, ਹਨਾ। ਉਸ ਚੀਜ਼ ਦੀ ਕੋਈ ਉਮਰ ਨੀ ਹੁੰਦੀ, ਔਰ ਉਮਰ ਸਿਰਫ ਸਾਡੀ ਬੋਡੀ ਦੀ ਵੱਧਦੀ ਆ, ਪਰ ਸਾਡੇ ਅੰਦਰ ਬੈਠੀ ਚੀਜ਼ ਜਿਹੜੀ ਇਹ ਸਾਰਿਆਂ ਨੂੰ ਇਹ ਚੀਜ਼ਾਂ ਕਰਦੇ ਦੇਖਦੀ ਪਈ ਆ, ਉਹਦੀ ਕੋਈ ਉਮਰ ਨੀ। ਸੋ ਬਿਲਕੁਲ, ਯਾਦਾਂ ਬਣਾਉਂਦੇ ਰਹੀਏ ਜ਼ਿੰਦਗੀ ਦੇ ਵਿੱਚ, ਔਰ ਯਾਦਾਂ ਨਾਲ ਜੁੜੇ ਰਹੀਏ, ਅੱਜ ਦੇ ਪਲ ਨੂੰ ਚੰਗੀ ਤਰ੍ਹਾਂ ਜੀਏ, ਆਉਣ ਵਾਲੇ ਭਵਿੱਖ ਦੀ ਚਿੰਤਾ ਜ਼ਿਆਦਾ ਨਾ ਕਰੀਏ, ਔਰ ਜੋ ਵੀ ਵੇਲਾ ਲੰਘ ਗਿਆ ਜੋ ਚੰਗਾ ਹੋਇਆ ਉਹਦੇ ਲਈ ਸ਼ੁਕਰਾਨਾ ਕਰੀਏ ਪਰਮਾਤਮਾ, ਔਰ ਆਉਣ ਵਾਲੇ ਸਮੇਂ ਦੇ ਲਈ ਅਰਦਾਸ ਕਰਦੇ ਰਹੀਏ, ਔਰ ਹੁਣ ਦੇ ਵੇਲੇ ਨੂੰ ਹੱਸ ਕੇ ਬਿਤਾਉਂਦੇ ਰਹੀਏ ਉਸ ਪਾਣੀ ਦੇ ਵਿੱਚ, ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ, ਹਨਾ। ਸੋ ਬਿਲਕੁਲ, ਅੱਜ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਕੁਝ ਸ਼ਰਾਰਤਾਂ ਜਿਹੜੀਆਂ ਮੈਂ ਬਚਪਨ ਚ ਕੀਤੀਆਂ ਹੋਈਆਂ ਉਹ ਯਾਦ ਆਈਆਂ ਤੇ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ। ਅਜੇ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਰਾਰਤਾਂ ਹੈਗੀਆਂ ਜਿਹੜੀਆਂ ਸ਼ਾਇਦ ਯਾਦ ਹੀ ਨਾ ਆਈਆਂ ਹੁਣ ਮੈਨੂੰ ਅਜੇ ਤੱਕ, ਔਰ ਕਈ ਵਾਰੀ ਇਹ ਹੁੰਦਾ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਖਤਮ ਹੋ ਜਾਂਦਾ, ਔਰ ਜਦੋਂ ਦਿਮਾਗ ਚ ਫਿਰ ਕੋਈ ਗੱਲ ਆਉਂਦੀ ਹੈ ਨਾ ਤਾਂ ਫੇਰ ਰਹਿੰਦਾ, ਔਰ ਲੱਗਦਾ ਹੁੰਦਾ ਵੀ ਹਾਏ ਆਹ ਗੱਲ ਤਾਂ ਮੈਂ ਕਰਨਾ ਭੁੱਲਦੀ ਗਈ। ਤੇ ਅੱਜ ਤੁਸੀਂ ਵੀ ਕੋਈ ਬਹੁਤ ਜ਼ਿਆਦਾ ਸ਼ਰਾਰਤਾਂ ਆਪਣੀਆਂ ਪੁੱਠੇ ਪੰਗੇ ਮੇਰੇ ਨਾਲ ਸਾਂਝੇ ਨਹੀਂ ਕੀਤੇ, ਬਸ ਚਲੋ ਖੈਰ ਕੋਈ ਗੱਲ ਨਹੀਂ, ਹੋ ਸਕਦਾ ਤੁਸੀਂ ਬਿਜ਼ੀ ਹੋਵੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਲੋ ਜੀ ਇੰਨਾ ਹੀ, ਫਿਰ ਅੱਜ ਦਾ ਪ੍ਰੋਗਰਾਮ ਮੈਂ ਅੱਜ ਇੱਥੇ ਵਾਇੰਡ ਅਪ ਕਰਦੀ ਹਾਂ, ਤੇ ਅਗਲੇ ਹਫਤੇ ਫੇਰ ਹਾਜ਼ਰ ਹੋਵਾਂਗੀ ਕਿਸੇ ਹੋਰ ਯਾਦਾਂ ਦੇ ਰੰਗ ਦੇ ਨਾਲ ਔਰ ਹੋਰ ਯਾਦਾਂ ਤੁਹਾਡੇ ਨਾਲ ਬੈਠ ਕੇ ਸਾਂਝੀਆਂ ਕਰਾਂਗੀ। ਔਰ ਆਪਣਾ ਖਿਆਲ ਰੱਖੋ, ਤੁਸੀਂ ਸਰਦੀਆਂ ਦਾ ਮੌਸਮ ਚੱਲ ਰਿਹਾ, ਆਸਟ੍ਰੇਲੀਆ ਦੇ ਵਿੱਚ ਫਲੂ ਦਾ ਮੌਸਮ ਹੁੰਦਾ ਔਰ ਬਿਮਾਰ ਬੜੀ ਛੇਤੀ ਪੈ ਜਾਂਦਾ। ਅਸੀਂ ਇੱਥੇ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਲੱਗਦਾ ਹੁੰਦਾ ਕਿ ਬੜਾ ਸਾਫ ਸੁਥਰਾ ਦੇਸ਼ ਹੈ, ਬੜੀ ਚੰਗੀ ਆਬੋ ਹਵਾ ਹੈ, ਪਰ ਬਿਮਾਰੀਆਂ ਦੇ ਉੱਤੇ ਕੋਈ ਜ਼ੋਰ ਨਹੀਂ। ਜਿੰਨੇ ਮਰਜ਼ੀ ਫਲੂ ਸ਼ਾਟ ਲਗਵਾ ਲਈਏ ਇੱਥੇ, ਪਰ ਫਲੂ ਫੇਰ ਵੀ ਕਿਤੇ ਨਾ ਕਿਤੇ ਆਪਣੀ ਪਕੜ ਚ ਲੈ ਹੀ ਲੈਂਦਾ ਆ। ਸੋ ਰਾਜੀ ਖੁਸ਼ੀ ਰਹੋ ਜੀ, ਸਾਰੇ ਆਪਣਾ ਧਿਆਨ ਰੱਖੋ ਤੇ ਬਸ ਮਿਲਦੇ ਗਿਲਦੇ ਰਹੋ, ਚਾਹੇ ਵੈਸੇ ਮੇਲ ਹੋ ਜਾਵੇ ਸਰੀਰਕ ਤੌਰ ਤੇ ਤੇ ਉਹ ਵੀ, ਨਹੀਂ ਤੇ ਵਿਚਾਰਾਂ ਦੇ ਵਿੱਚ ਸਭ ਤੋਂ ਵੱਡਾ ਮੇਲ ਜੋ ਜਿਹੜਾ ਹੁੰਦਾ ਉਹ ਵਿਚਾਰਾਂ ਦੇ ਵਿੱਚ ਹੁੰਦਾ, ਆਪਣੇ ਥੋਟਸ ਦੇ ਵਿੱਚ ਹੁੰਦਾ। ਸੋ ਉਹ ਸਾਂਝ ਜ਼ਰੂਰ ਇੱਕ ਦੂਜੇ ਨਾਲ ਬਣਾਈ ਰੱਖੀਏ, ਉਹ ਰਾਬਤਾ ਜ਼ਰੂਰ ਕਾਇਮ ਰੱਖੀਏ। ਔਰ ਇੱਕ ਵਾਰੀ ਫੇਰ ਜਿਹੜਾ ਭਾਜੀ ਦਾ ਵੀ ਮੈਸੇਜ ਆਇਆ ਸੀਗਾ ਅੱਜ ਜਗਤਾਰ ਭਾਜੀ ਦਾ, ਕਿ ਇਨਸਾਨ ਦੀ ਜ਼ਿੰਦਗੀ ਸਭ ਤੋਂ ਵੱਡੀ ਪ੍ਰਾਪਤੀ ਕਿਸੇ ਦਾ ਯਕੀਨ ਬਣ ਜਾਣਾ ਤੇ ਉਸੇ ਯਕੀਨ ਨੂੰ ਬਣਾਈ ਰੱਖਣਾ। ਸੋ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਦਿਨ ਦੇ ਵਿੱਚ ਪਤਾ ਨੀ ਕਿੰਨੇ ਕੁ ਮੈਸੇਜਸ ਪੜ੍ਹਦੇ ਆ, ਕਿੰਨੇ ਕੁ ਸਾਨੂੰ ਥੋਟਸ ਆਉਂਦੇ, ਕਿੰਨੇ ਕੁ ਚੰਗੇ ਵਿਚਾਰ ਆਉਂਦੇ ਆ, ਪਰ ਉਹ ਵਿਚਾਰ ਅਸੀਂ ਬੇਸ਼ੱਕ ਸਾਰਿਆਂ ਤੇ ਨਹੀਂ, ਇੱਕ ਵਿਚਾਰ ਨੂੰ ਜ਼ਿੰਦਗੀ ਦੇ ਵਿੱਚ ਉਸ ਦਿਨ ਦੇ ਲਈ ਰੱਖੀਏ ਵੀ ਅੱਜ ਅਸੀਂ ਇਹਦੇ ਤੇ ਕੰਮ ਕਰਾਂਗੇ, ਇਹਦੇ ਉੱਤੇ ਆਪਣੀ ਤਵੱਜੋ ਬਣਾ ਕੇ ਰੱਖਾਂਗੇ, ਤਾਂ ਜ਼ਰੂਰ ਉਹ ਵਿਚਾਰ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਅਮਲੀ ਰੂਪ ਲੈ ਲੈਂਦਾ। ਸੋ ਗੱਲ ਫੇਰ ਉਹੀ ਤਵੱਜੋ ਦੀ ਆ ਜਾਂਦੀ ਹੈ ਕਿ ਤੁਸੀਂ ਕਿਸ ਚੀਜ਼ ਤੇ ਦੇਣੀ ਆ। ਸੋ ਚੰਗੀਆਂ ਚੀਜ਼ਾਂ ਤੇ ਤਵੱਜੋ ਦੇਈਏ, ਉਹ ਚੀਜ਼ਾਂ ਤੇ ਜੋ ਸਾਨੂੰ ਖੁਸ਼ ਦਿੰਦੀਆਂ, ਉਹ ਫੀਲਿੰਗਸ ਤੇ ਜਿਹੜੀਆਂ ਨੂੰ ਮਹਿਸੂਸ ਕਰਕੇ ਸਾਨੂੰ ਚੰਗਾ ਲੱਗਦਾ, ਉਹਨਾਂ ਲੋਕਾਂ ਤੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਯੋਗਦਾਨ ਹੈ। ਸੋ ਅਸੀਂ ਸਾਰੀ ਦੁਨੀਆਂ ਨੂੰ ਕਦੀ ਵੀ ਖੁਸ਼ ਨਹੀਂ ਰੱਖ ਸਕਦੇ, ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਖੁਸ਼ ਰੱਖੀਏ ਤੇ ਉਸ ਤੋਂ ਬਾਅਦ ਸਾਡੇ ਆਲੇ ਦੁਆਲੇ ਜਿਹੜੇ ਲੋਕ ਹੈ ਉਹਨਾਂ ਦੀ ਖੁਸ਼ੀ ਦਾ ਸਬੱਬ ਬਣੀਏ, ਬਣ ਸਕੀਏ। ਸੋ ਅੱਛਾ, ਜਗਤਾਰ ਭਾਜੀ ਦਾ ਮੈਸੇਜ ਆਇਆ, ਕਹਿੰਦੇ ਸਾਡੇ ਪਿੰਡ ਚ ਸਾਡੀ ਹਵੇਲੀ ਬਹੁਤ ਮਸ਼ਹੂਰ ਹੁੰਦੀ ਸੀ, ਪਤੰਗ ਸਾਡੇ ਹਵੇਲੀ ਤੇ ਬਹੁਤ ਉੱਡਦੇ ਸੀ। ਵਾਹ ਭਾਜੀ, ਸਹੀ ਗੱਲ ਆ। ਓ ਤੁਹਾਡੀ, ਤੁਸੀਂ ਹਵੇਲੀ ਦੀ ਗੱਲ ਕਰਦੀ ਹੋ ਤੇ ਮੈਨੂੰ ਤੁਹਾਡੀ ਹਵੇਲੀ ਦਿਸਣ ਲੱਗ ਜਾਂਦੀ ਹੈ, ਤੇ ਜੇ ਨਰਿੰਦਰ ਨੇ ਆਪਣੇ ਖੁੱਲੇ ਖੇਤਾਂ ਦੀ ਗੱਲ ਕੀਤੀ ਤੇ ਉਹਦੀ ਗੱਲ ਯਾਦ ਆਉਣ ਲੱਗ ਜਾਂਦੀ ਹੈ। ਸਹੀ ਗੱਲ ਆ, ਬਚਪਨ ਦੇ ਰੰਗ ਸਾਡੇ ਬੜੇ ਵੱਖੋ ਵੱਖਰੇ ਸੀਗੇ, ਪਰ ਬੜਾ ਪਿਆਰਾ ਬਚਪਨ ਹੁੰਦਾ ਸੀ। ਰਮਨ ਅਟਵਾਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ੍ਰੀ ਅਕਾਲ ਟੂ ਆਲ, ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਦੀਜ਼ ਆਰ ਆਰ ਸਵੀਟ ਮੈਮਰੀਜ਼। ਬਿਲਕੁਲ ਰਮਨਦੀਪ ਜੀ, ਇਹ ਸੱਚੀ ਬੜੀਆਂ ਮਿੱਠੀਆਂ ਯਾਦਾਂ ਸਾਡੀ ਜ਼ਿੰਦਗੀ ਦੀਆਂ। ਤੇ ਉਸ ਤੋਂ ਬਾਅਦ ਬੌਬੀ ਨੇ ਵੀ ਮੈਸੇਜ ਕੀਤਾ, ਹੱਸ ਰਹੀ ਹੈ, ਉਹਨੂੰ ਮੇਰੀਆਂ ਯਾਦਾਂ ਮੈਨੂੰ ਲੱਗਦਾ ਪਸੰਦ ਆਈਆਂ। ਬੌਬੀ ਦੇ ਕੋਲ ਵੀ ਬੜੀਆਂ ਖੁਰਾਫਾਤੀਆਂ ਹੁੰਦੀਆਂ ਜਿਹੜੀਆਂ ਅਸੀਂ ਐਕਚੁਅਲੀ ਫਰਾਈਡੇ ਨੂੰ ਸੁਣਦੇ ਹਾਂ, ਸ਼ੁੱਕਰਵਾਰ ਦੀ ਸਵੇਰ ਲਹਿਰਾਂ ਦੇ ਵਿੱਚ ਬੌਬੀ ਆਪਣੀਆਂ ਯਾਦਾਂ ਦੇ ਨਾਲ ਜਾਂ ਆਪਣੀਆਂ ਗੱਲਾਂ ਦੇ ਨਾਲ ਸਾਡਾ ਦਿਲ ਲਾਈ ਰੱਖਦੀ ਹੈ। ਸੋ ਬੌਬੀ ਦੀਆਂ ਗੱਲਾਂ ਵੀ ਸੁਣੋ ਤੇ ਪਤਾ ਲੱਗਦਾ ਹੁੰਦਾ ਵੀ ਬੌਬੀ ਨੇ ਵੀ ਪੁੱਠੇ ਪੰਗੇ ਬਹੁਤ ਲਏ ਆ। ਸੋ ਚਲੋ ਖੈਰ, ਪੰਗੇ ਅਸੀਂ ਸਾਰਿਆਂ ਨੇ ਲਏ ਆ, ਉਹਨਾਂ ਪੰਗਿਆਂ ਦੀਆਂ ਯਾਦਾਂ ਅੱਜ ਤੁਹਾਡੇ ਨਾਲ ਯਾਦ ਕਰਕੇ ਮੈਨੂੰ ਬਹੁਤ ਵਧੀਆ ਲੱਗਾ। ਸੋ ਚਲੋ ਜੀ, ਅਗਲੇ ਹਫਤੇ ਕੁਝ ਹੋਰ ਯਾਦਾਂ ਦੇ ਨਾਲ ਫੇਰ ਹਾਜ਼ਰ ਹੋਵਾਂਗੀ। ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ, ਤੁਸੀਂ ਰੱਖੋ ਆਪਣਾ ਧਿਆਨ। ਤੁਹਾਡੀ ਇੱਕ ਗੀਤ ਹੋਰ ਛੱਡ ਕੇ ਜਾ ਰਹੀ ਹਾਂ ਪਿਆਰਾ ਜਿਹਾ, ਔਰ ਸੁਣਦੇ ਰਹੋ ਹਰਮਨ ਰੇਡੀਓ, ਪ੍ਰੋਗਰਾਮ ਅਜੇ ਚੱਲਦੇ ਰਹਿਣੇ ਆ ਰੇਡੀਓ ਤੇ, ਕਿਉਂਕਿ 24 ਘੰਟੇ ਚੱਲਦਾ ਸਾਡਾ ਹਰਮਨ ਰੇਡੀਓ। ਸੋ ਇੰਨੇ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਚੜ੍ਹਦੀ ਕਲਾ ਤੇਰਾ ਪ੍ਰਖਾ।